पूरन कर्म होए प्रभ मेरा, एह विनती सुनो प्रभ मेरे, देह नाम कर अपने चेरे, देह नाम कर अपने चेरे, दर्शन देखत मैं जियो, दर्शन देखत मैं जियो, दर्शन देखत मैं जियो,
दर्शन देखत मैं जियो।
Thank you.
Yeah. ਕਾਫੀ ਸਮੇਂ ਤੋਂ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਦੀ ਹਾਜ਼ਰੀ ਭਰ ਰਹੇ ਸੀ। ਸਾਰੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੂਰੋਂ ਨੇੜਿਓਂ ਚੱਲ ਕੇ ਦੂਸਰੇ ਦਿਨ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਥੋੜੇ ਸਮੇਂ ਦੇ ਵਿੱਚ ਜੋ ਭਾਈ ਸਾਹਿਬ ਜੀ ਵੀ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਹੁੰਚ ਜਾਣਗੇ। ਆਓ ਜਿੰਨਾ ਕੁ ਆਪਾਂ ਨੂੰ ਇਹ ਮਿਲ ਬੈਠਣ ਦਾ ਸਮਾਂ ਮਿਲਿਆ, ਇਸ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ। ਜੋ ਆਪਾਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦਾ ਬਚਨ ਪੜ੍ਹ ਰਹੇ ਸੀ, ਦਰਸ਼ਨ ਪੇਖਤ ਮੈਂ ਜੀਓ, ਸੁਣ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰ ਦਿਓ। ਗੁਰੂ ਜੀ ਦੇ ਅਸਲੀ ਦਰਸ਼ਨ ਕੀ ਨੇ? ਕਿਉਂਕਿ ਸਾਡਾ ਗੁਰੂ ਸਰੀਰ ਨਹੀਂ, ਸਾਡਾ ਗੁਰੂ ਦੇਹ ਨਹੀਂ, ਸਾਡਾ ਗੁਰੂ ਹੈ ਜੀ ਸ਼ਬਦ। ਸ਼ਬਦ ਵਿੱਚ ਜਿਹੜਾ ਦਿੱਤਾ ਹੋਇਆ ਗਿਆਨ, ਜਿਹੜੀ ਦਿੱਤੀ ਹੋਈ ਸਿੱਖਿਆ, ਉਹ ਸਾਡਾ ਗੁਰੂ ਹੈ। ਤੇ ਜਦੋਂ ਇਹ ਸੱਚਾ ਗਿਆਨ ਅਸੀਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਵਾਂਗੇ, ਇਹ ਗੁਰੂ ਜੀ ਦੀ ਸਿੱਖਿਆ ਨੂੰ ਜਦੋਂ ਆਪਾਂ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ, ਤੇ ਸੱਚਮੁੱਚ ਪਿਆਰਿਓ, ਜਿਹੜੇ ਸਾਡੇ ਅੰਦਰ ਦਿਨ ਰਾਤ ਭਟਕਣਾ ਲੱਗੀ ਹੋਈ ਹੈ, ਮਨ ਅਸ਼ਾਂਤ, ਉਹ ਸ਼ਾਂਤ ਹੋ ਜਾਵੇਗਾ। ਹਰ ਸਮੇਂ ਮਨ ਚੜ੍ਹਦੀ ਕਲਾ ਵਿੱਚ ਰਹੇਗਾ ਜਦੋਂ ਅਸੀਂ ਗੁਰੂ ਜੀ ਦੇ ਦਰਸ਼ਨ ਕਰਾਂਗੇ। ਭਾਵ ਇਹ ਸੱਚਾ ਗਿਆਨ ਜਦੋਂ ਆਪਾਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਵਾਂਗੇ, ਤੇ ਆਓ ਇਹ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ। ਤੇ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਵਿੱਚ ਉਪਦੇਸ਼ ਦੇ ਰਹੇ ਨੇ, ਉਹ ਗੁਰੂ ਜੀ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਈਏ। ਥੋੜੇ ਸਮੇਂ ਤੱਕ ਭਾਈ ਸਾਹਿਬ ਪਹੁੰਚਣ ਵਾਲੇ ਨੇ, ਆਓ ਸ਼ਬਦ ਦੀਆਂ ਅਖੀਰਲੀਆਂ ਪੰਗਤੀਆਂ ਆਪਾਂ ਸਾਰੇ ਫਿਰ ਇੱਕ ਵਾਰ ਗੱਜ ਕੇ ਪੜੀਏ ਜੀ।
ਤਨ ਸੋ ਮਨ ਸੁਦੇਹੀ ਪਾਈ,
ਜੋ
ਕਲ ਜੁਗ ਸਾਧ ਸਾਧ ਕੀਰਤਨ
ਇਕਾਗਰਤਾ ਬਣਾ ਕੇ ਆਪਾਂ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ ਉਠਤ ਸੁਖੀਆ ਬੈਠਤ ਸੁਖੀਆ ਪਾਉ ਨਹੀਂ ਲਾਗੈ ਜਾਇ ਐਸੇ ਖੁਜੀਆ ਰੱਖਾ ਏਕ ਹਮਾਰਾ ਸਵਾਮੀ ਸਗਲ ਘਟਾਂਕਾ ਅੰਤਰ ਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਿਰੜਾਇਆ ਆਓ ਰਲ ਕੇ ਆਪਾਂ ਸ਼ਨੀਵਾਰ ਦੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ। ਜ਼ਿਆਦਾਤਰ ਇਹ ਦੀਵਾਨ ਘਰਾਂ ਵਿੱਚ ਬੈਠ ਕੇ ਸੁਣਨ ਵਾਲਿਆਂ ਵਾਸਤੇ ਹੁੰਦਾ ਹੈ, ਘਰਾਂ ਵਿੱਚ ਬੈਠ ਕੇ ਸਾਰੇ ਲਾਹਾ ਲੈਂਦੇ ਹੈ, ਪਰ ਕੁਝ ਸੰਗਤ ਸ਼ੁੱਕਰਵਾਰ ਸ਼ਨੀਵਾਰ ਰਾਤ ਦੇ ਦੀਵਾਨ ਵਿੱਚ ਹਾਜ਼ਰੀ ਭਰਦੀ ਹੈ। ਅੱਜ ਵੀ ਕਾਫੀ ਗਿਣਤੀ 'ਚ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਏ ਹੋ। ਮੈਂ ਮਿਲਿਆ ਕਈਆਂ ਨੂੰ, ਕੋਈ ਤਰਨ ਤਾਰਨ ਸਾਹਿਬ ਤੋਂ ਹੈ, ਕੋਈ ਫਿਰੋਜ਼ਪੁਰ ਤੋਂ ਆਇਆ ਹੈ, ਕੋਈ ਮੁਕਤਸਰ ਸਾਹਿਬ ਤੋਂ ਹੈ, ਕੋਈ ਰਾਜਸਥਾਨ ਤੋਂ, ਕੋਈ ਰਤੀਏ ਤੋਂ, ਦੂਰੋਂ ਨੇੜਿਓਂ ਚੱਲ ਕੇ ਸਾਰੇ ਹੀ, ਕਿਤੋਂ ਦੋ, ਕਿਤੋਂ ਚਾਰ, ਕਿਤੋਂ ਪੰਜ, ਕਿਤੋਂ ਦਸ, ਆਪਾਂ ਇਕੱਠੇ ਹੋ ਜਾਂਦੇ ਹਾਂ। ਸੋ ਜਿਵੇਂ ਜਿਵੇਂ ਕਿਸੇ ਨੂੰ ਜਾਗ ਲੱਗਦੀ ਹੈ, ਸੁਣਨ ਲੱਗ ਪੈਂਦਾ, ਸੁਣਦਿਆਂ ਸੁਣਦਿਆਂ ਕਈ ਚੀਜ਼ਾਂ ਕਲੀਅਰ ਹੁੰਦੀਆਂ, ਫਿਰ ਜੀ ਕਰਦਾ ਕਿ ਅਸੀਂ ਟੀਵੀ ਵਿੱਚ ਸੁਣਦੇ ਹਾਂ, ਕਦੇ ਜਾ ਕੇ ਦੀਵਾਨ ਵਿੱਚ ਵੀ ਸੁਣੀਏ। ਸੋ ਸਾਰੇ ਵੀਰ ਭਰਾ ਭੈਣਾਂ ਜਿੰਨੇ ਵੀ ਤੁਸੀਂ ਆਏ ਹੋ, ਜੀ ਆਇਆਂ ਨੂੰ ਟਿਕਾ ਬਣਾ ਕੇ ਜ਼ਰੂਰ ਬੈਠਣਾ। ਕੱਲ ਮੈਂ ਵੇਖਦਾ ਸੀ ਇੱਕ ਦੋ ਬੱਚੇ ਅੱਗੇ ਇੱਥੇ ਨੇੜੇ ਹੀ ਬੈਠੇ ਹੋਏ ਸੀ, ਉਹਨਾਂ ਦੇ ਮਾਤਾ ਪਿਤਾ ਵੀ ਸਨ, ਪਰ ਉਹ ਬਾਰ ਬਾਰ ਬਾਹਰ, ਕਦੇ ਅੰਦਰ, ਕਦੇ ਬਾਹਰ, ਕਦੇ ਅੰਦਰ, ਉਹਦੇ ਨਾਲ ਡਿਸਟਰਬੈਂਸ ਹੁੰਦੀ ਹੈ। ਜੇ ਦੀਵਾਨ ਵਿੱਚ ਆਏ ਹਾਂ ਤਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਟਿਕ ਕੇ ਸੁਣੀਏ, ਤਾਂ ਜੋ ਪੂਰਾ ਲਾਹਾ ਲਈਏ, ਚੰਗੀ ਤਰ੍ਹਾਂ ਸਮਝ ਆਵੇ। ਕਿਉਂਕਿ ਜਦੋਂ ਹਿਲਜੁਲ ਹੁੰਦੀ ਹੈ ਫਿਰ ਮੇਰੀ ਵੀ ਲੜੀ ਟੁੱਟ ਜਾਂਦੀ, ਜਿੱਦਾਂ ਇਕਾਗਰਤਾ ਬਣੀ ਹੁੰਦੀ ਹੈ। ਮੈਂ ਕੋਈ ਪੜ੍ਹ ਕੇ ਨਹੀਂ ਬਹੁਤਾ ਸੁਣਾਉਂਦਾ ਬੋਲਦਾ, ਨਾ ਮੇਰੇ ਕੋਈ ਰੱਟਾ ਲੱਗਿਆ ਹੁੰਦਾ ਵੀ ਮੈਂ ਕੋਈ ਸਾਖੀ ਚੇਤਾ ਕੀਤੀ ਹੈ ਤੇ ਮੈਂ ਬੋਲ ਦੇਣੀ, ਰੱਟਾ ਨਹੀਂ ਲੱਗਿਆ ਹੋਇਆ। ਕਈ ਵਾਰੀ ਕਈ ਗੱਲ ਔੜਦੀ ਹੁੰਦੀ ਹੈ, ਔੜਦੀ ਹੈ, ਕਈ ਵਾਰੀ ਗੱਲ ਸ਼ੁਰੂ ਕਰ ਲਈ ਦੀ ਏ ਉਹ ਫਿਰ ਹੌਲੀ ਹੌਲੀ ਆਪੇ ਬਣਦੀ ਏ ਔੜਦੀ ਏ ਤੇ ਜਦੋਂ ਹਿਲਜੁਲ ਹੁੰਦੀ ਏ ਫਿਰ ਲੜੀ ਟੁੱਟ ਜਾਂਦੀ ਏ ਮੇਰਾ ਧਿਆਨ ਖਿਲਰ ਜਾਂਦਾ ਇਸ ਕਰਕੇ ਮੈਨੂੰ ਸ਼ੁਰੂ ਤੋਂ ਸੁਭਾਅ ਹੈ ਅੱਜ ਤੋਂ ਨਹੀਂ ਪਹਿਲਾਂ ਤੋਂ ਹੀ ਹੈ ਕਿ ਜਿੰਨੀ ਸੰਗਤ ਬੈਠੇ ਟਿਕ ਕੇ ਬੈਠੇ ਮੈਂ ਭਾਵੇਂ ਉੱਧਰ ਪਹਿਲਾਂ ਬਾਬਿਆਂ ਵਾਲੇ ਪਾਸੇ ਵੀ ਰਿਹਾ ਪਰ ਮੈਂ ਇਕਾਗਰਤਾ ਨੂੰ ਬੜਾ ਤਰਜੀਹ ਦਿੰਦਾ ਰਿਹਾ ਵੀ ਟਿਕ ਕੇ ਬੈਠੋ ਹਾਜ਼ਰ ਹੋ ਕੇ ਸੁਣ ਸੋ ਇਸ ਕਰਕੇ ਕਈ ਵਾਰੀ ਨਾ ਜਿਵੇਂ ਕੋਈ ਗੱਲ ਸਾਹਮਣੇ ਆਉਂਦੀ ਹੈ ਫਿਰ ਦਿਮਾਗ ਉਹਨੂੰ ਪ੍ਰੋਪਰ ਬਣਾਉਂਦਾ ਹੈ ਉਹ ਕਿਵੇਂ ਗੱਲ ਕਰਨੀ ਕਿਵੇਂ ਹੋਣੀ ਉਹਦੇ ਵਿੱਚ ਫਿਰ ਜਦੋਂ ਹਿਲਜੁਲ ਹੋ ਜਾਂਦੀ ਫਿਰ ਡਿਸਟਰਬ ਹੋ ਜਾਂਦਾ ਦਿਮਾਗ ਮਾਇੰਡ ਹਿੱਲ ਜਾਂਦਾ ਸੋ ਕਿਉਂਕਿ ਉਹ ਕਈ ਵਾਰੀ ਤੁਸੀਂ ਵੇਖੋਗੇ ਨਾ ਗੱਲ ਪਹਿਲਾਂ ਨਹੀਂ ਕੀਤੀ ਹੁੰਦੀ ਤੁਸੀਂ ਕਈ ਵਾਰੀ ਕਹਿੰਦੇ ਆ ਕਿ ਮੈਂ ਇਹ ਗੱਲ ਨਵੀਂ ਸੁਣੀ ਹੈ ਮੈਂ ਪਹਿਲਾਂ ਨਹੀਂ ਸੁਣੀ ਮੈਂ ਨਵੀਂ ਸੁਣੀ ਹੈ ਸੱਚ ਇਹ ਹੈ ਮੈਂ ਇਮਾਰਤ ਦੀ ਹਜ਼ੂਰੀ ਵਿੱਚ ਬੈਠਾ ਦੱਸਦਾ ਉਹ ਮੈਂ ਵੀ ਪਹਿਲੀ ਵਾਰੀ ਕੋਈ ਸੁਣੀ ਹੁੰਦੀ ਹੈ ਔੜਦੀ ਹੈ ਨਾ ਜਦੋਂ ਆਪਣੇ ਆਪ ਨੂੰ ਕਈ ਵਾਰੀ ਤੇ ਮੈਂ ਦੀਵਾਨ ਲਾ ਕੇ ਮੈਂ ਬਾਅਦ ਚ ਦੁਬਾਰਾ ਜਾ ਕੇ ਸੁਣਦਾ ਹੁੰਦਾ ਵੀ ਇਹ ਗੱਲ ਕੀ ਕੀਤੀ ਸੀ ਉਹ ਬੜੀ ਸੋਹਣੀ ਹੋ ਜਾਂਦੀ ਗਈ ਉਹ ਮੈਂ ਵੀ ਪਹਿਲੀ ਵਾਰੀ ਵੀ ਸੁਣੀ ਹੁੰਦੀ ਕਈ ਵਾਰੀ ਗੱਲ ਕਰਦਿਆਂ ਕਰਦਿਆਂ ਕਲੀਅਰ ਹੋ ਜਾਂਦੀ ਗੱਲ ਚੱਲ ਪੈਂਦੀ ਫਿਰ ਹੌਲੀ ਹੌਲੀ ਆਪੇ ਰਾਹ ਬਣਦਾ ਜਾਂਦਾ ਤਾਂ ਮੈਂ ਅਰਜ਼ ਕਰਦਾ ਬਈ ਟਿਕਾ ਬਣਾ ਕੇ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ ਬਾਕੀ ਜਿਹੜੇ ਘਰਾਂ ਵਿੱਚ ਬੈਠ ਕੇ ਸੁਣਦੇ ਹੁੰਦੇ ਆ ਉਹਨਾਂ ਦਾ ਵੀ ਫਿਰ ਧਿਆਨ ਲੱਗਿਆ ਹੁੰਦਾ ਕਈ ਤੇ ਬੜੇ ਆਸ਼ਕ ਹੋ ਕੇ ਹੈ ਟਿਕਟਕੀ ਲਾ ਕੇ ਸੁਣ ਰਹੇ ਹੁੰਦੇ ਧਿਆਨ ਰੱਖ ਨਾਲ ਇੱਕ ਵੀ ਗੱਲ ਇੱਧਰ ਉੱਧਰ ਨਹੀਂ ਮੈਨੂੰ ਚੇਤਾ ਭੁੱਲ ਜਾਂਦੀ ਆ ਉਹਨਾਂ ਨੂੰ ਨਹੀਂ ਭੁੱਲਦੀਆਂ ਫਿਰ ਸਾਰਿਆਂ ਦਾ ਖਿਆਲ ਰੱਖੀਏ ਪੰਚਮ ਪਾਤਸ਼ਾਹ ਦਾ ਬਚਨ ਪੜ੍ਹਦੇ ਆ
ਮੇਰੇ ਮਨ ਮੇਰੇ ਮਨ ਮੇਰੇ ਮਨ ਮੇਰੇ ਮਨ ਨਾਮ ਸਿਉਂ ਕਰ ਪ੍ਰੀਤ ਨਾਮ ਸਿਉਂ ਕਰ ਪ੍ਰੀਤ ਨਾਮ ਸਿਉਂ ਕਰ ਪ੍ਰੀਤ ਮੇਰੇ ਮਨ
ਮੇਰੇ ਮਨ
ਮੇਰੇ ਮਨ ਸਜ ਗਏ
ਮੇਰੇ ਮਨ ਨਾਮ ਸਿਉਂ ਕਰ ਪ੍ਰੀਤ
ਨਾਮ ਸਿਉਂ ਕਰ ਹਰ ਹਰ ਨਿਧਾਨਾ ਮਨ ਹਰ ਹਰ ਨਿਧਾਨਾ मन में हर हर निधाना, एक मन में हर हर निधाना, निर्मल रीत यह निर्मल रीत यह निर्मल रीत ही मेरे मन
नानक तिस संग भी
त्यों कर प्री
मेरे मन मेरे मन मेरे मन मेरे मन नाम क्यों कर प्री नाम क्यों कर
श्याम कर प्रीत नाम श्याम कर प्रीत
नाम श्याम कर प्रीत नाम श्याम कर प्रीत
मेरे मन मेरे मन मेरे मन
ਸਤਿਗੁਰ ਦਾ ਕਰਨ ਜੇ ਦੇਖੋ ਅੰਦਰ ਬਾਹਰੋਂ ਜਾਤੀ ਸਤਿਗੁਰ ਦਾ ਕਰਨ ਜੇ ਦੇਖੋ ਅੰਦਰ ਬਾਹਰੋਂ ਜਾਤੀ ਸਤਿਗੁਰ ਦਾ ਕਰਨ ਜੇ ਦੇਖੋ
ਅੰਦਰ ਮਾਰੋ ਜਾਤੀ ਸਤਿਗੁਰ ਦਾ ਕਰਨੇ ਜੇ ਦੀ
ਸਾਰੇ ਬੋਲ
ਅੰਦਰ ਮਾਰੋ ਜਾਤੀ
ਸਾਹਿਬ ਦਾ ਕਰਨੇ ਜੇ ਦੀ ਅੰਦਰ ਮਾਰੋ ਜਾਤੀ साहिब दा करण जे दीदो अंदर मारो चाती साहिब दा
करण जे दीदा अंदर मारो चाती साहिब दा करण जे दीदा अंदर मारो चाती
जा जा के तीर्थ नावे पढ़ पढ़ के मान बधावे जा जा के
तीर्थ नावे पढ़ पढ़ के मान बधावे
बोलो जा जा के ऐवे क्यों होए खजल खुआ अंदर मारो चाती साहिब दा करण जे दीदो अंदर मारो चाती साहिब दा
करण जे दीदा अंदर मारो चाती साहिब दा करने जे दीदा अंदर मारो चाती
साहिब दा करने जे दीदा अंदर मारो चाती साहिब दा करने जे दीदा अंदर मारो चाती
साहिब दा करने जे अंदर मारो चाती साहिब दा करने जे अंदर मारो चाती
पढ़ो ऐवे नाथा था टकरावा ਐਵੇਂ ਐਵੇਂ ਕਿਉਂ ਹੋਇਆ ਖਜਲ ਸਾਹਿਬ ਦਾ ਕਰਨ ਦੇ
ਦੀਦਾ
ਕਿਉਂ ਬਈ ਫਿਰਦਾ ਬਾਹਰ ਗੇੜੇ ਖੜ ਪਰ ਇੱਕ ਗੱਲ ਤੁਹਾਨੂੰ ਮੈਂ ਦੱਸਦਾ ਚਲੋ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ
ਜਦੋਂ ਨਾ ਕਲੈਰਿਟੀ ਨਾ ਹੋਵੇ ਸਮਝ ਨਾ ਆਵੇ ਤਾਣੀ ਬਹੁਤੀ ਉਲਝੀ ਹੋਵੇ ਫਿਰ ਅਗਲੇ ਪਤਾ ਕੀ ਕਹਿੰਦੇ ਹੈ ਅਖੇ ਜੀ ਥਾਂ ਥਾਂ ਤੇ ਟੱਕਰਾਂ ਨਾ ਮਾਰ ਤੀਰਥਾਂ ਤੇ ਨਹਾਉਣ ਨਾਲ ਕੁਛ ਨਹੀਂ ਬਣ ਜਾਣਾ ਰੱਬ ਮਿਲਦਾ ਬੰਦੇ ਦੇ ਅੰਦਰੋਂ ਤੇ ਸੱਚਾਈ ਇਹ ਹੈ ਨਾ ਰੱਬ ਬਾਹਰ ਮਿਲਣਾ ਤੇ ਨਾ ਰੱਬ ਅੰਦਰ ਮਿਲਣਾ ਰੱਬ ਅੰਦਰ ਨਹੀਂ ਮਿਲਣਾ ਸੁਣੋ ਰੱਬ ਅੰਦਰੋਂ ਵੀ ਨਹੀਂ ਮਿਲਣਾ ਲੱਕੜ ਦੇ ਵਿੱਚ ਅੱਗ ਹੈ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਕੀਆ ਊਚ ਨੀਚ ਮਹਿ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ ਲੱਕੜੀ ਦੇ ਵਿੱਚ ਅੱਗ ਹੈ ਕਿ ਨਹੀਂ ਹੈ ਹੈ ਨਾ ਅੱਗ ਨੂੰ ਤੁਸੀਂ ਕਹੋ ਵੀ ਕਿਉਂ ਥਾਂ ਥਾਂ ਤੇ ਟੱਕਰਾਂ ਮਾਰਦੀ ਫਿਰਦੀ ਹੈ ਲੱਕੜ ਤੇ ਤੇਰੇ ਵਿੱਚ ਹੀ ਹੈ ਅੱਗ ਨੂੰ ਕਹੋ ਹੈਗੀ ਹੈ ਕਿ ਨਹੀਂ ਤੂੰ ਕਾਕਾ ਬਹਿ ਜਾ ਭਾਈ ਹੈ ਲੱਤਾਂ ਸੌ ਗਈ ਇਹ ਪਹਿਲਾਂ ਹੀ ਸੌ ਗਈ ਤੂੰ ਵੀ ਸੌ ਹੀ ਜਾ ਖਾ ਚਲੋ ਉੱਥੇ ਬਾਹਰ ਉੱਥੇ ਬਹਿ ਸਕਦਾ ਉੱਥੇ ਸੌਖਾ ਪਿੱਛੇ ਉਹ ਜਿੱਥੇ ਬਾਪੂ ਜੀ ਬੈਠੇ ਦਿਲਬਾਗ ਸਿੰਘ ਕੋਲ ਬਹਿ ਜਾ, ਇੱਧਰ ਸੁਣ ਹੈ ਮੈਂ ਲੈ ਬਣ ਜੋ ਫਿਲੋਸਫਰ। ਮੈਂ ਕਈ ਵਾਰੀ ਫਿਲੋਸਫਰ ਬਣਨ ਲੱਗਦਾ ਤੇ ਹੈਗਾ, ਮੇਰਾ ਫਿਰ ਹਾਸਾ ਨਿਕਲ ਜਾਂਦਾ। ਫਿਲੋਸਫਰ ਜਦੋਂ ਬਣਨ ਲੱਗੀਏ, ਫਿਲੋਸਫਰ ਜਿਹੜੇ ਨੇ ਪੰਗਾ ਬੜਾ ਹੈ, ਬੁੱਧੀਜੀਵੀ ਫਿਲੋਸਫਰ, ਉਹ ਵੱਡੇ ਵੱਡੇ ਭਾਰੇ ਭਾਰੇ ਸ਼ਬਦ ਡੂੰਘੇ ਡੂੰਘੇ ਬੋਲਦੇ ਆ, ਤੇ ਮੈਂ ਜੇ ਕੋਸ਼ਿਸ਼ ਵੀ ਕਰਾਂ ਨਾ ਤੇ 2 ਮਿੰਟ ਪਿੱਛੋਂ ਕਿਸੇ ਨਾ ਕਿਸੇ ਕੰਨੀ ਵੇਖ ਕੇ ਹਾਸਾ ਨਿਕਲ ਜਾਂਦਾ ਹੈ। ਪਰ ਸੁਣੋ ਬਈ, ਆਪਾਂ ਹੁਣ ਚਲੋ ਸੀਰੀਅਸ ਹੋ ਜਾਓ ਥੋੜਾ ਜਿਹਾ। ਕੀ ਗੱਲ ਚੱਲਦੀ ਸੀ ਵੀ ਵੇਖੋ, ਇਹ ਆਪਾਂ ਅੱਗੇ ਵੀ ਮੈਂ ਕਲੀਅਰ ਕੀਤੀ ਹੈ ਗੱਲ, ਇਹ ਗੱਲ ਕਹਿਣ ਚਾਹੁੰਦੀ ਹੈ ਵੀ ਲੱਕੜ ਵਿੱਚ ਅੱਗ ਹੈ। ਇਹ ਗੱਲ ਕਹਿਣ ਚਾਹੁੰਦੀ ਹੈ ਦੁੱਧ ਦੇ ਵਿੱਚ ਘਿਓ ਹੈ। ਗੁਰੂ ਸਾਹਿਬ ਜੀ ਨੇ ਐਗਜੈਂਪਲ ਦਿੱਤੀ ਹੈ ਗੁਰਬਾਣੀ ਵਿੱਚ, ਸਗਲ ਬਨਸਪਤ ਮਹਿਬੈ ਸੰਤਰ ਸਗਲ ਦੂਧ ਮੈਂ ਘੀਆ। ਹਰ ਲੱਕੜ ਦੇ ਵਿੱਚ ਅੱਗ ਹੈ, ਹਰ ਦੁੱਧ ਦੇ ਵਿੱਚ ਘਿਓ ਹੈ। ਇਹ ਗੱਲ ਸਿੱਧੀ ਹੈ ਨਾ, ਪਰ ਭੁਲੇਖਾ ਹੈ ਥੋੜਾ ਜਿਹਾ, ਸਾਨੂੰ ਕਲੀਅਰ ਕਰ ਲੈਣਾ ਚਾਹੀਦਾ। ਇਹ ਗੱਲ ਕਹਿਣ ਚਾਹੁੰਦੀ ਹੈ ਅਸਲ ਵਿੱਚ ਅੱਗ ਦੀ ਪਹਿਲੀ ਸ਼ੇਪ ਸੀ ਜਿਹੜੀ ਉਹ ਲੱਕੜ ਸੀ। ਲੱਕੜ ਨੂੰ ਹੁਣ ਵਾਜਾ ਹੈ, ਇਹ ਲੱਕੜ ਦਾ ਬਣਿਆ ਨਾ ਜੀ, ਇਸ ਵਾਜੇ ਨੂੰ ਤੁਸੀਂ ਜੇ ਅੱਗ ਲਾ ਦਈਏ, ਅੱਗ ਹੀ ਅੱਗ ਹੋ ਜਾਏਗੀ ਕਿ ਨਹੀਂ? ਇਹ ਪਹਿਲੀ ਸ਼ੇਪ ਹੈ ਜੀ ਲੱਕੜ, ਤੇ ਦੂਜੀ ਸ਼ੇਪ ਕੀ ਹੋ? ਅੱਗ। ਲੱਕੜ ਦੇ ਵਿੱਚ ਅੱਗ ਹੀ ਨਹੀਂ, ਇਹਦੂ ਅਗਲੀ ਸ਼ੇਪ ਵੀ ਹੈਗੀ ਹੈ, ਕੋਲੇ ਵੀ ਇਹਦੇ ਵਿੱਚ ਹੀ ਨੇ, ਇਹਦੂ ਅਗਲੀ ਸ਼ੇਪ ਵੀ ਹੈਗੀ ਹੈ, ਸਵਾਹ ਵੀ ਇਹਦੇ ਵਿੱਚ ਹੀ ਹੈ, ਸਾਰਾ ਕੁਛ ਇੱਕ ਦੇ ਵਿੱਚ ਹੀ ਹੈ। ਏਦਾਂ ਨਹੀਂ, ਸੁਣੋ, ਦੁੱਧ ਦੇ ਵਿੱਚ ਘਿਓ ਹੈ ਨਹੀਂ, ਘਿਓ ਦੀ ਪਹਿਲੀ ਸ਼ੇਪ ਹੈ ਮੱਖਣ, ਤੇ ਮੱਖਣ ਦੀ ਪਹਿਲੀ ਸ਼ੇਪ ਹੈ, ਉਦੋਂ ਪਿੱਛੇ ਕਿਹੜੀ ਸ਼ੇਪ ਹੈ? ਦਹੀਂ। ਉਦੋਂ ਪਿਛਲੀ ਸ਼ੇਪ ਕਿਹੜੀ ਹੈ?
ਦੁੱਧ।
ਠੀਕ ਹੈ, ਦੁੱਧ ਦੀ ਉਦੋਂ ਪਿਛਲੀ ਸ਼ੇਪ ਕਿਹੜੀ ਹੈ? ਭਲਾ
ਬਲੱਡ, ਕਿਉਂਕਿ ਖੂਨ ਤੋਂ ਦੁੱਧ ਬਣਿਆ,
ਖੂਨ ਮੱਝ ਦੇ ਵਿੱਚ ਬਣਿਆ ਨਾ, ਉਦੋਂ ਉਦੋਂ ਪਿਛਲੀ ਸ਼ੇਪ ਕਿਹੜੀ ਹੈ? ਰਸ। ਤੇ ਰਸ ਤੋਂ ਉਦੋਂ ਪਿਛਲੀ ਸ਼ੇਪ ਕਿਹੜੀ ਹੈ? ਭਲਾ ਉਦੋਂ ਪਿਛਲੀ ਸ਼ੇਪ ਹੈ ਕੱਖ ਪੱਠੇ ਜਿਹੜੇ ਮੱਝ ਨੇ ਖਾਧੇ ਨੇ। ਠੀਕ ਹੈ, ਸੁਣੋ, ਇਹ ਗੱਲ ਕਹਿਣ ਚਾਹੁੰਦੀ ਹੈ ਵੀ ਲੱਕੜ ਦੇ ਵਿੱਚ ਅੱਗ ਹੈ, ਅਸਲ ਵਿੱਚ ਲੱਕੜ ਹੀ ਦੂਜੇ ਰੂਪ ਵਿੱਚ ਅੱਗ ਹੈ। ਲੱਕੜ ਵਿੱਚ ਅੱਗ ਨਹੀਂ, ਲੱਕੜ ਹੀ ਦੂਜੇ ਰੂਪ ਵਿੱਚ ਅੱਗ ਹੈ। ਬੱਚੇ ਦੇ ਵਿੱਚ ਨੌਜਵਾਨ ਹੈ, ਠੀਕ ਹੈ, ਤੁਸੀਂ ਦੱਸੋ ਆਹ ਮੁੰਡਾ ਮੇਰੇ ਨਾਲ ਬੈਠਾ ਇਹ ਨੌਜਵਾਨ ਹੈ ਕਿ ਨਹੀਂ? 22 ਸਾਲਾਂ ਦਾ ਹੈਗਾ ਕਿ ਨਹੀਂ? ਇਹਦੇ ਵਿੱਚ ਬੁੱਢਾ ਹੈ, ਹੈਗਾ ਕਿ ਨਹੀਂ? ਦੱਸੋ ਇਹਦੇ ਚ ਬੁੱਢਾ ਬੰਦਾ ਹੈਗਾ ਕਿ ਨਹੀਂ? ਹੈਗਾ। ਕਹਿਣ ਚ ਇਹ ਆ ਗਿਆ ਵੀ ਇਹਦੇ ਚ ਬੁੱਢਾ ਹੈ, ਅਸਲ ਵਿੱਚ ਇਹ ਆਪ ਹੀ ਦੂਜੇ ਰੂਪ ਵਿੱਚ ਬੁੱਢਾ ਹੈ। ਸਮਝ ਆਈ? ਕਹਿਣ ਚ ਇਹ ਆਊ ਵੀ ਇਹਦੇ ਵਿੱਚ ਬੁੱਢਾ ਹੈ, ਠੀਕ ਹੈ, ਇਹ ਇਹਦੇ ਵਿੱਚ ਇਹਦਾ ਪਹਿਲਾ ਰੂਪ ਕਿਹੜਾ ਸੀ? ਭਲਾ ਬੱਚਾ, ਬੱਚਾ ਸੀ ਨਾ, ਬੱਚੇ ਦੇ ਵਿੱਚ ਜਵਾਨ ਹੈ ਨਹੀਂ, ਬੱਚਾ ਹੀ ਆਪਣੇ ਆਪ, ਬੱਚੇ ਦੇ ਜਵਾਨ ਨਹੀਂ, ਬੱਚਾ ਹੀ ਜਵਾਨ, ਜਵਾਨ ਵਿੱਚ ਬੁੱਢਾ ਨਹੀਂ, ਜਵਾਨ ਹੀ ਬੁੱਢਾ ਹੈ, ਬੰਦੇ ਚ ਰੱਬ ਨਹੀਂ, ਬੰਦਾ ਹੀ ਰੱਬ। ਇਹਨੂੰ ਸਮਝ, ਜਿੱਦਣ ਤੁਹਾਡੇ ਇਹ ਨੁਕਤਾ ਕਲਿੱਕ ਹੋ ਗਿਆ, ਤੁਸੀਂ ਆਪਣੇ ਰੱਬ ਆਪ ਬਣ ਜਾਣਾ, ਤੇ ਆਪਣੀ ਜ਼ਿੰਦਗੀ ਦੇ ਫੈਸਲੇ ਵੀ ਫਿਰ ਮਾੜੇ ਚੰਗੇ ਆਪ ਕਰਨ ਲੱਗ ਜਾਓਗੇ। ਇਹ ਨੁਕਤਾ ਸਮਝ ਆਉਣਾ ਬੜਾ ਲਾਜ਼ਮੀ ਹੈ। ਦੁੱਧ ਹੀ ਘਿਓ ਹੈ, ਦੁੱਧ ਹੀ ਜਾਗ ਲਾ ਦਿਓ, ਗਰਮ ਕਰ ਦਿਓ, ਦੁੱਧ ਹੀ ਦਹੀਂ ਹੈ, ਤੇ ਦਹੀਂ ਨੂੰ ਰਿੜਕੋ, ਦਹੀਂ ਹੀ ਮੱਖਣ ਬਣਦਾ ਹੈ। ਇੱਕ ਲੱਸੀ ਬਣ ਜਾਂਦਾ, 2 ਰੂਪ ਬਣ ਜਾਂਦੇ ਨੇ ਉਹਦੇ, ਇੱਕ ਲੱਸੀ ਇੱਕ ਮੱਖਣ, ਤੇ ਮੱਖਣ ਨੂੰ ਗਰਮ ਕਰੋ, ਮੱਖਣ ਹੀ ਘਿਓ ਬਣਦਾ ਹੈ। ਸਮਝਦੇ ਹੋ? ਇਹ ਦੋ ਨਹੀਂ ਨੇ, ਇੱਕੋ ਹੀ ਹੈ। ਅਨਕ ਭਾਂਤ ਹੋਏ ਪਸਰਿਆ, ਅਨੇਕਾਂ ਰੂਪਾਂ ਵਿੱਚ ਪਸਰਿਆ ਹੋਇਆ, ਨਾਨਕ ਇੱਕ ਅੰਕਾਰ, ਇੱਕ ਹੀ ਹੈ ਜਿਹੜਾ ਸਾਰੇ ਪਾਸੇ ਪਸਰਿਆ ਹੋਇਆ, ਰੱਬ ਫੈਲਿਆ ਹੋਇਆ, ਕਾਦਰ ਫੈਲ ਕੇ ਕੁਦਰਤ ਬਣ ਗਿਆ, ਪਰਮਾਤਮਾ ਫੈਲ ਗਿਆ ਤੇ ਕੁਦਰਤ ਬਣ ਗਿਆ, ਆਪਾਂ ਉਹਦੇ ਵਿੱਚ, ਆਪਾਂ ਵੀ ਸੈੱਲਾਂ ਇੱਕ ਨਿਕਲ ਜਾ ਹੈਗੇ ਉਹਦਾ ਹੀ ਰੂਪ। ਇਹ ਗੱਲ ਤੇ ਬੜੀ ਵਾਰੀ ਕੀਤੀ ਹੈ। ਹੁਣ ਜਦੋਂ ਆਪਾਂ ਕਹਿੰਦੇ ਹਾਂ ਸਾਹਿਬ ਦਾ ਕਰਨਾ ਜੇ ਦੇਦਾਰ ਅੰਦਰ ਮਾਰੋ ਜਾਤੀ, ਸਮਝਦੇ ਹੋ? ਹੁਣ ਅਗਲਾ ਕਹਿੰਦਾ ਤੀਰਥਾਂ ਤੇ ਨਹੀਂ ਜਾਣਾ, ਭਟਕਣਾ ਨਹੀਂ, ਜਗ੍ਹਾ ਜਗ੍ਹਾ ਤੇ ਨਹੀਂ ਰੱਬ ਮਿਲਦਾ, ਅੰਦਰੋਂ ਮਿਲਦਾ। ਫਿਰ ਬੰਦਿਆਂ ਨੇ ਪਤਾ ਕੀ ਕੀਤਾ, ਅੰਦਰ ਵਾਲਿਆਂ ਨੇ ਅੱਖਾਂ ਬੰਦ ਕਰ ਲਈਆਂ ਵੀ ਹੁਣ ਅੰਦਰੋਂ ਮਿਲੂ। ਉਹ ਕੋਈ ਵਾਹਿਗੁਰੂ ਵਾਹਿਗੁਰੂ, ਕੋਈ ਰਾਮ ਰਾਮ, ਕੋਈ ਖੁਦਾ ਖੁਦਾ। ਮਹਾਰਾਜ ਨੇ ਕਿਹਾ, ਗੁਰੂ ਸਾਹਿਬ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਹੁਣ ਜੇ ਤੁਸੀਂ ਲਹਿਰ ਨੂੰ ਕਹਿ ਦਿਓਗੇ ਤੇਰੇ ਵਿੱਚ ਸਮੁੰਦਰ ਹੈ, ਲਹਿਰ ਕਮਲੀ ਨਾਮ ਜਪੇ ਵੀ ਸਮੁੰਦਰ ਸਮੁੰਦਰ ਸਮੁੰਦਰ, ਉਹ ਕਮਲੀਏ ਲਹਿਰੇ ਤੂੰ ਸਮੁੰਦਰ ਹੀ ਹੈ। ਇਹਦੇ ਕਹਿਣ ਦਾ ਮਤਲਬ ਤੇਰਾ ਇਹ ਸੀ ਵੀ ਸਮੁੰਦਰ ਨੂੰ ਬਾਹਰ ਨਾ ਲੱਭ, ਸਮੁੰਦਰ ਤੇਰੇ ਵਿੱਚ ਹੀ ਹੈ, ਮਤਲਬ ਤੂੰ ਹੀ ਸਮੁੰਦਰ ਹੈ। ਕਿਰਨ ਨੂੰ ਕਹੋ ਸੂਰਜ ਤੇਰੇ ਵਿੱਚ ਹੀ ਹੈ। ਹੁਣ ਕਿਰਨ ਕਹਿਣ ਲੱਗ ਜੇ ਸੂਰਜ ਨੂੰ ਮਿਲਣਾ, ਕਿਰਨ ਆਪਣੇ ਆਪ ਨੂੰ ਮਿਲ ਲਵੇ, ਸੂਰਜ ਹੀ ਹੈ। ਇਹ ਕਿੰਨੀ ਵਾਰੀ ਇਹ ਗੱਲ ਕਰਦਾ ਮੈਂ, ਪਰ ਮੈਂ ਧਾਰਨਾ ਪੜ੍ਹੀਏ ਤਾਂ ਮੈਨੂੰ ਇਹ ਲੱਗਦਾ ਵੀ ਇਹਨੂੰ ਕਲੀਅਰ ਜ਼ਰੂਰ ਕਰੋ। ਅੰਦਰ ਮਾਰੋ ਝਾਤੀ ਦਾ ਮਤਲਬ ਇਹ ਨਹੀਂ, ਹੁਣ ਅੰਦਰ ਝਾਤੀਆਂ ਮਾਰਨ ਵਾਲਿਆਂ ਨੇ ਪਤਾ ਕੀ ਕੀਤਾ, ਅੱਖਾਂ ਬਾਹਰੋਂ ਤੇ ਕਰਤੀਆਂ ਬੰਦ, ਵੀ ਤੀਰਥਾਂ ਤੇ ਨਹੀਂ ਮਿਲਦਾ। ਅੱਛਾ ਫਿਰ ਅੱਖਾਂ ਕਰ ਲਓ ਬੰਦ ਤੇ ਅੰਦਰੋਂ ਲੱਭੋ, ਕੋਈ ਲਾਈਟਾਂ ਦਿਸਣਗੀਆਂ, ਕੋਈ ਵਾਜੇ ਸੁਣਨਗੇ, ਕੋਈ ਪਰਮਾਤਮਾ ਅੰਦਰੋਂ ਦਰਸ਼ਨ ਦਿੰਦਾ, ਅੰਦਰ ਹੈ ਨਹੀਂ, ਤੂੰ ਖੁਦ ਪਰਮਾਤਮਾ ਦਾ ਰੂਪ ਹੈ, ਤੂੰ ਖੁਦ ਉਹਦੀ ਅੰਸ਼ ਹੈ, ਤੇਰੇ ਵਿੱਚ ਨਹੀਂ ਤੂੰ ਹੈ। ਲੱਕੜ ਚ ਅੱਗ ਨਹੀਂ, ਅੱਗ ਹੀ ਪਹਿਲੀ ਰੂਪ ਚ ਲੱਕੜ ਹੈ, ਲੱਕੜ ਚ ਅੱਗ ਨਹੀਂ, ਲੱਕੜ ਹੀ ਅੱਗ ਹੈ, ਦਹੀਂ ਹੀ ਮੱਖਣ, ਮੱਖਣ ਹੀ ਕਿਉਂ ਹੈ? ਆਉਂਦੀ ਹੈ ਗੱਲ ਪਕੜ ਚ? ਬੰਦੇ ਚ ਰੱਬ ਨਹੀਂ, ਬੰਦਾ ਹੀ ਰੱਬ ਹੈ, ਇਹ ਉਹਦਾ ਹੀ ਅੰਸ਼। ਕਹੋ ਕਬੀਰ ਇਹ ਰਾਮ ਕੀ ਅੰਸ਼। ਕਿੰਨੀ ਵਾਰੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪੁਛਾ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਰ, ਬਸ ਭੁਲੇਖਾ ਨਾ ਰੱਖੋ। ਜਦੋਂ ਸਮਝਾਉਣਾ ਹੁੰਦਾ ਫਿਰ ਇੱਦਾਂ ਹੀ ਸਮਝਾਉਣਾ ਪੈਂਦਾ, ਪਰ ਭੁਲੇਖਾ ਲੱਗ ਜਾਂਦਾ ਫਿਰ ਲੋਕਾਂ ਨੇ ਅੰਦਰੋਂ ਵਾਲਾ ਲੱਭਣਾ ਸ਼ੁਰੂ ਕਰਤਾ। ਕਦੇ ਇੰਨੇ ਵਜੇ ਉੱਠ ਕੇ ਕਰੋ, ਕਦੇ ਐਂ ਕਰੋ, ਕਦੇ ਐਂ ਕਰੋ, ਕਦੇ ਐਂ ਕਰੋ। ਸਾਡੇ ਵਰਗੀਆਂ ਨੇ ਲੋਕਾਂ ਨੂੰ ਗੁੰਮਰਾਹ ਬਹੁਤ ਕੀਤਾ, ਗੁੰਮਰਾਹ ਬਹੁਤਾ ਕੀਤਾ। ਹੁਣ ਗੁੰਮਰਾਹ ਕਿਵੇਂ? ਅਗਲੇ ਨੂੰ ਬਿਜੀ ਕਰ ਛੱਡੋ, ਲੱਗਿਆ ਰਹੇ ਇਸ ਦਿਨ ਰਾਤ, ਲੱਗਿਆ ਰਹੇ, ਲੱਗਿਆ ਰਹੇ, ਲੱਗਿਆ। ਹੁਣ ਸਾਡੇ ਮੇਰੇ ਕੋਲ, ਮੈਂ ਤੁਹਾਨੂੰ ਦੱਸਦਾ ਆਪਣਾ ਤਜਰਬਾ ਦੱਸਦਾ, ਸਾਡੇ ਆ ਜਥੇ ਵਾਲੇ ਸਿੰਘਾਂ ਨੇ ਦੀਵਾਨਾਂ ਤੇ ਜਾਣਾ, ਮੈਂ ਚੱਲਿਆ ਬਾਹਰ, ਸਮਝਦੇ ਹੋ? ਮੈਂ ਚੱਲਿਆ ਬਾਹਰ, ਮੈਂ ਕਹਿਣਾ ਵੀ ਇਹ ਤੇ ਚੌੜ ਕਰੀ ਜਾਣਗੇ, ਮੁੜ ਕੇ ਰੌਲਾ ਪਾਉਣਗੇ, ਗੱਲਾਂ ਬਾਤਾਂ ਕਰਦੇ ਰਹਿਣਗੇ, ਫਿਰ ਕਰੀਏ ਕੀ? ਮੈਂ ਕਹਿਣਾ ਐਂ ਕਰਿਓ ਵੀ ਸਿੱਖੋ, ਸਾਰੇ ਰਾਹ ਸਫ਼ਰ ਚ ਦੀਵਾਨ ਚ ਜਾਣਾ, ਜਦੋਂ ਚੌਪੀ ਸਾਹਿਬ ਦੇ ਪਾਠ ਕਰਦੇ ਜਾਇਓ, ਜਾਂਦੇ ਵੀ ਆਉਂਦੇ ਵੀ, ਸਮਝਿਓ? ਮਾਲਾ ਫੜਾਤੀਆਂ, ਇੰਨੀਆਂ ਇੰਨੀਆਂ ਮਾਲਾ, ਮੂਲ ਮੰਤਰ ਕਰਿਆ ਕਰੋ। ਹੁਣ ਮੂਲ ਮੰਤਰ ਕਰ ਕਰਕੇ ਕਰ ਕਰਕੇ ਹੁਣ ਬਿਜੀ ਕਰਤੇ, ਹੁਣ ਨਾ ਗੱਲਾਂ ਕਰਨ ਜੋਗੇ, ਨਾ ਚੌੜ ਕਰਨ ਜੋਗੇ, ਬਿਜੀ ਹੋ ਗਏ ਨਾ, ਦਿਮਾਗ ਵਿਹਲਾ ਛੱਡਿਆ ਹੀ ਨਹੀਂ। ਜਿਵੇਂ ਅੱਜ ਕੱਲ ਫੋਨ ਨੇ ਸਾਡਾ ਦਿਮਾਗ ਵਿਹਲਾ ਨਹੀਂ ਛੱਡਿਆ, ਠੀਕ ਹੈ? ਆਲੇ ਦੁਆਲੇ ਕੀ ਵੇਖਣਾ ਬੰਦਾ, ਫੋਨ ਚ ਵੇਖੀ ਜਾਂਦਾ ਸਾਰਾ ਦਿਨ। ਹੁਣ ਕੀ ਹੋਇਆ, ਇੱਕ ਤੁਸੀਂ ਰਿਪੀਟ ਕਰੀ ਚੱਲੋ, ਕਰੀ ਚੱਲੋ, ਬੰਦੇ ਦਾ ਦਿਮਾਗ ਥੱਕ ਜਾਂਦਾ। ਸਾਨੂੰ ਹੁਣ ਏਦਾਂ ਸਮਝਾਇਆ, ਇੰਨੇ ਪਾਠ ਕਰੋ, ਇੰਨੇ ਕਰੋ, ਸਮਝ ਕੁਛ ਆਉਂਦੀ ਨਹੀਂ, ਸਮਝਣਾ ਚਾਹੁੰਦਾ ਨਹੀਂ, ਅਰਥ ਦਾ ਪਤਾ ਨਹੀਂ, ਲੱਗਿਆ ਰਿਹਾ, ਲੱਗਿਆ ਰਿਹਾ, ਲੱਗਿਆ ਰਿਹਾ, ਲੱਗਿਆ ਰਿਹਾ, ਲੱਗਿਆ ਰਿਹਾ, ਲੱਗਿਆ ਰਿਹਾ, ਦਿਮਾਗ ਥੱਕ ਗਿਆ। ਤੇ ਸਾਡੇ ਬਾਬੇ ਕਹਿੰਦੇ ਨੇ ਇਹਨੂੰ ਬਿਜੀ ਕਰ ਛੱਡੋ, ਲੱਗਿਆ ਰਹੇ, ਲੱਗਿਆ ਰਹੇ, ਹੋਰ ਕੁਛ ਸੋਚੇ ਹੀ ਨਾ, ਹੋਰ ਕੁਝ ਦੇ ਦਿਮਾਗ ਜਾਵੇ ਹੀ ਨਾ, ਇਹ ਕਵੇ ਹੀ ਨਾ ਕਦੇ। ਵਾਏ ਕਿਉਂ, ਕਿੱਦਾਂ, ਕਿਵੇਂ? ਤੇ ਜਿਹੜਾ ਮਾੜਾ ਮੋਟਾ ਕਵੇ ਵੀ ਕਿਉਂ,
ਕਿੱਦਾਂ ਕਿਵੇਂ ਕਹਿਣਗੇ ਕਿੰਤੂ ਪਰੰਤੂ ਕਰਦਾ ਹੈ। ਜਿਹੜਾ ਕਿੰਤੂ ਪਰੰਤੂ ਕਰਨ ਵਾਲਾ ਹੁੰਦਾ ਤਾਂ ਸਿੱਖ ਹੀ ਨਹੀਂ ਹੁੰਦਾ, ਕਿੰਤੂ ਪਰੰਤੂ ਤੇ ਕਦੇ ਕਰਨਾ ਹੀ ਨਹੀਂ। ਪਰ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਸ਼ੁਰੂ ਹੀ ਕਿੰਤੂ ਪਰੰਤੂ ਤੋਂ ਕੀਤਾ। ਕਿਹਾ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ, ਸਾਰੇ ਲੋਕ ਤੀਰਥਾਂ ਤੇ ਨਹਾਉਣ ਜਾ ਰਹੇ ਸੀ, ਮਾਰਗ ਨੇ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਲੱਖਾਂ ਵਾਰੀ ਨਹਾਈ ਜੋ ਨਹਾਉਣ ਨਾਲ ਕੁਛ ਨਹੀਂ ਹੁੰਦਾ, ਰੱਬ ਮਿਲ ਜਾਣਾ ਤੁਹਾਨੂੰ ਨਹਾ ਕੇ। ਇਹ ਕਿੰਤੂ ਪਰੰਤੂ ਹੈ ਕਿ ਨਹੀਂ? ਬੋਲੋ ਬੋਲੋ, ਇਹ ਕਿੰਤੂ ਪਰੰਤੂ ਹੈ, ਗੁਰੂ ਨਾਨਕ ਨੇ ਕੀਤਾ। ਭੁੱਖੇ ਰਹਿਣ ਨਾਲ ਰੱਬ ਮਿਲਦਾ ਮਾਰਗ ਦੇ ਲੈ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਭੁੱਖੇ ਰਹਿਣ ਨਾਲ ਰੱਬ ਕਿਵੇਂ ਮਿਲਜੂ? ਇਹ ਕਿੰਤੂ ਪਰੰਤੂ ਨਹੀਂ। ਕੱਲਾ ਗਿਆਨ ਪ੍ਰਾਪਤ ਕਰ ਲਓ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਸੈਂਕੜੇ ਕਿਤਾਬਾਂ ਪੜ੍ਹ ਲੈ ਭਾਵੇਂ, ਇਹਦੇ ਨਾਲ ਕੱਲਾ ਕੀ ਹੋ ਜਾਣਾ? ਸਿਰਫ ਇਹਦੇ ਨਾਲ ਪ੍ਰਾਪਤੀ ਹੋ ਜਾਣੀ ਹੈ। ਤੈਨੂੰ ਚੁੱਪ ਰਹਿਣ ਨਾਲ ਰੱਬ ਮਿਲ ਜਾਣਾ ਹੈ। ਚੁੱਪ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਪਤਾ, ਕੱਲਾ ਸਮਾਧੀਆਂ ਲਾ ਕੇ ਐਂ ਬਹਿ ਜਾ ਕਿਤੇ, ਇਹ ਕਿੰਤੂ ਪਰੰਤੂ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਦੋਂ ਗਲਤ ਕੋਈ ਕਹੇ ਤੈਨੂੰ, ਗਾਈਡ ਗਲਤ ਕਰੇ, ਤੈਨੂੰ ਕਿੰਤੂ ਪਰੰਤੂ ਕਰਨਾ ਚਾਹੀਦਾ। ਸਵਾਲ ਤੇਰੀ ਜ਼ਿੰਦਗੀ ਦਾ ਹੈ, ਸਵਾਲ ਉਹਦਾ ਹੈ ਜਿਹੜਾ ਇਸ ਸ੍ਰਿਸ਼ਟੀ ਦਾ, ਇਸ ਧਰਤੀ ਦਾ ਸਰਦਾਰ ਹੈ ਮਨੁੱਖ। ਸਵਾਲ ਮਨੁੱਖ ਦਾ ਹੈ, ਕੁਐਸਚਨ ਕਰੇ ਕੋਈ ਤੇਰੀ ਜ਼ਿੰਦਗੀ ਨਾਲ ਖੇਡਣ ਲੱਗਿਆ, ਤੂੰ ਸਵਾਲ ਕਰ ਵੀ ਏਦਾਂ ਕਿਵੇਂ ਬਈ। ਤੇ ਜਿਨ੍ਹਾਂ ਨੇ ਸਵਾਲ ਨਹੀਂ ਕੀਤੇ, ਆ ਤੁਹਾਡੇ ਚ ਹੀ ਪੰਜ ਚਾਰ ਦਸ ਬੈਠੇ ਹੋਣਗੇ ਜਿਨ੍ਹਾਂ ਨੇ ਦਸ ਦਸ ਸਾਲ ਵੀਹ ਵੀਹ ਸਾਲ ਆਪਣੀ ਜ਼ਿੰਦਗੀ ਦੇ ਲਾਏ ਹੈ ਇਹਨਾਂ ਦੇ ਮਗਰ ਲੱਗ ਕੇ। ਰੱਬ ਲੱਭਣਾ ਕਦੇ ਚਾਰ ਵਜੇ, ਕਦੇ ਤਿੰਨ ਵਜੇ, ਕਦੇ ਦੋ ਵਜੇ, ਕਦੇ ਬਾਰਾਂ ਵਜੇ, ਕਦੇ ਇੰਨੇ ਸੌ ਪਾਠ, ਕਦੇ ਇੰਨੇ ਹਜ਼ਾਰ ਪਾਠ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ। ਜ਼ਿੰਦਗੀ ਦਾ ਸਵਾਲ ਸੀ, ਤੂੰ ਕੁਐਸਚਨ ਕਿਉਂ ਨਹੀਂ ਕੀਤਾ? ਸਵਾਲ ਕਿਉਂ ਨਹੀਂ ਕੀਤਾ? ਸਮਝਣਾ ਤੇ ਜ਼ਰੂਰੀ ਸੀ। ਕਰੀ ਜਾਣਾ, ਕਰੀ ਨਾਲ ਕੀ ਹੋ ਜਾਣਾ? ਸਮਝਣਾ ਪੈਣਾ। ਸੌ ਵਾਰ ਇੱਕ ਗੱਲ ਕਹਿ ਲਈ, ਸਮਝਣਾ ਪੈਣਾ। ਮੈਂ ਬਾਣੀ ਨੂੰ ਸਮਝਿਆ ਤੇ ਹੈ ਹੀ, ਫਿਰ ਨੁਕਸਾਨ ਹੁੰਦਾ ਹੈ। ਜ਼ਿੰਦਗੀਆਂ ਨਾਲ ਖੇਡਿਆ ਜਾਂਦਾ ਹੈ ਜੀ ਇੱਥੇ ਬੰਦੇ ਦੇ ਇਮੋਸ਼ਨ ਨਾਲ ਖੇਡਿਆ ਜਾਂਦਾ, ਬੰਦੇ ਦੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ, ਬੰਦੇ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਂਦਾ। ਜ਼ਿੰਦਗੀ ਦੇ ਕਿੰਨੇ ਕਿੰਨੇ ਸਾਲ ਬੰਦਾ ਇਮੋਸ਼ਨਲੀ ਬੰਦੇ, ਜਜ਼ਬਾਤੀ ਬੰਦੇ ਇਹਨਾਂ ਮਗਰ ਲੱਗ ਕੇ ਲਾ ਦਿੰਦੇ ਐ, ਕੱਖ ਨਹੀਂ ਲੱਭਦਾ, ਪ੍ਰਾਪਤ ਨਹੀਂ ਹੁੰਦਾ। ਤਾਂ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਕਿ ਨਾ ਰੱਬ ਬਾਹਰੋਂ ਮਿਲਣਾ, ਨਾ ਰੱਬ ਅੰਦਰੋਂ ਹੀ ਮਿਲਣਾ ਹੈ। ਸਾਡੇ ਗੁਰੂ ਸਾਹਿਬ ਐਂ ਨਹੀਂ ਕਹਿੰਦੇ ਵੀ ਇੱਕ ਗੋਬਿੰਦ ਹੈ ਕਿਤੇ, ਕਹਿੰਦੇ ਨਹੀਂ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸਾਰਾ ਕੁਛ ਹੀ ਗੋਬਿੰਦ ਹੈ। ਵੇਖੋ ਨਾ, ਪਾਣੀ ਹੈ, ਪਾਣੀ ਹੀ ਝੱਗ ਹੈ, ਪਾਣੀ ਹੀ ਬੁਲਬੁਲ ਹੈ, ਪਾਣੀ ਹੀ ਲਹਿਰ ਹੈ, ਪਾਣੀ ਹੀ ਬੱਦਲ ਹੈ, ਪਾਣੀ ਹੀ ਬਰਸਾਤ ਹੈ, ਪਾਣੀ ਹੀ ਝਰਨਾ ਹੈ, ਪਾਣੀ ਹੀ ਨਦੀ ਹੈ, ਪਾਣੀ ਹੀ ਦਰਿਆ ਹੈ, ਪਾਣੀ ਹੀ ਸਮੁੰਦਰ ਹੈ। ਪਾਣੀ ਪਾਣੀ ਦੇ ਬੜੇ ਰੂਪ ਨੇ, ਇਸੇ ਤਰ੍ਹਾਂ ਰੱਬ ਦੇ ਬੜੇ ਰੂਪ ਨੇ। ਰੱਬ ਹੀ ਦਰਖਤ ਹੈ, ਰੱਬ ਹੀ ਹਵਾ ਹੈ, ਰੱਬ ਹੀ ਸੂਰਜ ਹੈ, ਰੱਬ ਹੀ ਚੰਦਰਮਾ ਹੈ, ਰੱਬ ਹੀ ਮਨੁੱਖ ਹੈ, ਰੱਬ ਹੀ ਕੀੜੀ ਦੇ ਰੂਪ ਚ। ਠੀਕ ਹੈ ਗੱਲ? ਹੁਣ ਜੇ ਸਾਨੂੰ ਕੋਈ ਐ ਸਮਝਾ ਦੇ, ਫਿਰ ਤੁਹਾਨੂੰ ਕੀੜੇ ਵੀ ਪਿਆਰੇ ਲੱਗਣਗੇ ਕਿ ਨਹੀਂ ਲੱਗਣਗੇ? ਸੂਰਜ ਵੀ ਪਿਆਰਾ ਹੀ ਲੱਗਣਾ, ਹਵਾਵਾਂ ਵੀ ਪਿਆਰੀਆਂ ਲੱਗਣਗੀਆਂ, ਦਰਖਤ ਵੀ ਪਿਆਰੇ ਲੱਗਣਗੇ। ਹੁਣ ਹੁਣ ਨਹੀਂ ਪਿਆਰੇ ਲੱਗ ਰਹੇ ਸਾਨੂੰ, ਤੇ ਪਿਆਰ ਪਾਇਆ ਹੀ ਨਹੀਂ ਕੁਦਰਤ ਨਾਲ ਭਾਈ। ਪਰਮਾਤਮਾ ਹੀ ਸਾਰੇ ਪਾਸੇ ਫੈਲਿਆ ਹੋਇਆ, ਇਹ ਨੁਕਤਾ ਸਮਝਾਇਆ ਹੀ ਨਹੀਂ। ਸਾਹਮਣੇ ਦਿਸ ਰਿਹਾ ਨਾਨਕਾ ਪਾਤਸ਼ਾਹ ਦਿਸੈ ਜਾਹਰਾ, ਇਹ ਕਦੇ ਅੰਦਰੋਂ ਲੱਭ ਲੱਭਦਾ ਫਿਰਦਾ ਵੀ ਖਨੀ ਅੰਦਰੋਂ ਕਦੋਂ ਮੈਨੂੰ ਰੱਬ ਮਿਲ ਜਾਣਾ। ਇਹ ਗੱਲ ਕਹਿਣ ਚਾਹੁੰਦੀ ਹੈ ਭਾਈ, ਏਦਾਂ ਨੀ ਵੀ ਤੇਰੇ ਅੰਦਰ ਹੈ, ਨਹੀਂ ਤੂੰ ਹੀ ਹੈ। ਪ੍ਰਚਲਿਤ ਉਦਾਹਰਣਾਂ ਜ਼ਰੂਰ ਹੁੰਦੀਆਂ, ਕਹਿਣ ਚ ਗੱਲ ਜ਼ਰੂਰ ਆਉਂਦੀ। ਇਹਨਾਂ ਨੁਕਤਿਆਂ ਨੂੰ ਜ਼ਰੂਰ ਸਮਝਿਓ। ਇੱਥੇ ਤੱਕ ਗੱਲ ਹੋ ਗਈ, ਹੁਣ ਇਹ ਜ਼ਰੂਰ ਦਿਮਾਗ ਚ ਰੱਖਿਓ, ਇਹਦਾ ਕਾਰਨ ਇਹ ਹੈ ਅਸਲ ਚ ਨਾ ਦਿਸ਼ਾ ਉਲਟ ਹੈ। ਮਿਹਨਤ ਉੱਤੇ ਕੋਈ ਸ਼ੱਕ ਨਹੀਂ, ਮਿਹਨਤ ਤੇ ਕੋਈ ਸ਼ੱਕ ਨਹੀਂ, ਲੋਕੀ ਦਿਲੋਂ ਕਰਦੇ ਆ। ਜੇ ਕੋਈ 4 ਵਜੇ ਉੱਠ ਰਿਹਾ ਤੇ ਕਿਹਦਾ ਜੀ ਕਰਦਾ? ਅਗਲਾ ਦਿਲੋਂ ਕਰਦਾ, ਮਨੋ ਕਰਦਾ। ਕੋਈ 2 ਵਜੇ ਉੱਠ ਕੇ ਨਹਾ ਰਿਹਾ, ਕੋਈ 12 ਵਜੇ ਉੱਠ ਕੇ ਨਹਾ ਰਿਹਾ, ਕੋਈ 100-100 ਪਾਠ ਕਰ ਰਿਹਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਉਹ ਕਰ ਦਿਲੋਂ ਰਹੇ ਨੇ ਪਰ ਦਸ਼ਾ ਨਹੀਂ ਸੁਧਰਦੀ। ਦਸ਼ਾ ਉਦਾਂ ਦੀ ਉਦਾਂ ਹੀ ਰਹਿੰਦੀ ਹੈ, ਤੇ ਦਸ਼ਾ ਉਦਾਂ ਦੀ ਉਦਾਂ ਤਾਂ ਰਹਿੰਦੀ ਹੈ ਕਿਉਂਕਿ ਦਿਸ਼ਾ ਗਲਤ ਹੈ। ਜੇ ਦਿਸ਼ਾ ਠੀਕ ਹੋਵੇ ਤੇ ਦਸ਼ਾ ਠੀਕ ਹੋਵੇ। ਸਮਝੋ ਗੱਲ, ਜਾਣਾ ਪਟਿਆਲੇ ਨੂੰ ਹੈ, ਠੀਕ ਹੈ, ਇੱਥੋਂ ਗੇਟ ਤੋਂ ਬਾਹਰ ਨਿਕਲੋ, ਜਾਣਾ ਸੀ ਪਟਿਆਲੇ, ਦਿਸ਼ਾ ਠੀਕ ਕਰੋ, ਫਿਰ ਤੁਹਾਡੀ ਸਪੀਡ ਦਾ ਵੀ ਫਾਇਦਾ, ਤੁਹਾਡੀ ਗੱਡੀ ਭਜਾਈ ਦਾ ਵੀ ਫਾਇਦਾ, ਤੇਰੇ ਤੇਲ ਮੱਚੇ ਦਾ ਵੀ ਫਾਇਦਾ, ਤੇਰੀ ਮਿਹਨਤ ਦਾ ਵੀ ਫਾਇਦਾ। ਤਾਂ ਜੇ ਪਟਿਆਲੇ ਜਾਣਾ ਸੀ ਤੇ ਗੱਡੀ ਬਾਹਰ ਕੱਢ ਕੇ ਮੋੜੀ ਵੀ ਲੈਫਟ ਖੱਬੇ, ਪਰ ਪਤਾ ਕੀ ਹੋਇਆ, ਇੱਥੋਂ ਨਿਕਲਿਆ ਪਰਮੇਸ਼ਵਰ ਦੁਆਰ ਤੋਂ ਬਾਹਰ, ਜਾਣਾ ਸੀ ਪਟਿਆਲੇ, ਮੋੜਨੀ ਸੀ ਖੱਬੇ, ਇੱਥੋਂ ਬਾਹਰ ਨਿਕਲ ਕੇ ਮੋੜ ਲਈ ਸੱਜੇ। ਦਿਸ਼ਾ ਗਲਤ ਹੋ ਗਈ, ਹੁਣ ਸਾਰੀ ਦਸ਼ਾ ਵੀ ਗਲਤ ਹੋ ਗਈ। ਹੁਣ ਸਪੀਡ ਜਿੰਨੀ ਮਰਜ਼ੀ ਕਰ ਲੈ ਕੋਈ ਫਾਇਦਾ ਨਹੀਂ, ਕਿਉਂਕਿ ਜਾ ਪੁੱਠੇ ਪਾਸੇ ਦੇ, ਤੇਲ ਜਿੰਨਾ ਮਰਜ਼ੀ ਬਚਾ ਲੈ ਜਾ ਪੁੱਠੇ ਪਾਸੇ ਦੇ, ਮਿਹਨਤ ਜਿੰਨੀ ਮਰਜ਼ੀ ਕਰ ਲੈ ਜਾ ਪੁੱਠੇ ਪਾਸੇ ਦੇ। ਏਦਾਂ ਹੀ ਧਰਮੀ ਲੋਕ ਵਿਚਾਰੇ ਜ਼ੋਰ ਤੇ ਬਹੁਤ ਲਾਉਂਦੇ ਆ ਪਰ ਜਾ ਪੁੱਠੇ ਪਾਸੇ ਰਹੇ। ਇਹਨਾਂ ਦੀ ਸਪੀਡ ਤੇ ਕੋਈ ਸ਼ੱਕ ਨਹੀਂ, ਇਹਨਾਂ ਦੇ ਤੇਲ ਮਚਾਉਣ ਤੇ ਕੋਈ ਸ਼ੱਕ ਨਹੀਂ, ਇਹਨਾਂ ਦੀਆਂ ਭਾਵਨਾਵਾਂ ਤੇ ਕੋਈ ਸ਼ੱਕ ਨਹੀਂ, ਪਰ ਰਾਹ ਗਲਤ ਬਣਾਈ ਬੈਠੇ, ਪਹੁੰਚਣਗੇ ਨਹੀਂ ਕਿਤੇ। ਤੇ ਸੁਣੋ, ਇੱਥੋਂ ਦਿਸ਼ਾ ਠੀਕ ਕਰਿਓ, 1 ਕਿਲੋਮੀਟਰ ਤੇ ਜਾ ਕੇ ਵੀ ਹੌਸਲਾ ਜਿਹਾ ਬਣ ਜਾਣਾ, ਜਦੋਂ ਬੋਰਡ ਲੱਗੇ ਆ ਗਿਆ ਵੀ ਪਟਿਆਲਾ 14 ਰਹਿ ਗਿਆ, ਫਿਰ ਬੋਰਡ ਲੱਗੇ ਆ ਜਾਣਾ 13 ਰਹਿ ਗਿਆ, ਫਿਰ ਬੋਰਡ ਲੱਗੇ ਆ ਜਾਣਾ 12 ਰਹਿ ਗਿਆ। ਜਿਵੇਂ ਹੀ ਦਿਸ਼ਾ ਠੀਕ ਕੀਤੀ, ਦਸ਼ਾ ਵੀ ਅੰਦਰੋਂ ਠੀਕ ਹੋ ਜਾਣੀ, ਠੀਕ ਜਾ ਰਹੀ। ਜਦੋਂ ਜਾ ਗਲਤ ਰਹੇ ਹੋ ਤੇ ਉਡੀਕ ਹੀ ਕਰੀ ਜਾਏਗਾ, ਪਟਿਆਲਾ ਆਇਆ ਨੀ, ਪਟਿਆਲਾ ਆਇਆ ਨੀ, ਪਟਿਆਲਾ ਆਇਆ ਨੀ, ਮੂੰਹ ਗਲਤ ਕਿੱਧਰ ਮੂੰਹ ਚੱਕੀ ਜਾਂਦਾ। ਸਮਝਦੇ ਹੋ ਗੱਲ? ਹੁਣ ਸੁਣੋ, ਇਹਨੂੰ ਨਾਲ ਸਮਝਿਓ। ਮਾਰਦੀ ਹੈ ਬੰਦੇ ਨੂੰ ਈਗੋ, ਈਗੋ ਮਾਰਦੀ। ਤੁਸੀਂ ਨਾ ਇੱਥੋਂ ਨਾ ਬੰਦਾ ਜਾ ਰਿਹਾ ਹੋਵੇ ਭਵਾਨੀਗੜ੍ਹ ਤੋਂ, ਠੀਕ ਹੈ, ਉਹ ਰਾਹ ਚ ਆਖੇ ਵੀ ਆ ਤੇ ਰਿਹਾ ਹੀ ਨਹੀਂ ਕੁਛ, ਕਰੀਏ ਕੀ? ਉਹ ਕਵੇ ਰੁਕੋ ਜਰਾ, ਗੱਡੀ ਰੋਕੇ, ਅੱਗੇ ਹੋਵੇ ਮੇਰੇ ਵਰਗਾ, ਉਹਨੂੰ ਪੁੱਛ ਲਵੇ ਬਈ ਭਾਈ ਸਾਹਿਬ ਮੈਂ ਜਾਣਾ ਸੀ ਪਟਿਆਲੇ ਤੇ ਬੋਰਡ ਬਾਰਡ ਕੋਈ ਆ ਰਿਹਾ ਹੀ ਨਹੀਂ ਪਟਿਆਲਾ, ਤੇ ਫਿਰ ਮੈਂ ਅੱਗੋਂ ਗੁੱਸੇ ਚ ਕਹਿ ਦਾ ਮਾੜਾ ਜਿਹਾ ਗੁੱਸੇ ਚ, ਅੱਛਾ ਅੰਨਾ ਤੂੰ ਪੁੱਛ ਨਹੀਂ ਸੀ ਸਕਦਾ ਕਿਸੇ ਨੂੰ, ਐਡਾ ਵੱਡਾ ਬੋਰਡ ਲੱਗਿਆ ਪਿਆ ਦਿਸਦਾ ਨੀ ਤੈਨੂੰ? ਹੁਣ ਅਗਲਾ ਕਵੇ ਗੱਲ ਤੇ ਠੀਕ ਹੈ, ਆ ਤੇ ਮੈਂ ਗਲਤ ਗਿਆ, ਪਰ ਉਹਨੂੰ ਮੇਰੇ ਤੇ ਇੰਨਾ ਗੁੱਸਾ ਚੜ ਗਿਆ ਵੀ ਇਹਦੀ ਨੀ ਮੰਨਣੀ ਜਾਣਾ, ਹੁਣ ਪੁੱਠਾ ਹੀ। ਭਾਵੇਂ ਇਹ ਗੱਲ ਠੀਕ ਕਹਿੰਦਾ ਹੈ ਪਰ ਮੈਨੂੰ ਇਹ ਬੰਦਾ ਨੀ ਪਸੰਦ, ਪ੍ਰੋਬਲਮ ਮੇਰੀ ਇਹ ਬੰਦੇ ਨਾਲ ਹੈ। ਸਮਝਦੇ ਹੋ ਗੱਲ? ਵੀ ਇਹ ਬੰਦਾ ਜਿਹੜਾ ਆ ਇਹ ਮੈਨੂੰ ਇਉਂ ਕਿਉਂ ਬੋਲਿਆ? ਹੁਣ ਭਾਵੇਂ ਗੱਲ ਇਹ ਠੀਕ ਕਹਿੰਦਾ ਪਰ ਗੱਡੀ ਬੈਕ ਨੀ ਕਰਨੀ, ਆਪਾਂ ਕਹਾਂਗੇ ਚੱਲ ਫਿਰ ਚੱਲਾਂਗੇ ਇੱਧਰ ਨੂੰ। ਬਹੁਤ ਬੰਦੇ ਇਦਾਂ ਦੇ ਹੈ, ਮੈਨੂੰ ਪਸੰਦ ਨਹੀਂ ਕਰਦੇ ਪੁੱਠੇ ਪਾਸੇ ਹੀ ਜਾਈ ਜਾਂਦੇ, ਕਹਿੰਦੇ ਇਹਦੀ ਗੱਲ ਨੀ ਮੰਨਣੀ ਭਾਵੇਂ ਠੀਕ ਹੀ ਕਹਿੰਦਾ, ਪਤਾ ਹੈ ਵੀ ਗੱਲ ਠੀਕ ਕਹਿੰਦਾ, ਪਤਾ ਹੈ। ਜੇ ਪਤਾ ਨਾ ਹੋਵੇ ਫਿਰ ਤੇ ਬਹਿ ਜਾਣ ਵਿਚਾਰ ਕਰਨ, 10-10 ਜਣੇ ਆ ਕੇ ਲੈ ਆਉਣ ਵੀਡੀਓ ਕੈਮਰੇ, ਕਿਉਂ ਨੀ ਬਹਿੰਦੇ? ਪਤਾ ਹੈ ਵੀ ਜਵਾਬ ਨਹੀਂ ਗੱਲ ਦਾ, ਕਲੀਅਰ ਗੱਲਾਂ ਹੈ,
ਸਮਝ ਸਾਰੀ ਹੈ, ਨਿਆਣੇ ਨਹੀਂ, ਤੇਜ ਨੇ ਬੜੇ, ਸਭ ਜਾਣਦੇ ਨੇ, ਗਿਆਨੀਆਂ ਨੂੰ ਸਭ ਪਤਾ ਗ੍ਰੰਥਾਂ ਚ ਕੀ ਕੁਝ ਲਿਖਿਆ, ਗਿਆਨੀਆਂ ਨੂੰ ਸੂਰਜ ਪ੍ਰਕਾਸ਼ ਦਾ ਭੁਲੇਖਾ ਨਹੀਂ ਕੋਈ, ਸਾਰੇ ਗ੍ਰੰਥਾਂ ਬਾਰੇ ਗਿਆਨੀਆਂ ਨੂੰ ਪਤਾ ਹੈ। ਤੁਸੀਂ ਨੋਟ ਕਰਿਓ ਜੀ ਸਿੰਘੋ, ਜਿੰਨੇ ਬੈਠੇ ਹੋ ਘਰਾਂ ਚ ਬੈਠੇ ਮੇਰੀ ਗੱਲ ਸੁਣ ਲਿਓ, ਦੁੱਖ ਨਿਵਾਰਨ ਜਾਓ, ਅੰਮ੍ਰਿਤਸਰ ਜਾਓ, ਜਿੱਥੇ ਜਾਣਾ ਜਾਓ, ਗ੍ਰੰਥ ਲੈ ਆਓ, ਸੂਰਜ ਪ੍ਰਕਾਸ਼ ਖਰੀਦ ਕੇ ਆਪਣੇ ਘਰੇ ਬੈੱਡ ਦੇ ਉੱਤੇ ਨਾ ਐ ਰੱਖ ਕੇ ਸਰਾਣਾ, ਸੂਰਜ ਪ੍ਰਕਾਸ਼ ਗ੍ਰੰਥ ਕੱਢ ਐ ਕੱਢ ਲਈ ਖੋਲ ਲਈ, ਤੇ ਦਰਬਾਰ ਸਾਹਿਬ ਦੁਪਹਿਰੇ 3 ਵਜੇ ਪੀਟੀਸੀ ਸਿਮਰਨ ਤੇ ਆਉਂਦੀ ਹੈ ਨਾ ਕਥਾ ਸੂਰਜ ਪ੍ਰਕਾਸ਼ ਦੀ, ਕਿੰਨੇ ਵਜੇ ਆਉਂਦੀ ਹੈ? ਰਾਈਟ 3 ਕੁ ਵਜੇ ਆਉਂਦੀ ਹੈ। ਹੁਣ ਸਾਡੇ ਵਾਲੇ ਤੇ ਕੋਈ ਸੁਣਦੇ ਹੀ ਨਹੀਂ ਹੋਣਾ, ਇਹਨਾਂ ਨੂੰ ਪਤਾ ਕੀ ਲੱਗਣਾ ਕਿੰਨੇ ਵਜੇ ਆਉਂਦੀ ਹੈ, ਪਰ ਸੁਣਿਓ ਉਧਰੋਂ ਕਥਾ ਲਾ ਲਿਓ, ਬਹੁਤ ਕਥਾ ਲਾ ਲਿਓ ਵੀ ਆਹ ਭਾਈ ਸਾਹਿਬ ਕਥਾ ਕਰਦੇ ਨੇ, ਕਥਾ ਆ ਰਹੀ ਹੈ ਸੂਰਜ ਪ੍ਰਕਾਸ਼ ਦੀ, ਤੇ ਚੱਲਦੀ ਕਿੱਥੋਂ ਹੈ? ਦਰਬਾਰ ਸਾਹਿਬ, ਤੇ ਸੂਰਜ ਪ੍ਰਕਾਸ਼ ਰੱਖ ਲਿਓ ਖੋਲ੍ਹ ਕੇ ਸਾਹਮਣੇ ਰੱਖ ਲਿਓ ਵੀ ਆਹ ਕਥਾ ਚੱਲਦੀ ਹੈ, ਇੱਥੇ ਮੈਂ ਵੇਖਾਂ ਭਲਾ। ਹੈਰਾਨੀ ਦੀ ਗੱਲ ਤੁਸੀਂ ਇਹ ਹੋਊਗੀ, ਉਹ ਕਥਾ ਕਰਨ ਵਾਲਾ ਚਾਰ ਚਾਰ ਪੇਜ ਛੱਡੀ ਜਾਊ, ਤੁਹਾਡੇ ਕੋਲ ਅੱਗੇ ਖੋਲਿਆ ਹੋਊਗਾ, ਆਹ ਤਾਂ ਵਿੱਚ ਛੱਡ ਹੀ ਗਿਆ, ਆਹ ਵੀ ਨੀ ਪੜਿਆ, ਆਹ ਵੀ ਨੀ ਪੜਿਆ, ਵਿੱਚੋਂ ਛੱਡ ਹੀ ਜਾਂਦਾ, ਚਾਰ ਚਾਰ ਪੇਜ ਹੀ ਖਾ ਜਾਂਦੇ ਨੇ। ਕਿਉਂ ਖਾ ਜਾਂਦੇ? ਉਹਨਾਂ ਨੂੰ ਪਤਾ ਵੀ ਜੇ ਪੜ੍ਹ ਕੇ ਸੁਣਾ ਦਿੱਤਾ ਵੀ ਇਹਦੇ ਚਾਹ ਲਿਖਿਆ, ਫਿਰ ਢੱਡਰੀਆਂ ਵਾਲਾ ਸੱਚਾ ਹੋ ਜਾਣਾ ਵੀ ਇਹਦੇ ਗ੍ਰੰਥਾਂ ਚ ਬਹੁਤ ਕੁਛ ਗਲਤ। ਮੇਰੀ ਗੱਲ ਨੂੰ ਮੰਨਣੀ, ਤੁਸੀਂ ਸੂਰਜ ਪ੍ਰਕਾਸ਼ ਘਰੇ ਲਿਆਓ, ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਸਰਾਣੇ ਉੱਤੇ ਐ ਖੋਲ ਕੇ ਰੱਖ ਲਿਓ, ਉਧਰੋਂ ਕਥਾ ਚੱਲੂ, ਉਧਰੋਂ ਉਹਨੂੰ ਖੋਲ ਲਿਓ, ਤੁਸੀਂ ਹੈਰਾਨ ਹੋ ਜਾਣਾ ਵੀ ਇਹ ਤੇ ਚਾਰ ਚਾਰ ਪੇਜ ਛੱਡ ਹੀ ਜਾਂਦੇ ਨੇ। ਇਹਦਾ ਮਤਲਬ ਜਿਹੜੀਆਂ ਗੱਲਾਂ ਛੱਡ ਜਾਂਦੇ ਨੇ ਇਹ ਗੱਲਾਂ ਵਿੱਚ ਗਲਤ ਨੇ, ਸਮਝਦੇ ਹੋ? ਹੁਣ ਗਿਆਨੀਆਂ ਨੂੰ ਪਤਾ ਹੈ ਵੀ ਗੱਲਾਂ ਸਾਡੀਆਂ ਠੀਕ ਨੇ, ਗ੍ਰੰਥਾਂ ਚ ਬਹੁਤ ਕੁਛ ਗਲਤ ਲਿਖਿਆ, ਪਰ ਕਹਿੰਦੇ ਇਹਨੇ ਕਿਹਾ ਅਸੀਂ ਨਹੀਂ ਮੰਨਣੀ, ਜਾਣਾ ਹੁਣ ਅਸੀਂ ਉਧਰ ਹੀ। ਜੇ ਚੇਤਾ ਰੱਖਿਓ, ਨੋਟ ਕਰ ਲਿਓ, ਦਿਸ਼ਾ ਨਹੀਂ ਬਦਲੋਗੇ ਤੁਹਾਡੀ ਦਸ਼ਾ ਨਹੀਂ ਬਦਲੇਗੀ। ਧਰਮ ਤੁਸੀਂ ਜੇ ਇਹੀ ਮੰਨ ਕੇ ਚੱਲਣਾ ਹੈ ਵੀ ਮੈਂ ਜਨੇਊ ਪਾਇਆ, ਮੈਂ ਅੰਮ੍ਰਿਤਧਾਰੀ ਸਿੰਘ ਆ, ਮੈਂ ਗਾਤਰਾ ਪਾਇਆ, ਕਿਰਪਾਨ ਪਾਈ ਹੈ, ਮੈਂ ਦਾੜੀ ਰੱਖੀ ਹੈ, ਮੈਂ ਪੱਗ ਬੰਨੀ ਹੈ, ਧਰਮ ਮੈਂ ਮਸਜਿਦ ਵਿੱਚ ਜਾ ਰਿਹਾ, ਧਰਮ ਮੈਂ 5 ਨਮਾਜ਼ਾਂ ਪੜ੍ਹ ਰਿਹਾ, ਧਰਮ ਮੈਂ ਮੰਦਿਰ 'ਚ ਜਾ ਰਿਹਾ, ਧਰਮ ਮੈਂ ਤਿਲਕ ਲਾ ਰਿਹਾ, ਧਰਮ ਇਹ ਦਿਸ਼ਾ ਇੱਧਰ ਵਾਲੀ ਹੈ। ਜੇ ਧਰਮ ਵਾਲੇ ਪਾਸੇ ਜਾਣਾ ਨਾ, ਧਰਮ ਅਸਲੀ ਧਰਮ ਵਾਲੇ ਪਾਸੇ ਜਾਣਾ, ਤੈਨੂੰ ਰਾਹ ਪਤਾ ਕਿਹੜਾ ਰੱਖਣਾ ਪੈਣਾ, ਮੇਰਾ ਕਰਮ ਮੇਰਾ ਧਰਮ। ਲੈ ਤੂੰ ਮਾੜਾ ਜਿਹਾ 1 ਕਿਲੋਮੀਟਰ ਹੀ ਜਾ, ਤੈਨੂੰ ਨਜ਼ਾਰਾ ਆਉਣ ਲੱਗ ਜੂ। ਕਰਮ ਧਰਮ, ਮੇਰੇ ਫਰਜ਼ ਮੇਰਾ ਧਰਮ, ਮੇਰੀ ਰਿਸਪੋਂਸੀਬਿਲਟੀ ਮੇਰਾ ਧਰਮ, ਮੇਰੀ ਜ਼ਿੰਮੇਵਾਰੀ ਮੇਰਾ ਧਰਮ, ਸਮਝ ਆਉਣ ਲੱਗ ਜੂ। ਦਿਸ਼ਾ ਬਦਲੋ, ਨਜ਼ਾਰਾ ਆਉਣ ਲੱਗ ਜੂ। ਪਰ ਕਹਿੰਦੇ ਸੀਤਾ ਲੀਕ ਨਾ ਟੱਪਦੀ, ਰਾਵਣ ਕਿਉਂ ਚੁੱਕ ਲਜਾਂਦਾ। ਸੀਤਾ ਲੀਕ ਨਾ ਟੱਪਦੀ, ਰਾਵਣ ਕਿਉਂ ਚੁੱਕ ਲਜਾਂਦਾ, ਰਸਤਾ ਛੋੜ ਕੋ ਰਸਤੇ ਤੁਰਦਾ ਸੋਈ ਧੱਕੇ ਖਾਂਦਾ ਹੈ, ਰਸਤਾ ਛੋੜ ਕੋ ਰਸਤੇ ਤੁਰਦਾ ਸੋਈ ਧੱਕੇ ਖਾਂਦਾ ਹੈ, ਛੋੜ ਕੋ ਰਸਤੇ ਤੁਰਦਾ ਸੋਈ ਧੱਕੇ ਖਾਂਦਾ ਹੈ, ਰਸਤੇ ਤੁਰਦਾ ਸੋਈ ਧੱਕੇ ਖਾਂਦਾ। ਬੋਲੋ ਬਈ, ਰਸਤਾ ਧੱਕੇ ਖਾਂਦਾ ਹੈ, ਰਸਤਾ ਛੋੜ ਕੋ ਰਸਤੇ ਜਾਵੇ ਧੱਕੇ ਖਾਂਦਾ ਹੈ, ਰਸਤਾ ਛੋੜ ਕੋ ਰਸਤੇ ਜਾਵੇ ਸੋਈ ਧੱਕੇ ਖਾਂਦਾ ਹੈ, ਰਸਤਾ ਛੋੜ ਕੋ ਰਸਤੇ
ਜਿਗ ਰਸਤਾ ਖੋ ਰਸਤੇ ਜਾਵੇ ਸੋਈ ਧੱਕੇ ਖਾਂਦਾ ਹੈ ਛੋੜ ਰਸਤੇ ਜਾਵੇ ਸੋਈ ਖਾਂਦਾ
ਨਹੀਂ ਖਾਣੇ ਧੱਕੇ ਭਟਕਣਾ ਛੱਡੋ ਏਮ ਬਣਾਓ ਆਪਣੀ ਜ਼ਿੰਦਗੀ ਦਾ ਦਿਸ਼ਾ ਠੀਕ ਕਰੋਗੇ ਨਾਲ ਹੀ ਦਸ਼ਾ ਵੀ ਠੀਕ ਹੋ ਜਾਏਗੀ ਤੇ ਜਿੰਨੇ ਧੱਕੇ ਖਾਵਾਂਗੇ ਦੁਖੀ ਰਵਾਂਗੇ ਤੇ ਪੁਜਾਰੀਆਂ ਦੇ ਗਾਹਕ ਬਣਾਂਗੇ ਰਾਹ ਦੱਸਣਾ ਫਿਰ ਪਤਾ ਹੋਣਾ ਪਤਾ ਕੀ ਹੈ ਜਿਹੜੇ ਬੰਦੇ ਨੇ ਗਲਤ ਪਾਸੇ ਪੈ ਗਿਆ ਉਹਨੇ ਫਿਰ ਕਈਆਂ ਨੂੰ ਪੁੱਛਣਾ ਕਦੇ ਕਿਸੇ ਨੂੰ ਪੁੱਛੇਗਾ ਕਦੇ ਕਿਸੇ ਨੂੰ ਪੁੱਛੇਗਾ ਇੱਥੇ ਜਿੰਨੇ ਰਾਹ ਦੱਸਣ ਵਾਲੇ ਆ ਆਪੋ ਆਪਣੇ ਨੇ ਉਹਨਾਂ ਦੇ ਕਿਸੇ ਨੇ ਕਹਿਣਾ ਰੱਬ ਐ ਮਿਲਣਾ ਕਿਸੇ ਨੇ ਕਹਿਣਾ ਰੱਬ ਐ ਮਿਲਣਾ ਕਿਸੇ ਨੇ ਕਹਿਣਾ ਰੱਬ ਐ ਮਿਲਣਾ ਇੱਥੇ ਗੁਰੂ ਨਾਨਕ ਵਰਗਾ ਕੋਈ ਨੀ ਲੱਭਣਾ ਜਿਹੜਾ ਤੈਨੂੰ ਸਹੀ ਗੱਲ ਦੱਸੇ ਵੀ ਰੱਬ ਤੂੰ ਆਪ ਹੀ ਹੈ ਕਿਹਨੂੰ ਭਾਲਦਾ ਫਿਰਦਾ ਕਿਹਨੂੰ ਲੱਭਦਾ ਫਿਰਦਾ ਤੂੰ ਖੁਦ ਪਰਮਾਤਮਾ ਦਾ ਰੂਪ ਤੂੰ ਅੰਸ ਹੈ ਉਹਦੀ ਤੈਨੂੰ ਭਟਕਣ ਦੀ ਕੀ ਲੋੜ ਪਈ ਜਬ ਹਮ ਹੋਤੇ ਤਬ ਤੂੰ ਅਬ ਤੂੰ ਹੀ ਜਿੰਨਾ ਚਿਰ ਮੈਨੂੰ ਸਮਝ ਨਹੀਂ ਸੀ ਵੀ ਤੂੰ ਤੇ ਮੈਂ ਇੱਕੋ ਹੀ ਆ ਉਹਨਾਂ ਚਿਰ ਕਹਿੰਦੇ ਫਿਰਦੇ ਹੁੰਦੇ ਸੀ ਜਦੋਂ ਤੋਂ ਕਹਿੰਦੇ ਸਮਝ ਆ ਗਈ ਹੁਣ ਨਹੀਂ ਕਹਿੰਦੇ ਫਿਰਦੇ ਫੁਰਦੇ ਭਗਤ ਜੀ ਦਾ ਵਚਨ ਆਪਾਂ ਕਿੰਨੀ ਵਾਰੀ ਅੱਗੇ ਪੜਿਆ ਵੀ ਕਿੰਨੀ ਵਾਰੀ ਆਪਾਂ ਇਹ ਗੱਲ ਕੀਤੀ ਹੈ ਵੀ ਜਿੱਤ ਪਹਿਲਾਂ ਹੀ ਇੱਦਾਂ ਸੋਚਦੇ ਹੁੰਦੇ ਸੀ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਪੜੋ ਜਰਾ ਇੱਕ ਵਾਰ
ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ
ਕਹਿੰਦੇ ਜਦੋਂ ਤੋਂ ਸਮਝ ਆ ਗਈ ਵੀ ਇੱਕੋ ਹੀ ਆ ਦੋ ਨਹੀਂ ਆ ਇੱਕੋ ਹੀ ਆ ਹੁਣ ਕਹਿੰਦੇ ਜਿਹੜੇ ਮਨ ਦੀ ਭਟਕਣਾ ਖਤਮ ਹੋ ਗਈ ਜਬ ਹਮ ਹੋਤੇ ਜਿੰਨਾ ਚਿਰ ਮੈਂ ਸਮਝਦਾ ਸੀ ਮੈਂ ਹੋਰ ਹਾਂ ਤੇ ਰੱਬ ਹੋਰ ਹੈ ਦੋ ਆ ਇੱਕ ਮੈਂ ਆ ਇੱਕ ਰੱਬ ਹੈ ਲਹਿਰ ਨੂੰ ਕਹਿੰਦੇ ਜਿਵੇਂ ਭੁਲੇਖਾ ਹੁੰਦਾ ਸਮੁੰਦਰ ਹੋਰ ਹੈ ਤੇ ਮੈਂ ਹੋਰ ਹਾਂ ਲਹਿਰ ਨੂੰ ਕਿਸੇ ਨੇ ਸਮਝਾ ਦਿੱਤਾ ਕਮਲੀਏ ਸਮੁੰਦਰ ਤੇ ਲਹਿਰ ਕਹਿਣ ਚ ਦੋ ਹੁੰਦਾ ਇੱਕੋ ਹੀ ਲਹਿਰ ਨੂੰ ਉਦਣ ਤੋਂ ਪਤਾ ਲੱਗ ਵੀ ਮੈਂ ਹੀ ਸਮੁੰਦਰ ਮੈਂ ਕਿਹਨੂੰ ਸਮੁੰਦਰ ਲੱਭਦੀ ਫਿਰਦੀ ਸੀ ਮੈਂ ਕਮਲੀ ਸਮੁੰਦਰ ਭਾਲਦੀ ਫਿਰਦੀ ਸੀ, ਲਹਿਰ ਨੂੰ ਜਿੱਦਣ ਤੋਂ ਪਤਾ ਲੱਗਿਆ ਮੈਂ ਹੀ ਸਮੁੰਦਰ ਹਾਂ, ਉਹ ਸ਼ਾਂਤ ਹੋਈ ਫਿਰਦੀ ਹੈ। ਕਹਿੰਦੇ ਬੰਦੇ ਨੂੰ ਜਿੱਦਣ ਪਤਾ ਲੱਗ ਜੂ ਵੀ ਮੈਂ ਹੀ ਰੱਬ ਹਾਂ, ਉਦਣ ਹੀ ਸ਼ਾਂਤ ਹੋ ਭਰਮ ਚ ਤੁਰਿਆ ਫਿਰਦਾ। ਠੀਕ ਹੈ, ਇਹਦੀ ਜਿਹੜੀ ਰਹਾਉ ਦੀ ਪੰਕਤੀ ਹੈ ਪਹਿਲਾਂ ਉਹ ਸਮਝ ਲੈਂਦੇ ਹਾਂ। ਮਾਧਵੇ ਕਿਆ ਕਹੀਏ ਭਰਮ ਐਸਾ, ਕਹਿੰਦੇ ਭਰਮ ਵਿੱਚ ਪਿਆ ਹੋਇਆ ਬੰਦਾ। ਭਰਮ ਕੀ ਹੈ? ਮੈਂ ਹੋਰ ਹਾਂ ਤੇ ਰੱਬ ਹੋਰ ਹੈ, ਦੋ ਹੈ। ਜੈਸਾ ਮਾਨੀਏ ਹੋਏ ਨਾ ਤੈਸਾ, ਕਹਿੰਦੇ ਤੂੰ ਜੋ ਮੰਨੀ ਬੈਠਾ ਵੀ ਮੈਂ ਹੋਰ ਹਾਂ ਤੇ ਰੱਬ ਹੋਰ ਹੈ, ਭਰਮ ਹੈ ਤੈਨੂੰ ਭੁਲੇਖਾ ਹੈ। ਦੋ ਨਹੀਂ ਇੱਕੋ ਹੀ ਹੈ, ਇਹ ਦੋ ਨਹੀਂ ਇੱਕ ਨੇ। ਤੇ ਹੁਣ ਸ਼ੁਰੂ ਵਾਲੀ ਪੰਕਤੀ ਹੈ ਜਿਹੜੀ, ਉਹਦੇ ਵਿੱਚ ਐਗਜ਼ੈਂਪਲ ਦੇ ਕੇ ਵੀ ਸਮਝਾਉਂਦੇ ਨੇ ਭਗਤ ਰਵਿਦਾਸ ਮਹਾਰਾਜ। ਭਗਤ ਨਾ ਬੋਲੋ, ਭਗਤ ਰਵਿਦਾਸ ਮਹਾਰਾਜ, ਰਵਿਦਾਸ ਪਾਤਸ਼ਾਹ ਕੋ, ਸਤਿਗੁਰੂ ਰਵਿਦਾਸ ਸਤਕਾਰ ਨਾਲ ਜੋ ਮਰਜ਼ੀ ਆਗੂ ਕਹੋ, ਲੀਡਰ ਕਹੋ, ਸਤਿਗੁਰੂ ਕਹੋ, ਜਿਹੜਾ ਸਤਕਾਰ ਵਾਲਾ ਸ਼ਬਦ ਤੁਹਾਨੂੰ ਲੱਭਦਾ ਸਾਰਾ ਹੀ ਲਾ ਦਿਓ। ਕਬੀਰ ਜੀ ਲਈ ਲਾਓ, ਰਵਿਦਾਸ ਜੀ ਲਈ ਲਾਓ, ਜਿਹੜਾ ਸਤਕਾਰ ਵਾਲਾ ਸ਼ਬਦ ਲੱਭਦਾ ਲਾ ਦਿਓ। ਬਾਬਾ ਲਾ ਦਿਓ, ਸੰਤ ਲਾ ਦਿਓ, ਗੁਰੂ ਲਾ ਦਿਓ, ਸਤਿਗੁਰੂ ਲਾ ਦਿਓ, ਜੋ ਲੱਭਦਾ ਲਾ। ਇਹਨਾਂ ਲਈ ਜਿੰਨਾ ਸਤਕਾਰ ਦਿੱਤਾ ਜਾਵੇ ਓਨਾ ਹੀ ਥੋੜਾ ਹੈ। ਇਹ 35 ਸਾਰੇ ਹੀ ਬੜੇ ਕਮਾਲ, ਇਹ 35 ਹੁਣ ਵੇਖੋ, ਜਿਹੜਾ ਮੈਨੂੰ ਸਮਝਾ ਦੇਵੇ ਵੀ ਮੈਂ ਹੀ ਰੱਬ ਦਾ ਰੂਪ ਹਾਂ, ਮੈਂ ਹੀ ਉਹਦਾ ਰੂਪ ਹਾਂ, ਮੇਰੀ ਭਟਕਣਾ ਮੁੱਕ ਜਾਵੇ, ਮੈਨੂੰ ਹੋਰ ਕੀ ਚਾਹੀਦਾ? ਰਵਿਦਾਸ ਜੀ ਨੂੰ ਅਸੀਂ ਰੱਬ ਕਹਿਣ ਨੂੰ ਵੀ ਤਿਆਰ, ਸਤਕਾਰ ਜਿੰਨਾ ਮਰਜ਼ੀ ਦੇ ਦਿਓ। ਗੱਲ ਸਤਕਾਰ ਗੱਲ ਹੈ, ਇਹ ਨੁਕਤਾ ਕਲਿੱਕ ਕਰਾ ਦੇਵੇ ਨਾ ਕੋਈ, ਇਹ ਛੋਟੀ ਗੱਲ ਨਹੀਂ ਹੈ। ਆਹ ਜਿਹੜਾ ਸ਼ਬਦ ਮੈਂ ਪੜ੍ਹਨ ਲੱਗਾ, ਇਹ ਸ਼ਬਦ ਹੈ ਨਾ ਜਿਹੜਾ, ਇਹ ਬਹੁਤ ਵੱਡਾ ਇਨਕਲਾਬ ਹੈ, ਇਹ ਛੋਟੀ ਗੱਲ ਨਹੀਂ, ਬੜੀ ਵੱਡੀ ਗੱਲ ਹੈ। ਦੁਨੀਆ ਰੱਬ ਲੱਭਦੀ ਫਿਰਦੀ ਸੀ ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਲੋਕੋ ਭਰਮਾਂ ਚ ਪਏ ਹੋਏ ਹੋ ਤੁਸੀਂ। ਇਹ ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਜੋ ਮੰਨੀ ਬੈਠੇ ਹੋ ਇਹ ਗੱਲ ਠੀਕ ਨਹੀਂ। ਫਿਰ ਰਵਿਦਾਸ ਮਹਾਰਾਜ ਦੱਸੋ ਜਰਾ ਐਗਜੈਂਪਲ ਦੇ ਕੇ ਵੇਖੋ, ਜਬ ਹਮ ਹੋਤੇ ਤਬ ਤੂੰ ਨਾਹੀ, ਜਿੰਨਾ ਚਿਰ ਮੈਂ ਮੰਨਦਾ ਸੀ ਵੀ ਮੈਂ ਆ, ਉਹਨਾਂ ਚਿਰ ਭੁਲੇਖੇ ਚ ਸੀ, ਉਹਨਾਂ ਚਿਰ ਤੇਰਾ ਪਤਾ ਹੀ ਨਹੀਂ ਸੀ, ਅਬ ਤੂੰ ਹੀ ਮੈਂ ਨਾ ਹੀ। ਹੁਣ ਸਮਝ ਆ ਗਈ ਵੀ ਮੈਂ ਤੇ ਤੇਰਾ ਹੀ ਰੂਪ ਆ, ਦੋ ਸੀ ਹੁਣ ਹਉਮੈ ਖਤਮ ਹੋ ਗਈ, ਹੁਣ ਇੱਕੋ ਹੀ ਬਣ ਗਏ। ਹੁਣ ਮੈਨੂੰ ਪਤਾ ਕੀ ਲੱਗ ਗਿਆ? ਲੋ ਹੁਣ ਆਪਾਂ ਪੰਗਤੀ ਹੈ,
ਅਨਲਿਆ ਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ।
ਉਹ ਕਹਿੰਦੇ ਜਿਵੇਂ ਨਾ ਹਨੇਰੀ ਆਉਂਦੀ ਹੈ, ਤੂਫਾਨ ਆਉਂਦਾ ਹੈ, ਸਮੁੰਦਰ ਦੇ ਵਿੱਚ ਵੇਵਸ ਬਣਦੀਆਂ ਨੇ, ਤਰੰਗਾਂ ਬਣਦੀਆਂ ਨੇ, ਲਹਿਰਾਂ ਬਣਦੀਆਂ ਨੇ, ਏਦਾਂ ਹੀ ਕਹਿੰਦੇ ਜਿਵੇਂ ਸਮੁੰਦਰ ਕਈ ਕਈ ਲਹਿਰਾਂ ਬਣਾ ਲੈਂਦਾ ਹੈ, ਮੁੜ ਕੇ ਵਾਪਸ ਪਾਣੀ ਹੀ ਬਣ ਜਾਂਦਾ ਨਾ, ਜਦੋਂ ਸ਼ਾਂਤ ਹੋ ਜਾਂਦਾ ਫਿਰ ਪਾਣੀ ਹੀ ਬਣ ਜਾਂਦਾ। ਏਦਾਂ ਹੀ ਕਹਿੰਦੇ ਪਰਮਾਤਮਾ ਨੇ ਕਈ ਰੂਪ ਬਣਾਏ ਹੋਏ ਨੇ, ਸਾਰੇ ਪਰਮਾਤਮਾ ਦਾ ਰੂਪ ਨੇ। ਕਹਿੰਦੇ ਭੁਲੇਖਾ ਹੀ ਸੀ ਵੀ ਰੱਬ ਤੇ ਮੈਂ ਅੱਡ ਅੱਡਾ, ਜਦੋਂ ਸਮੁੰਦਰ ਜਿਵੇਂ ਕਈ ਲਹਿਰਾਂ ਬਣਾਉਂਦਾ ਹੈ, ਏਦਾਂ ਹੀ ਕਈ ਲਹਿਰਾਂ ਪਰਮਾਤਮਾ ਨੇ ਬਣਾਈਆਂ ਹੋਈਆਂ ਨੇ, ਮੈਂ ਵੀ ਉਹਦੀ ਇੱਕ ਲਹਿਰ ਹਾਂ, ਮੈਂ ਵੀ ਉਹਦਾ ਹੀ ਰੂਪ ਹਾਂ। ਇਹ ਸਮਝ ਆ ਗਿਆ ਨੁਕਤਾ। ਹਾਂਜੀ,
ਨਰਪਤ ਇੱਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋ ਗੱਦ ਪਈ ਹਮਾਰੀ।
ਐਗਜੈਂਪਲ ਵੇਖੋ ਕਿੰਨੀ ਵਧੀਆ ਦਿੱਤੀ, ਸਿੱਧੀ ਗੱਲ ਕਲਿੱਕ ਹੋ ਗਈ। ਉਹ ਕਹਿੰਦੇ ਇਹ ਪਤਾ ਕਿਵੇਂ ਪਿਆ? ਕਹਿੰਦੇ ਲੋਕਾਂ ਨੂੰ ਭੁਲੇਖਾ, ਲੋਕੀ ਲੰਬੀ ਵੀ ਰੱਬ ਬੜਾ ਕਮਾਲ ਦਾ, ਰੱਬ ਲੱਭਣਾ ਰੱਬ ਲੱਭਣਾ। ਕਹਿੰਦੇ ਇਹ ਪਤਾ ਕਿਵੇਂ ਹੈ? ਹੈਗਾ ਤੇ ਸੀ ਬੰਦਾ ਰਾਜਾ, ਰਾਜਾ ਗਿਆ ਸੌ, ਉਹਦੇ ਕੋਲ ਹਾਥੀਆਂ ਦੀ ਕਮੀ ਨੀ, ਘੋੜਿਆਂ ਦੀ ਕਮੀ ਨੀ, ਮਹਿਲ ਵਜ਼ੀਰੀਆਂ ਸਭ ਕੁਛ ਉਹਦੇ ਕੋਲ ਹੈ, ਵਜ਼ੀਰ ਨੌਕਰ ਚੱਕ। ਰਾਜਾ ਸੌ ਗਿਆ ਤੇ ਸੁੱਤਾ ਪਿਆ ਬਣ ਗਿਆ ਭਿਖਾਰੀ, ਸੁਪਨਾ ਉਹਨੂੰ ਕੀ ਆਇਆ ਵੀ ਮੈਂ ਆ ਭਿਖਾਰੀ, ਤੇ ਭਿਖਾਰੀ ਬਣ ਕੇ ਦਰ ਦਰ ਤੇ ਭੀਖ ਮੰਗਦਾ ਫਿਰਦਾ। ਇੱਧਰ ਸੁਣ, ਦਰ ਦਰ ਤੇ ਭੀਖ ਮੰਗਦਾ ਫਿਰਦਾ ਹੈ, ਹੈਗਾ ਰਾਜਾ ਹੈ, ਸੁਪਨੇ ਦੇ ਵਿੱਚ ਬਣ ਗਿਆ ਭਿਖਾਰੀ, ਰੋਂਦਾ ਫਿਰਦਾ ਭਟਕਦਾ ਫਿਰਦਾ ਮੈਂ ਭਿਖਾਰੀ ਆ ਪਰ ਇਹ ਆ ਰਿਹਾ ਸੁਪਨਾ ਅਸਲ ਵਿੱਚ ਹੈਗਾ ਕੀ ਹੈ ਰਾਜਾ ਕਹਿੰਦੇ ਇਦਾਂ ਅਸੀਂ ਲੋਕ ਵੀ ਸੁਪਨੇ ਚ ਪਏ ਆ ਸਾਨੂੰ ਲੱਗੀ ਜਾਂਦਾ ਹੈ ਅਸੀਂ ਭਿਖਾਰੀ ਆ ਉਹ ਨਹੀਂ ਤੁਸੀਂ ਪਰਮਾਤਮਾ ਹੋ ਤੁਸੀਂ ਰਾਜੇ ਹੋ ਰਾਜੇ ਕਹਿੰਦੇ ਜਿਵੇਂ ਉਹ ਰਾਜਾ ਉਹ ਸੁੱਤਾ ਪਿਆ ਭੁਲੇਖੇ ਚ ਸੀ ਕਹਿੰਦੇ ਇਦਾਂ ਹੀ ਬੰਦਾ ਭੁਲੇਖੇ ਚ ਜਿਵੇਂ ਰਾਜਾ ਸੌ ਗਿਆ ਸੁਪਨੇ ਚ ਭਿਖਾਰੀ ਬਣ ਗਿਆ ਭਟਕਦਾ ਫਿਰਦਾ ਹੈ ਏਦਾਂ ਹੀ ਕਹਿੰਦੇ ਬੰਦਾ ਨਾ ਜਿਹੜਾ ਜਿੱਦਣ ਤੋਂ ਇਹਨੇ ਸੰਸਾਰ ਚ ਅੱਖਾਂ ਖੋਲੀਆਂ ਨੇ ਤੇ ਇਹਨੂੰ ਚੇਤਾ ਹੀ ਭੁੱਲ ਗਿਆ ਵੀ ਮੈਂ ਉਹਦੀ ਅੰਸ਼ ਹਾਂ ਕਹਿੰਦੇ ਭਟਕਦਾ ਫਿਰਦਾ ਹੈ ਇਹ ਸੁਪਨਾ ਹੈ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਵਾਰੀ ਹੁਣ ਜੇ ਬੜਾ ਰਾਜੇ ਨੂੰ ਸੁਪਨੇ ਤੋਂ ਮਾੜਾ ਜਿਹਾ ਜਗਾ ਦੇਵੇ ਰਾਜੇ ਨੂੰ ਰਾਜ ਦੇਣ ਦੀ ਲੋੜ ਹੈ ਕਿ ਮਾੜਾ ਜਿਹਾ ਸੁਪਨੇ ਤੋਂ ਜਗਾਉਣ ਦੀ ਲੋੜ ਹੈ ਬੋਲੋ ਰਾਜਾ ਤੇ ਉਹ ਹੈਗਾ ਹੀ ਹੈ ਰਾਜਾ ਰਾਜਾ ਬਣਾਉਣ ਦੀ ਲੋੜ ਨਹੀਂ ਸੁਪਨਾ ਆ ਰਿਹਾ ਗਲਤ ਠੀਕ ਹੈ ਸੁਪਨੇ ਚੋਂ ਜਗਾਉਣ ਦੀ ਲੋੜ ਹੈ ਕਿ ਉਹਨੂੰ ਰਾਜਾ ਬਣਾਉਣ ਦੀ ਲੋੜ ਹੈ ਸੁਪਨੇ ਚੋਂ ਜਗਾਓ ਏਦਾਂ ਹੀ ਮੰਗ ਭਗਤ ਰਵਿਦਾਸ ਜੀ ਕਹਿੰਦੇ ਬੰਦੇ ਨੂੰ ਨਾ ਰੱਬ ਮਿਲਾਉਣ ਦੀ ਲੋੜ ਨਹੀਂ ਇਹਨੂੰ ਸੁਪਨੇ ਚੋਂ ਜਗਾਓ ਇਹ ਆਪ ਹੀ ਹੈ ਇਹਨੂੰ ਜਗਾਓ ਬਣਾ ਇਹਨੂੰ ਜਗਾਓ ਸੁੱਤਾ ਪਿਆ ਇਹਨੂੰ ਰਾਜਾ ਤੇ ਹੈਗਾ ਹੀ ਹੈ ਸੁਪਨਾ ਆ ਰਿਹਾ ਭਿਖਾਰੀ ਦਾ ਬੰਦਾ ਪਰਮਾਤਮਾ ਹੈਗਾ ਹੀ ਹੈ ਬਸ ਸੁਪਨੇ ਵਿੱਚ ਆਪਣੇ ਆਪ ਨੂੰ ਹੋਰ ਹੀ ਕੁਛ ਮੰਨੀ ਬੈਠਾ ਮੈਂ ਆਪਣੇ ਆਪ ਨੂੰ ਮੰਨੀ ਬੈਠਾ ਮੇਰਾ ਨਾਮ ਰਣਜੀਤ ਸਿੰਘ ਹੈ ਏਦਾਂ ਹੀ ਸਾਰੇ ਆਪਾਂ ਮੰਨੀ ਬੈਠੇ ਆਪਣੇ ਆਪ ਨੂੰ ਇੱਧਰ ਸੁਣਿਓ ਆਪਣੇ ਆਪ ਨੂੰ ਅਸੀਂ ਮੰਨੀ ਬੈਠੇ ਪਰ ਕੀ ਮੰਨੀ ਬੈਠੇ ਕਿੰਨਾ ਚਿਰ ਹੁਣ ਮੈਨੂੰ ਅਗਲਾ ਮੈਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਭਾਈ ਸਾਹਿਬ ਆਤਮਾ ਬੰਦੇ ਚ ਕਦੋਂ ਕੁ ਪੈਂਦੀ ਹੈ ਬੰਦਾ ਜਨਮ ਲੈਂਦਾ ਵੀ ਆਤਮਾ ਆਉਂਦੀ ਹੈ ਆਤਮਾ ਕਿਤੇ ਜਾਂਦੀ ਹੈ ਮੈਂ ਕਿਹਾ ਕੋਈ ਯਾਰ ਆਤਮਾ ਨਹੀਂ ਆਉਂਦੀ ਐਵੇਂ ਨਾਲ ਗੱਲਾਂ ਕਰੋ ਕਹਿੰਦੇ ਨਹੀਂ ਫਿਰ ਵੀ ਕਦੋਂ ਕੁ ਪੈਂਦੀ ਹੈ ਮੈਂ ਕਿਹਾ ਇੱਕ ਰਿਕੁਆਇਰਮੈਂਟ ਹੈ ਕੁਦਰਤ ਦਾ ਬਣਾ ਸਿਸਟਮ ਬਣਿਆ ਨਿਯਮ ਹੈ ਕੀ ਦੱਸੋਗੇ ਕਿੱਦਣ ਆਤਮਾ ਪਈ ਸੀ ਜਿੱਦਣ ਤੋਂ ਪਰਮਾਤਮਾ ਉਦਣ ਦੀ ਅਸੀਂ ਹੈ ਕਹਿੰਦਾ ਉਹ ਕਿਵੇਂ ਮੈਂ ਕਿਹਾ ਜਿੱਦਣ ਤੋਂ ਆ ਪਰਮਾਤਮਾ ਬਣਿਆ ਆ ਕੁਦਰਤ ਬਣੀ ਹੈ ਉਦੇ ਦੀ ਅਸੀਂ ਉਦੇ ਦੇ ਕਿਵੇਂ ਆ ਹੁਣ ਵੇਖੋ ਤੁਸੀਂ ਸਾਰੇ ਹੋ ਆਪਾਂ ਸਾਰੇ ਆਪਾਂ ਸਾਰੇ ਆ ਸਰੀਰ ਹੈ ਸਾਡਾ ਸਰੀਰ ਤੋਂ ਪਹਿਲਾਂ ਜਨਮ ਲੈਣ ਤੋਂ ਪਹਿਲਾਂ ਮਾਂ ਦੇ ਢਿੱਡ ਵਿੱਚ ਸੀ ਹੁਣ ਡੇਟ ਆਫ ਬਰਥ ਕੀ ਹੈ ਮੈਂ ਕਹਾਂ 7 ਜੁਲਾਈ ਮੈਂ ਕਹਾਂ 7 ਜੁਲਾਈ 1983 ਮੇਰਾ ਡੇਟ ਆਫ ਬਰਥ ਮੈਂ ਇਹ ਕਹਾਂ ਤੁਸੀਂ ਸਾਰੇ ਕਹੋ ਵੀ ਸਾਡੀ ਜਨਮ ਤਰੀਕ ਆ ਹੈ ਪਰ ਮਾਂ ਦੇ ਢਿੱਡ ਵਿੱਚ ਲੱਤਾਂ ਨਹੀਂ ਸੀ ਮਾਰਦੇ ਇਹਦਾ ਮਤਲਬ ਜੰਮਣ ਤੋਂ ਪਹਿਲਾਂ ਵੀ ਤੂੰ ਹੈਗਾ ਸੀ ਮਾਂ ਦੇ ਢਿੱਡ 'ਚ ਤੇ ਲੱਤਾਂ ਮਾਰਦਾ ਸੀ ਇਹਦਾ ਮਤਲਬ ਤੂੰ ਹੈਗਾ ਸੀ ਉਹ ਤੂੰ ਪਹਿਲਾਂ ਫਿਰ ਉਦੋਂ ਪਿੱਛੇ ਚੱਲ ਮਾਂ ਦੇ ਢਿੱਡ ਵਿੱਚ ਜਾਣ ਤੋਂ ਪਹਿਲਾਂ ਕਰੋੜਾਂ ਨਾਲ ਲੜ ਕੇ ਕਰੋੜਾਂ ਸੈੱਲ ਹੁੰਦੇ ਨੇ ਬੰਦੇ ਦੇ ਤੇ ਕਰੋੜਾਂ ਸੈੱਲਾਂ ਨਾਲ ਲੜ ਕੇ ਮਾਂ ਦੀ ਕੁੱਖ ਤੱਕ ਤੂੰ ਪਹੁੰਚਿਆ ਸੀ ਤੂੰ ਤੇ ਉਦੋਂ ਪਹਿਲਾਂ ਹੀ ਦੌੜਦਾ ਸੀ ਜਦੋਂ ਪਿਤਾ ਕੋਲੋਂ ਆਇਆ ਮਾਂ ਦਾ ਤੇ ਪਿਤਾ ਦਾ ਸੈੱਲ ਤੇ ਦੌੜਿਆ ਸੀ ਇਹਦਾ ਮਤਲਬ ਤੂੰ ਤੇ ਪਹਿਲਾਂ ਹੀ ਹੈਗਾ ਸੀ ਉਦੋਂ ਪਿੱਛੇ ਚੱਲ ਫਿਰ ਪਿਤਾ ਦੇ ਬਿੰਦ ਤੋਂ ਪਹਿਲਾਂ ਤੂੰ ਬਲੱਡ ਸੀ ਖੂਨ ਸੀ ਉਹਦੇ ਵਿੱਚ ਵੀ ਸੈੱਲਾਂ ਦੇ ਰੂਪ ਵਿੱਚ ਦੌੜਦਾ ਸੀ ਉਦੋਂ ਪਿੱਛੇ ਚੱਲ ਰਸ ਸੀ ਉਦੋਂ ਪਿੱਛੇ ਚੱਲ ਖਾਣਾ ਸੀ ਸਬਜ਼ੀਆਂ ਸੀ ਇੱਥੋਂ ਹੀ ਆਇਆ ਇਹਦੇ ਵਿੱਚ ਹੀ ਚੱਲਿਆ ਜਾਏਗਾ ਜਿੱਦਣ ਤੋਂ ਆ ਕੁਦਰਤ ਬਣੀ ਹੈ ਤੂੰ ਉਦਣ ਦਾ ਹੀ ਹੈ ਤੇ ਜਿੰਨਾ ਚਿਰ ਕੁਦਰਤ ਰਹੇਗੀ ਤੂੰ ਵੀ ਇੱਥੇ ਹੀ ਤੁਰਿਆ ਫਿਰਦਾ ਰਹੇਗਾ ਇੱਥੇ ਹੀ ਹੈ ਰੀਸਾਈਕਲ ਐਨਰਜੀ ਰੀਸਾਈਕਲ ਹੁੰਦੀ ਹੈ ਉਹੀ ਸਬਜ਼ੀਆਂ ਚਾਹੇ ਉਹੀ ਦਰਖਤਾਂ ਚਾਹੇ ਉਹੀ ਫਲਾਂ ਚਾਹੇ ਉਹੀ ਆਟੇ ਚ ਉਹੀ ਹੌਲੀ ਹੌਲੀ ਬੰਦਾ ਖਾਂਦਾ ਉਹੀ ਬਲੱਡ ਬਣਦਾ ਉਹੀ ਬਿੰਦ ਬਣਦਾ ਉਹੀ ਸੈੱਲ ਬਣਦਾ ਉਹੀ ਭਰੂਣ ਬਣਦਾ ਉਹੀ ਬੱਚਾ ਬਣਦਾ ਉਹੀ ਮਰ ਕੇ ਫਿਰ ਇਹਦੇ ਵਿੱਚ ਹੀ ਚਲਿਆ ਜਾਂਦਾ ਇੱਥੇ ਹੀ ਘੁੰਮੀ ਜਾਂਦਾ ਇੱਥੇ ਰੀਸਾਈਕਲ ਹੁਣ ਆ ਜਿਹੜੀ ਭੁਲੇਖਾ ਸੀ ਜਿਹੜਾ ਵੀ ਕਿਤੋਂ ਬੰਦਾ ਆਉਂਦਾ ਕਿਤੇ ਕੁਛ ਨਹੀਂ ਆਉਂਦਾ ਜਾਂਦਾ ਕੁਛ ਜੰਮਦਾ ਮਰਦਾ ਨਹੀਂ ਐਵੇਂ ਭੁਲੇਖਿਆਂ ਵਿੱਚ ਨਾ ਪਾਓ ਕੁਛ ਜੰਮਿਆ ਮਰਿਆ ਇੱਥੇ ਕਹਿੰਦੇ ਨਰਪਤ ਏਕ ਸੰਘਾਸਨ ਸੋਇਆ ਸੁਪਨੇ ਭਇਆ ਬਿਖਾਰੀ ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਅਗਲੀ ਪੰਕਤੀ
ਰਾਜ ਪੋਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ
ਕਹਿੰਦੇ ਜਿਵੇਂ ਸੁਣਿਆ ਵੀ ਸੱਪ ਜਿਹੜੀ ਰੱਸੀ ਹੈ ਉਹ ਸੱਪ ਲੱਗਦੀ ਹੈ ਹਨੇਰੇ ਵਿੱਚ ਹੁੰਦੀ ਰੱਸੀ ਹੈ ਭੁਲੇਖੇ ਨਾਲ ਲੱਗੀ ਜਾਂਦਾ ਸੱਪ ਏਦਾਂ ਹੀ ਕਹਿੰਦੇ ਭੁਲੇਖਾ ਪਿਆ ਹੋਇਆ ਅਨਕ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ ਹੁਣ ਕਹਿੰਦੇ ਕਹਿਣ ਦੀ ਕੋਸ਼ਿਸ਼ ਵੀ ਕਰੀਏ ਤਾਂ ਵੀ ਨਹੀਂ ਕਹਿ ਸਕਦੇ ਹੁਣ ਦਿਮਾਗ ਕੰਮ ਕਰਨ ਲੱਗ ਗਿਆ ਵੀ ਸੋਨੇ ਦੇ ਗਹਿਣੇ ਕਈ ਹੁੰਦੇ ਨੇ ਪਰ ਅਸਲ ਦੇ ਵਿੱਚ ਉਹ ਇੱਕ ਸੋਨਾ ਹੀ ਹੁੰਦਾ ਇੱਕ ਸੋਨੇ ਦੇ ਬਿਸਕਿਟ ਨੂੰ ਲਓ ਉਹਦੇ ਤੋਂ ਸੈਂਕੜੇ ਗਹਿਣੇ ਬਣਾ ਦਿਓ ਅਸਲ ਦੇ ਵਿੱਚ ਇੱਕ ਵੀ ਸੋਨਾ ਹੀ ਹੈ ਤੇ ਸੈਂਕੜੇ ਗਹਿਣੇ ਵੀ ਸੋਨਾ ਹੀ ਹੈ ਨਾਮ ਅਲੱਗ ਅਲੱਗ ਹੈ ਸੋਨਾ ਹੀ ਅਗਲੀ ਪੰਕਤੀ
ਸਰਬੇ ਕਿਆਨੇ ਸੁਆਮੀ ਸਭ ਘਟ ਭੋਗ ਵੇ ਸੋਈ ਕਹਿ ਰਵਦਾਸ ਹਾਥ ਪੈਨੇ ਸਹਿਜੇ ਹੋਏ ਸੋ ਹੋਈ
ਕਹਿੰਦੇ ਇਹ ਨੁਕਤੇ ਨੂੰ ਸਮਝ ਲੈ ਸਰਬੇ ਏਕ ਇੱਕੋ ਹੀ ਹੈ ਅਨੇਕ ਹੈ ਸੁਆਮੀ ਏਕ ਵੀ ਉਹ ਆਪ ਹੀ ਹੈ ਤੇ ਅਨੇਕ ਵੀ ਉਹ ਆਪ ਹੀ ਹੈ ਸਰਬੇ ਏਕ ਅਨੇਕ ਹੈ ਸੁਆਮੀ ਸਭ ਘੱਟ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਨੇਰੈ ਸਹਿਜੇ ਹੋਏ ਸੋਈ ਇਹ ਤੇ ਨੁਕਤਾ ਨਾ ਵੇਖੋ ਪਕੜ ਚ ਆ ਜਾਏ ਸਹਿਜ ਵਿੱਚ ਆਪਣੇ ਆਪ ਸਾਰਾ ਕੁਝ ਹੋ ਰਿਹਾ ਸਿਸਟਮ ਦੇ ਵਿੱਚ ਹੋ ਰਿਹਾ ਲਾਅ ਆਫ ਨੇਚਰ ਸਿਸਟਮ ਢਾਂਚਾ ਬਣਿਆ ਹੋਇਆ ਇਹ ਜੇ ਸਾਡੇ ਨੁਕਤਾ ਕਲਿੱਕ ਆ ਜਾਏ ਅਸੀਂ ਉਹਦਾ ਰੂਪ ਹਾਂ ਬਸ ਫਿਰ ਜ਼ਿੰਮੇਵਾਰੀ ਸਾਡੀ ਹੈ ਹੁਣ ਨਿਕੰਮਾ ਕਿਉਂ ਹੈ ਸੰਸਾਰ ਕਿਸੇ ਤੇ ਛੱਡਿਆ ਹੋਇਆ ਕੋਈ ਕਰੇਗਾ ਕਈਆਂ ਦੇ ਨਾ ਸੁਣੋ ਕਈਆਂ ਦਾ ਪਿਤਾ ਚੜ੍ਹਾਈ ਕਰ ਜਾਂਦਾ ਤੁਸੀਂ ਕਹੋ ਵੀ ਤੂੰ ਹੀ ਕਰਨਾ ਬੱਚੇ ਕਈ ਲਾਇਕ ਬਣ ਜਾਂਦੇ ਨੇ ਵੀ ਅੱਛਾ ਹੁਣ ਮੈਨੂੰ ਕਰਨਾ ਹੀ ਪੈਣਾ ਆ ਇੱਥੇ ਮੇਰੇ ਨਾਲ ਸਿੰਘ ਢੋਲਕ ਵਜਾਉਂਦਾ ਮੰਨ ਲਓ ਇੱਥੇ ਹੋਰ ਤਿੰਨ ਚਾਰ ਹੋਣਗੇ ਉਹਨਾਂ ਨੂੰ ਆਉਂਦੀ ਨਹੀਂ ਮੰਨ ਲਓ ਇਹ ਭੱਜ ਜਾਏ ਵੀ ਮੈਂ ਚੱਲਿਆ ਕੱਲ ਨੂੰ ਛੁੱਟੀ ਕਰਨੀ ਹੈ ਇੱਥੇ ਕਿਸੇ ਨੂੰ ਪਾ ਦਿਓ ਸਿਰ ਤੇ ਪੈ ਗਈ ਇੱਕ ਵਾਰੀ ਔਖਾ ਹੋਊ ਦੋ ਵਾਰੀ ਹੋਊ ਚਾਰ ਵਾਰੀ ਹੋਊ ਦਸ ਵਾਰੀ ਹੋਊ ਦਸ ਵਾਰੀ ਵਜਾ ਵਜਾ ਕੇ ਆਪੇ ਹੀ ਉਹਨੂੰ ਢੋਲਕ ਵਜਾਉਣੀ ਆ ਜਾਣੀ ਹੈ ਕਿਉਂਕਿ ਸਿਰ ਤੇ ਪੈ ਗਈ ਵੀ ਹੁਣ ਕੋਈ ਹੋਰ ਨਹੀਂ ਵਜਾਉਣੀ ਮੈਨੂੰ ਹੀ ਪੈਣੀ ਆਪੇ ਹੀ ਆ ਗਈ ਸਿਰ ਤੇ ਪੈ ਗਈ ਹੁਣ ਜਦੋਂ ਸਾਡੇ ਸਿਰ ਤੇ ਪਊ ਵੀ ਮੈਂ ਹੀ ਪਰਮਾਤਮਾ ਦਾ ਰੂਪ ਹਾਂ ਤੇ ਮੇਰਾ ਮਾੜਾ ਚੰਗਾ ਮੈਂ ਹੀ ਸੋਚਣਾ ਹੈ ਬਸ ਫਿਰ ਬੰਦਾ ਫਿਰ ਦਿਮਾਗ ਚਲਾਉਣ ਲੱਗਦਾ ਵੀ ਮਨਾ ਹੱਲ ਤੈਨੂੰ ਹੀ ਕੱਢਣੇ ਪੈਣੇ ਆ ਭਾਵੇਂ ਰਾਤ ਨੂੰ ਜਾਗ ਭਾਵੇਂ ਦਿਨੇ ਜਾਗ ਜੋ ਮਰਜ਼ੀ ਕਰ ਤੇਰੀ ਜ਼ਿੰਦਗੀ ਤੈਨੂੰ ਠੀਕ ਆਪੇ ਕਰਨੀ ਪੈਣੀ ਫਿਰ ਬੰਦਾ ਇਸ ਰਾਹ ਤੇ ਤੁਰਦਾ ਉਹਨਾਂ ਚਿਰ ਨਹੀਂ ਤੁਰਦਾ ਫਿਰ ਜਿੱਦਣ ਦਿਮਾਗ ਇਹ ਗੱਲ ਕੰਮ ਸਮਝ ਆ ਜਾਂਦੀ ਵੀ ਨਹੀਂ ਮਨਾ ਆਪਾਂ ਪੜ੍ਹਦੇ ਹੁਣੇ ਨਾ ਅੱਗੇ ਵੀ
ਹੋ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾੜੀ 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 ਪਊ ਜ਼ਿੰਦਗੀ ਦੀ
ਫੜਿਓ ਬਾਈ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਪਊ ਜ਼ਿੰਦਗੀ ਦੀ
ਰੱਜ ਕੇ
ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ
ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ
ਓ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ
ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ
ਰੱਜ ਕੇ
ਜ਼ਿੰਦਗੀ ਦੀ ਉਲਝੀ ਤਾਣੀ
ਓ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਆਪੇ ਸੁਲਝਾਉਣੀ ਜ਼ਿੰਦਗੀ ਦੀ ਉਲਝੀ ਤਾਣੀ
ਆਪੇ ਸੁਲਝਾਉਣੀ ਪਊ
ਜ਼ਿੰਦਗੀ ਦੀ ਉਲਝੀ ਤਾਣੀ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ
ਆਪੇ ਸੁਲਝਾਉਣੀ ਰੱਜ ਕੇ ਹਾਂ ਆਪੇ ਸੁਲਝਾਉਣੀ ਆਪਣੀ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜਿੱਦੇ ਸਾਡੇ ਦਿਮਾਗ ਵਿੱਚ ਇਹ ਆ ਗਈ ਗੱਲ ਫਿਰ ਆਪੇ ਫਿਕਰ ਕਰਾਂਗੇ ਫਿਰ ਆਪੇ ਧਿਆਨ ਦਿਆਂਗੇ ਹੁਣ ਜਿਹੜੀਆਂ ਗਲਤੀਆਂ ਕਰਦੇ ਹਾਂ ਫਿਰ ਆਪੇ ਸੁਧਰਾਂਗੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੀਏ ਅਸੀਂ ਅੰਦਰ ਬੈਠੇ ਗੱਲ ਕਰ ਰਿਹਾ ਸੀ ਮੈਂ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੋ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੇਫ ਰੱਖੋ ਸੇਫ ਸੇਫ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਰਿਸਪੈਕਟ ਰੱਖੀਏ ਸਾਈਡ ਤੇ ਰੱਖੀਏ ਵੀ ਮੈਨੂੰ ਗਿਆਨ ਦਿੰਦੇ ਨੇ ਮੈਂ ਇਹਨਾਂ ਦਾ ਸਤਿਕਾਰ ਕਰਦਾ ਪਰ ਜੇ ਤੁਸੀਂ ਏਦਾਂ ਕਹਿਣਾ ਹੈ ਵੀ ਦਾਤਾਂ ਸਾਰੀਆਂ ਮਿਲਣੀਆਂ ਨੇ ਉਹਦੇ ਵਿੱਚ ਪੰਗਾ ਇਹ ਪੈਣਾ ਜਿਨ੍ਹਾਂ ਨੂੰ ਮਿਲ ਗਈਆਂ ਉਹਨਾਂ ਦਾ ਪਿਆਰ ਪੈ ਜਾਣਾ ਹੈ ਜਿਨ੍ਹਾਂ ਨੂੰ ਨਾ ਮਿਲੀਆਂ ਉਹ ਕਹਿਣਗੇ ਮੇਰੇ 10 ਸਾਲ ਐਵੇਂ ਲੱਗ ਗਏ ਮੇਰੇ 15 ਸਾਲ ਐਵੇਂ ਲੱਗ ਗਏ ਮੈਂ ਇੰਨੇ ਪਾਠ ਕੀਤੇ ਮੈਂ ਆਹ ਕੀਤਾ ਮੇਰਾ ਤੇ ਵੀਜ਼ਾ ਲੱਗਿਆ ਨੀ ਮੇਰਾ ਤੇ ਕੰਮ ਬਣਿਆ ਨੀ ਕੁਝ ਕੁ ਦਾ ਪਿਆਰ ਪੈ ਜਾਣਾ ਕੁਝ ਕੁ ਨਫ਼ਰਤ ਵੀ ਕਰਦੇ ਨੇ ਕਈ ਗੁਰਦੁਆਰੇ ਕੰਨੀ ਵੇਖ ਕੇ ਕਹਿਣਗੇ ਮੈਨੂੰ ਇਹਨੇ ਕੀ ਦਿੱਤਾ ਅਸੀਂ ਇਹ ਗੱਲਾਂ ਜੇ ਕਰਦੇ ਹੀ ਨਾ ਪਹਿਲੇ ਦਿਨ ਤੋਂ ਇਹ ਗੱਲ ਕਰਦੇ ਵੀ ਗੁਰਬਾਣੀ ਤੋਂ ਗਿਆਨ ਲੈਣਾ ਸਤਿਗੁਰੂ ਜੀ ਨੂੰ ਇਹਨਾਂ ਗੱਲਾਂ ਵਿੱਚ ਨਾ ਲੈ ਕੇ ਆਓ ਮਿਹਨਤ ਕਰਨੀ ਹੈ ਦਾਤਾਂ ਪ੍ਰਾਪਤ ਕਰ ਲਓ ਜੇ ਸੁੱਖ ਸਹੂਲਤਾਂ ਪ੍ਰਾਪਤ ਕਰ ਲਓ ਮਿਹਨਤ ਨਹੀਂ ਕਰਨੀ ਭੁੱਖੇ ਮਰੋ ਗੁਰੂ ਸਾਹਿਬ ਨੂੰ ਅਕਲ ਲਓ ਭਾਈ ਕੰਮ ਕਰ ਲਓ ਤੇ ਦਾਤਾਂ ਲੈ ਲਓ ਕੰਮ ਨਹੀਂ ਕਰਨਾ ਜੇਬਾਂ ਤੁਹਾਡੀਆਂ ਭੁੱਖੇ ਫਿਰ ਮਰੋ ਸਿੱਧੀ ਤੇ ਸਪਸ਼ਟ ਗੱਲ ਕਰੋ ਗੁਰੂ ਗ੍ਰੰਥ ਸਾਹਿਬ ਨੂੰ ਸਾਈਡ ਤੇ ਰੱਖੋ ਉਹਨਾਂ ਨਾਲ ਤੇ ਪਿਆਰ ਹੀ ਰਵੇ ਸੇਫ ਰਹਿਣ ਪਰ ਜਦੋਂ ਤੁਸੀਂ ਇਹਦੇ ਵਿੱਚ ਲਿਆ ਕੇ ਗੁਰੂ ਸਾਹਿਬ ਨੂੰ ਵਿੱਚ ਖਿਲਾਰਨਾ ਹੈ ਫਿਰ ਕਿਹਨਾਂ ਨੂੰ ਨਹੀਂ ਮਿਲਣੀਆਂ ਉਹਨਾਂ ਨੂੰ ਫਿਰ ਗੁੱਸਾ ਵੀ ਚੜ੍ਹਦਾ ਕਿਸੇ ਨੇ 15 ਸਾਲ ਲਾਤੇ 20 ਸਾਲ ਲਾਤੇ ਨਾ ਗੱਲ ਬਣੀ ਉਹਨੇ ਕਹਿਣਾ ਮੇਰਾ ਕੀ ਸਵਾਲ ਆ ਮੈਨੂੰ ਤੇ ਗੁੱਸਾ ਹੈ ਤੇ ਮਾਫ਼ ਕਰਨਾ ਮੈਂ ਗੱਲ ਕਹਿਣ ਲੱਗਿਆ ਇਹ ਤੁਹਾਡੀਆਂ ਬੇਵਕੂਫੀਆਂ ਨੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹਦੇ ਵਿੱਚ ਲੈ ਕੇ ਆਏ ਹੋ ਤੁਹਾਡੀਆਂ ਗਲਤੀਆਂ ਨੇ ਲੋਕਾਂ ਦੇ ਦਿਮਾਗ ਵਿੱਚ ਜਿਨ੍ਹਾਂ ਨੂੰ ਨਹੀਂ ਉਹ ਫਿਰ ਪਤਾ ਕਿ ਇੱਥੇ ਤੱਕ ਵੀ ਕਈ ਪਾਗਲ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਟ ਤੱਕ ਕਰਤਾ ਗੁਰਦੁਆਰੇ ਜਾ ਕੇ ਅੱਗ ਲਾਤੀ ਕਹਿੰਦੇ ਇਹਨਾਂ ਨੇ ਮੈਨੂੰ ਦਿੱਤਾ ਕੀ ਇਹ ਤੁਹਾਡੀਆਂ ਦਿਮਾਗ 'ਚ ਗਲਤ ਚੀਜ਼ਾਂ ਵਾੜੀਆਂ ਨੇ ਇਦਾਂ ਦੀਆਂ ਗੱਲਾਂ ਕਿਉਂ ਕੀਤੀਆਂ ਮਿਹਨਤ ਕਰੇਗਾ ਜੇਬ ਭਰੀ ਰਹੂ ਮਿਹਨਤ ਨਹੀਂ ਕਰੇਗਾ ਭੁੱਖਾ ਮਰੇਗਾ ਗੁਰੂ ਸਾਹਿਬ ਤੋਂ ਗਿਆਨ ਲਓ ਅਕਲ ਲੈ ਕੇ ਦਿਮਾਗ ਚਲਾਓ ਆਪਣਾ ਕਾਰੋਬਾਰ ਕਰੋ ਕੰਮ ਕਰੋ ਮਿਹਨਤ ਕਰੋ ਹੁਣ ਤੂੰ ਕੀ ਸਮਝਦਾ ਵੀ ਤੇਰੇ ਅੰਬੈਸੀ 'ਚ ਜਾ ਕੇ ਵੀਜ਼ਾ ਲਵਾ ਕੇ ਆਉਣ ਜਦੋਂ ਤੂੰ ਪੜ੍ਹਾਈ ਨਹੀਂ ਕੀਤੀ ਜੇ ਗਲਤੀਆਂ ਤੇਰੀਆਂ ਮਿਹਨਤ ਨਹੀਂ ਕੀਤੀ ਰਾਤਾਂ ਨੂੰ ਜਾ ਕੇ ਨਹੀਂ ਗਿਆ ਤੇ ਰਾਤ ਨੂੰ ਤੇਰਾ ਸੁੱਤੇ ਪਏ ਦਾ ਬੋਲ ਵੱਡਾ ਕਰ ਦੇਣ ਜਾ ਕੇ ਮੰਡੀ ਦੇ ਵਿੱਚ ਜਾ ਕੇ ਵੀ ਇਹਦਾ ਬੋਲ ਤੇ ਇਹਦੀ ਜੀਰੀ ਤੇ ਹੈਗੀ 40 ਮਣ 60 ਮਣ ਕਰ ਦੋ ਐ ਕਿਵੇਂ ਹੋ ਜੂ ਬਈ ਇਹਨਾਂ ਨੇ ਤੇ ਸਾਨੂੰ ਸਮਝਾਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਤੇ ਸਾਨੂੰ ਇਹ ਅਕਲ ਦਿੱਤੀ ਹੈ ਵੀ ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਮਰ ਜਣਾ ਉਹ ਕਿੱਥੋਂ ਭਾਲਦਾ ਬਜੌਰੀ ਦਾ ਖਾ ਫਰੀਦਾ ਲੋੜੈ ਦਾਖ ਬਜੌਰੀ ਕਿੱਕਰ ਬੀਜੈ ਜੱਟ ਹੰਡਾ ਉਹਨ ਕਤਾਏ ਦਾ ਪਹਿੰਦਾ ਲੋੜੈ ਪੱਟ ਰੇਸ਼ਮ ਭਾਲਦਾ ਲੈ
ਬੀਜਦਾ ਕੀ ਹੈ ਭਾਲਦਾ ਕੀ ਹੈ ਇਹ ਤੇ ਸਾਨੂੰ ਸਮਝਾਉਂਦੇ ਹੈ ਇਹ ਕਿਵੇਂ ਨਿਕੰਮਿਆਂ ਨੂੰ ਦਾਤਾਂ ਦੇ ਸਕਦੇ ਆ ਬਈ ਵੇਲਣਾ ਨੂੰ ਨਿਕੰਮਿਆਂ ਨੂੰ ਇਹ ਤੇ ਕਹਿੰਦੇ ਮਿਹਨਤ ਕਰੇਗਾ ਰੱਜ ਕੇ ਢਿੱਡ ਭਰਿਆ ਰਹੂਗੇ ਤੇ ਮਰ ਭੁੱਖਾ ਰਹਿ ਦੁਖੀ ਇਹ ਸਮਝਾਉਂਦੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਸੇਫ ਰੱਖਣਾ ਸੀ ਤੁਸੀਂ ਹਰ ਬੰਦੇ ਦਾ ਪਿਆਰ ਪਿਆਰ ਰਹਿੰਦਾ ਗੁਰੂ ਗ੍ਰੰਥ ਸਾਹਿਬ ਨਾਲ ਵੀ ਪਾਤਸ਼ਾਹ ਤੋਂ ਅਕਲ ਨਹੀਂ ਲਈ ਮੇਰੀਆਂ ਗਲਤੀਆਂ ਮੈਂ ਸਮਝ ਨਹੀਂ ਸਕਿਆ ਮੇਰੀਆਂ ਗਲਤੀਆਂ ਮੈਂ ਇਹ ਨੁਕਤਿਆਂ ਨੂੰ ਸਮਝਿਆ ਨਹੀਂ ਮੇਰੀਆਂ ਗਲਤੀਆਂ ਪਰ ਗੁਰੂ ਗ੍ਰੰਥ ਸਾਹਿਬ ਜੀ ਨਾਲ ਸਾਰਿਆਂ ਨੇ ਪਿਆਰ ਕਰਨਾ ਸੀ ਨਾਲੇ ਇੱਕ ਗੱਲ ਹੋਰ ਸੁਣ ਲਓ ਮੈਂ ਅੱਗੇ ਵੀ ਗੱਲ ਕਰਦਾ ਸੀ ਮੁੰਡਿਆਂ ਨਾਲ ਦਾਤਾਂ ਦਾਤਾਂ ਨਾਲ ਖੇਡੋ ਜੇ ਦਾਤਾਂ ਦਾਤਾਂ ਖੇਡਣਾ ਹੈ ਤੂੰ ਕਹਿ ਵੀ ਮੈਨੂੰ ਦਾਤ ਦਿੱਤੀ ਹੈ ਜੀ ਗੱਡੀ ਕਿਹੜੀ ਕਿਹੜੀ ਕੰਪਨੀ ਦੀ ਹੈ ਤੂੰ ਦੱਸ ਕਹਿੰਦਾ ਟਾਟਾ ਦੀ ਹੈ ਤੇ ਟਾਟਾ ਬਿਰਲਾ ਦਾ ਮਾਲਕ ਇੱਥੇ ਖੜ ਜੂ ਆ ਕੇ ਕਹੂਗਾ ਅੱਛਾ ਅੱਛਾ ਦਾਤਾਂ ਦਿੰਦੇ ਹੈ ਆਪਾਂ ਕਹਾਂਗੇ ਹਾਂਜੀ ਉਹਨੇ ਕਹਿਣਾ ਤੈਨੂੰ ਇੱਕ ਗੱਡੀ ਦਿੱਤੀ ਹੈ ਆਪਾਂ ਕਹਾਂਗੇ ਹਾਂਜੀ ਉਹਨੇ ਕਹਿਣਾ ਮੈਂ ਤੇ ਮੇਰੀ ਕੰਪਨੀ ਚ ਤੇ ਬਣਦੀਆਂ ਨੇ ਬਣਦੀਆਂ ਲਾਈਨ ਲੱਗੀ ਹੈ ਪੰਜ ਪੰਜ ਮਿੰਟ ਬਾਅਦ ਨਵੀਂ ਗੱਡੀ ਕੱਢਦਾ ਆ ਗਈ ਉਹ ਗਈ ਉਹ ਗਈ ਉਹ ਗਈ ਸਮਝਦਾ ਇੱਕ ਘੰਟੇ ਚ 12 ਗੱਡੀਆਂ ਕੱਢਦੀਆਂ ਤੂੰ ਇੱਕ ਵੱਡੀ ਕਿਰਪਾ ਕੀਤੇ ਤੇ ਫਿਰ ਜਿਹੜਾ ਗੱਡੀਆਂ ਜਿਹੜੀਆਂ ਜਿਹੜਾ ਗੱਡੀਆਂ ਤੈਨੂੰ ਤੇ ਇੱਕ ਗੱਡੀ ਦਿੱਤੀ ਆ ਮੈਂ ਗੱਡੀਆਂ ਬਣਾਉਣ ਵਾਲੀ ਮੈਨੂੰ ਕੰਪਨੀ ਦਿੱਤੀ ਹੈ ਦਾਤ ਵੱਡੀ ਕਿਹੜੀ ਹੈ ਭਲਾ ਗੱਡੀ ਕਿ ਕੰਪਨੀ ਜਰਾ ਜ਼ੋਰ ਨਾਲ ਕੰਪਨੀ ਉਹਨੇ ਕਹਿਣਾ ਫਿਰ ਕੰਪਨੀ ਗਣੇਸ਼ ਜੀ ਦੀ ਕਿਰਪਾ ਨਾਲ ਚੱਲਦੀ ਹੈ ਖੇਡ ਲੈ ਦਾਤਾ ਦਾਤਾ ਖੇਡ ਲੈ ਕਿਰਪਾ ਕਿਰਪਾ ਖੇਡ ਲੈ ਅਗਲੇ ਨੇ ਕਹਿਣਾ ਹੈ ਕਿਰਪਾ ਸਾਡੇ ਤੇ ਜ਼ਿਆਦਾ ਇਹਦਾ ਮਤਲਬ ਦਾਤਾ ਵੱਡਾ ਹੈ ਸਾਡਾ ਫੇਰ ਕੀ ਕਰੇਗਾ ਉਹਨੇ ਕਹਿਣਾ ਕਿਰਪਾ ਸਾਡੇ ਤੇ ਜ਼ਿਆਦਾ ਤੇ ਜੇ ਕੱਲ ਨੂੰ ਅਮਰੀਕਾ ਕੈਨੇਡਾ ਵਾਲੇ ਜੀਸਸ ਨੂੰ ਲੈ ਕੇ ਆ ਗਏ ਉਹਨੇ ਕਹਿਣਾ ਸਾਰੀਆਂ ਦਾਤਾਂ ਹੀ ਅਮਰੀਕਾ ਕੈਨੇਡਾ ਚ ਤੁਰੀਆਂ ਫਿਰਦੀਆਂ ਨੇ ਤੁਸੀਂ ਕੀ ਲਈ ਫਿਰਦੇ ਹੋ ਉਹ ਕਹਿਣਗੇ ਜੀਸਸ ਸਾਰਿਆਂ ਤੋਂ ਵੱਡਾ ਲੈ ਹੁਣ ਭੱਜ ਕਿੱਧਰ ਭੱਜ ਹੈ ਪੰਗਾ ਪਾ ਲਿਆ ਨਾ ਆਪਣੀ ਜਾਨ ਨੂੰ ਬਿਪਤਾ ਛੇੜ ਲਈ ਉਹਨੇ ਕਹਿਣਾ ਦਾਤਾਂ ਦਾਤਾਂ ਖੇਡਦਾ ਜੀਸਸ ਨੇ ਆ ਕਿਰਪਾ ਇਹਨਾਂ ਕੰਟਰੀਆਂ ਤੇ ਕੀਤੀ ਹੈ ਵੇਖ ਰੰਗ ਭਾਗ ਲੱਗੇ ਸਾਡੇ ਦੇਸ਼ ਚ ਆਉਣ ਨੂੰ ਤਰਸਦਾ ਹੈ ਕੈਨੇਡਾ ਅਮਰੀਕਾ ਆਉਣ ਨੂੰ ਤਰਸਦਾ ਹੈ ਇਹ ਕੰਟਰੀਆਂ ਵੱਡੀਆਂ ਨੇ ਤੇ ਇਹਨਾਂ ਤੇ ਜੀਸਸ ਦੀ ਕਿਰਪਾ ਹੈ ਈਸਾ ਵੱਡਾ ਸਾਡਾ ਉੱਥੇ ਫਿਰ ਨੀਵੀਂ ਪਾਉਣੀ ਪਊ ਤਾਂ ਕਰਕੇ ਇਹ ਖੇਡਾਂ ਨਾ ਖੇਡਿਆ ਕਰੋ ਖੇਡ ਪਤਾ ਕਿਹੜੀ ਖੇਡਣੀ ਹੈ ਪਤਾ ਕਿਹੜੀ ਖੇਡਣੀ ਮੈਂ ਦਾਅਵੇ ਨਾਲ ਕਹਿੰਦਾ ਦਾਅਵੇ ਨਾਲ ਆ ਮੈਂ ਰਵਿਦਾਸ ਮਹਾਰਾਜ ਦਾ ਸ਼ਬਦ ਪੜਿਆ ਜਬ ਹਮ ਹੋਤੇ ਤਬ ਤੂੰ ਨਾਹੀਂ ਮਾਧਵੇ ਕਿਆ ਕਹੀਏ ਭਰਮ ਐਸਾ ਆ ਸ਼ਬਦ ਹੈ ਨਾ ਜਿਹੜਾ ਆ ਸ਼ਬਦ ਜਿਹੜਾ ਮੈਂ ਪੜਿਆ ਤੇ ਚੇਤਾ ਰੱਖਿਓ 657 ਤੇ 58 ਅੰਗ ਤੇ ਸੁਭਾਏ ਮਾਂ ਹੈ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ 57 58 657 58 ਰਾਗ ਸੋਰਠ ਠੀਕ ਹੈ ਦਾਤਾਂ ਦਾਤਾਂ ਨਹੀਂ ਖੇਡਣਾ ਗਿਆਨ ਗਿਆਨ ਖੇਡ ਕੇ ਵੇਖੋ ਵੀ ਬਾਬੇ ਵਰਗਾ ਗਿਆਨ ਦੇ ਕੇ ਦਿਖਾਓ ਫਿਰ ਮੰਨ ਇਹੋ ਜੀ ਗੱਲ ਕਰਕੇ ਵਿਖਾਓ ਜਿਹੜੀ ਆਹ ਗੱਲ ਕੀਤੀ ਹੈ ਬੰਦੇ ਨੂੰ ਰੱਬ ਕਿਹੜੇ ਧਰਮ ਚ ਕਿਹਾ ਦੱਸੋ ਬੰਦੇ ਨੂੰ ਪੈਰਾਂ ਤੇ ਖੜਾ ਕਿਸੇ ਧਰਮ ਚ ਕੀਤਾ ਤੇ ਦੱਸੋ ਐਡਾ ਵੱਡਾ ਮੋਟੀਵੇਟ ਕੀਤਾ ਤੇ ਦੱਸੋ ਰੱਬ ਨਾਲ ਜੋੜਿਆ ਇਹਨਾਂ ਨੇ ਬੰਦੇ ਨੂੰ ਰੱਬ ਕਿਹਾ ਉੱਥੇ ਫਿਰ ਮੇਰੀ ਗੱਲ ਦਾਅਵੇ ਨਾਲ ਲਿਖ ਲਓ ਤੁਹਾਡੇ 35 ਅਲੱਗ ਹੀ ਚਮਕਣਗੇ ਅਲੱਗ ਜਿੱਦਣ ਤੁਸੀਂ ਗਿਆਨ ਦੀ ਗੱਲ ਕੀਤੀ ਆ ਸਮਝ ਬੰਦੇ ਨੂੰ ਮੋਟੀਵੇਟ ਕਰਨ ਵਾਲੀ ਕੀਤੀ ਉੱਥੇ ਗੁਰੂ ਨਾਨਕ ਸੂਰਜ ਵਾਂਗੂ ਚਮਕੂ ਕੱਲੇ ਇੱਕੋ ਕਹਿਣ ਵਾਲਾ ਸਾਰਾ ਕੁਝ ਇੱਕ ਹੈ ਰੱਬ ਇੱਕ ਨਹੀਂ ਏਕੋ ਅੰਕਾਰ ਦਾ ਅਰਥ ਸਾਡੇ ਪਤਾ ਕੀ ਹੈ ਏਕੋ ਅੰਕਾਰ ਪਰਮਾਤਮਾ ਇੱਕ ਹੈ ਨਹੀਂ ਏਕੋ ਅੰਕਾਰ ਦਾ ਅਰਥ ਏਕੋ ਦਾ ਅਰਥ ਹੈ ਸਾਰਾ ਕੁਝ ਇੱਕ ਹੈ ਇਹਦੇ 'ਚ ਫਰਕ ਹੈ ਤੁਸੀਂ ਕਹਿਣਾ ਰੱਬ ਇੱਕ ਹੈ ਸਮਝਦੇ ਹੋ ਰੱਬ ਇੱਕ ਹੈ ਇੱਕ ਰੱਬ ਹੈ ਇੱਕ ਅਸੀਂ ਹੈ ਜੋ ਤੁਸੀਂ ਕਹਿਣਾ ਸਾਰਾ ਕੁਝ ਇੱਕ ਹੈ ਇਹਦੇ ਵਿੱਚ ਫਿਰ ਸਾਨੂੰ ਵੀ ਵਿੱਚ ਗਿਣਿਆ ਗਿਆ ਆਪਾਂ ਵੀ ਵਿੱਚ ਦੇਣੇ ਨੇ। ਇਹ ਨੁਕਤਾ ਕਿਤੇ ਪਕੜ ਚ ਆ ਜਾਂਦਾ ਤੇ ਜਦੋਂ ਆ ਵੇਖੋ ਗੱਲ ਗਿਆਨ ਦੀ ਕੀਤੀ ਤੁਸੀਂ, ਗੱਲ ਕੀਤੀ ਬੰਦੇ ਨੂੰ ਮੋਟੀਵੇਟ ਕਰਨ ਦੀ, ਬੰਦੇ ਨੂੰ ਪੈਰਾਂ ਤੇ ਖੜਾ ਕਰਨ ਦੀ, ਜੇ ਕਿਸੇ ਧਾਰਮਿਕ ਆਗੂ ਨੇ ਗੱਲ ਕੀਤੀ ਹੈ ਤੇ ਕਬੀਰ ਗੁਰੂ ਨਾਨਕ ਰਵਿਦਾਸ ਮਹਾਰਾਜ ਪੰਚਮ ਪਾਤਸ਼ਾਹ ਇਹਨਾਂ ਨੇ ਕੀਤੀ। ਉੱਥੇ ਨਾ ਫਿਰ ਤੁਹਾਡਾ ਫਕਰ ਨਾਲ ਸਿੱਖਾਂ ਦਾ ਸਿਰ ਉੱਚਾ ਹੋ ਜਾਂਦਾ। ਦਾਤਾਂ ਦਾਤਾਂ ਨਾ ਖੇਡੋ, ਉਹਨਾਂ ਨੇ ਕਹਿਣਾ ਸਾਨੂੰ ਤੇ ਕੰਟਰੀਆਂ ਦੇ ਮਾਲਕ ਬਣਾਇਆ ਹੈ, ਸਾਡੇ ਆਪਣੇ ਦੇਸ਼ ਨੇ, ਸਾਡਿਆਂ ਦਾਤਿਆਂ ਨੇ ਸਾਨੂੰ ਦੇਸ਼ ਦਿੱਤੇ ਨੇ ਆਪਣੇ। ਮੁਸਲਮਾਨਾਂ ਦੀਆਂ ਕਿੰਨੀਆਂ ਕੰਟਰੀਆਂ, ਈਸਾਈਆਂ ਦੀਆਂ ਕਿੰਨੀਆਂ ਕੰਟਰੀਆਂ ਹੈਗੀਆਂ ਕਿ ਨਹੀਂ? ਮੁਸਲਮਾਨਾਂ ਦੇ ਆਪਣੇ ਕਿੰਨੇ ਦੇਸ਼ ਨੇ? ਅਰਬ ਕੰਟਰੀਆਂ ਸਾਰੀਆਂ ਮੁਸਲਮਾਨਾਂ ਦੀਆਂ ਨੇ। ਦੁਬਈ ਚਲੇ ਜਾਓ, ਦੋਹਾ ਕਤਰ ਚਲੇ ਜਾਓ, ਆ ਕਿੰਨੀਆਂ, ਇੱਕ ਥੋੜਾ ਕੰਟਰੀ। ਤੇ ਪਾਕਿਸਤਾਨ ਕਿੰਨਾ ਦਾ? ਮੁਸਲਮਾਨਾਂ ਦਾ। ਅਗਲੇ ਕਹਿੰਦਾ ਸਾਡੇ ਦਾਤੇ ਨੇ ਤੇ ਸਾਨੂੰ ਦੇਸ਼ ਵੀ ਦਿੱਤੇ ਨੇ। ਤੇ ਹਿੰਦੂ ਵੀਰਾਂ ਨੇ ਕਹਿਣਾ ਸਾਨੂੰ ਹਿੰਦੁਸਤਾਨ ਦਿੱਤਾ, ਭਾਰਤ ਸਾਡੇ ਦਾਤਿਆਂ ਨੇ ਸਾਨੂੰ ਦਾਤ ਸਾਡਾ ਇੱਡਾ। ਈਸਾਈਆਂ ਨੇ ਕਹਿਣਾ ਸਾਡੇ ਗੁਰੂ ਨੇ ਵੇਖੋ ਕਿੰਨੇ ਸਾਨੂੰ ਦੇਸ਼ ਦਿੱਤੇ ਸਾਡੇ। ਅਸੀਂ ਫਿਰ ਕੀ ਕਹਿਣਾ? ਇਹ ਨਾ ਖੇਡੋ, ਤੁਸੀਂ ਗੱਲ ਕਰੋ ਸਮਝ ਦੀ। ਤੇ ਜਿੱਦਣ ਤੁਸੀਂ ਸਮਝ ਦੀ ਪੱਤਰ ਦੀ ਗੱਲ ਕਰਨੀ ਹੈ ਨਾ, ਸਮਝ ਮੋਟੀਵੇਟ ਕਰਨ ਵਾਲੀ, ਬੰਦੇ ਨੂੰ ਕਾਇਮ ਕਰਨ ਵਾਲੀ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਨਾਮ ਆਏਗਾ, ਉੱਥੇ ਗੁਰੂ ਨਾਨਕ ਦਾ ਨਾਮ ਆਏਗਾ, ਉੱਥੇ ਰਵਿਦਾਸ ਜੀ ਸਭ ਤੋਂ ਉੱਚੇ ਦਿਸਣ, ਕਬੀਰ ਜੀ ਦਿਸਣ। ਇਹਨਾਂ ਨੂੰ ਤੁਸੀਂ ਨਾ ਹੋਰ ਹੀ, ਮੈਂ ਕਹਿੰਦਾ ਉਹ ਗੇਮ ਖੇਡੀ ਦੀ ਹੈ ਜਿਹੜੀ ਚ ਤੂੰ ਮਾਰ ਹੋਵੇ। ਦਾਤਾਂ ਦਾਤਾਂ ਨੀ ਖੇਡੀ ਦਾ, ਕਿਰਪਾ ਕਿਰਪਾ ਨੀ ਖੇਡੀ। ਅਗਲਿਆਂ ਨੇ ਵੱਡੀਆਂ ਵੱਡੀਆਂ ਕਿਰਪਾ ਲਿਆ ਕੇ ਧਰ ਦੇਣੀਆਂ ਨੇ ਤੇਰੇ, ਤੂੰ ਕਿਰਪਾ 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 ਖੇਡ। ਸਾਡੇ ਵਰਛਾ ਮਾਰਿਆ ਅਜੇ ਤੱਕ ਪਾਣੀ ਚੱਲੀ ਜਾਂਦਾ। ਉਹਨੇ ਕਹਿਣਾ ਸ਼ਿਵਜੀ ਜੀ ਦੇ ਗੰਗਾ ਚੋਂ ਜਟਾ ਆਈ ਸੀ, ਜਟਾ ਚੋਂ ਗੰਗਾ ਆਈ ਸੀ, ਚੱਲੀ ਜਾਂਦੀ ਹੈ ਚੱਲੀ। ਹੁਣ ਖੇਡ ਲੈਣਾ ਹੁਣ ਬੋਲ। ਅਗਲੇ ਨੇ ਗੰਗਾ ਰੱਖ ਦੇਣੀ ਲਿਆ ਕੇ। ਤੂੰ ਕਈ ਪੱਥਰ ਮਾਰਿਆ, ਗੁਰੂ ਸਾਹਿਬ ਨੇ ਪੰਜੇ ਨਾਲ ਰੋਕ ਲਿਆ। ਉਹਨਾਂ ਨੇ ਕਹਿਣਾ ਅੱਛਾ ਰੋਕ ਲਿਆ, ਰੁਕ ਜਾਂਦਾ? ਆਪਾਂ ਕਹਿਣਾ ਹਾਂਜੀ। ਉਹਨੇ ਕਹਿਣਾ ਸਾਡੇ ਹਨੂੰਮਾਨ ਜੀ ਸੰਜੀਵਨੀ ਬੂਟੀ ਲਿਆਉਣ ਲਈ ਸਾਰਾ ਪਹਾੜ ਹੀ ਚੱਕ ਲਿਆਏ ਸੀ, ਉਹਨਾਂ ਨੇ ਅੱਗੇ ਲਿਆ ਕੇ ਰੱਖ ਲੈ, ਫਿਰ ਕੀ ਕਰਾਂਗਾ ਤੂੰ? ਫਿਰ ਐਂ ਤੇ ਹੋ ਨਹੀਂ ਸਕਦਾ, ਐਡਾ ਪਹਾੜ ਕੋਈ ਕਿਵੇਂ ਚੱਕ ਲੂ? ਉਹਨੇ ਫਿਰ ਤੈਨੂੰ ਕਹਿਣਾ ਵੀ ਤੇਰੇ ਵਾਲੇ ਬਾਬੇ ਨੇ ਫਿਰ ਕਿਵੇਂ ਰੋਕ ਲਿਆ, ਫਿਰ ਕੀ ਕਹੇ? ਫਿਰ ਬੰਦੂਕ ਚੱਕ ਲਈ ਵੀ ਮੈਂ ਤੇ ਮਾਰੂੰਗਾ, ਤੂੰ ਵਿਰੁੱਧ ਬੋਲਦਾ, ਐ ਨਹੀਂ ਕੰਮ ਚੱਲਣਾ। ਦਲੀਲ ਬਦਲੇ ਦਲੀਲ ਦੇਣੀ ਪਊ, ਜੇ ਲੌਜਿਕ ਦੀ ਗੱਲ ਚੱਲੂ ਤਾਂ ਲੌਜਿਕ ਦੇਣਾ ਪਊ, ਦਲੀਲ ਦੇਣੀ ਪਊ, ਗੱਲ ਕਰਨੀ ਪੈਣੀ, ਗੱਲ ਚ ਗੱਲ ਕਰਨੀ ਪੈਣੀ। ਉੱਥੇ ਤੂੰ ਭੱਜ ਨਹੀਂ ਸਕਦਾ, ਡਿਬੇਟ ਕਰਦਾ ਹੋਇਆ ਜੇ ਡਿਸਕਸ਼ਨ ਚੱਲ ਰਹੀ ਹੋਏਗੀ, ਡਿਬੇਟ ਚੱਲ ਰਹੀ ਹੋਏਗੀ, ਤੇ ਤੈਨੂੰ ਭੱਜਣ ਨਹੀਂ ਦੇਣਾ ਅਗਲਿਆਂ ਨੇ। ਤੂੰ ਤੇ ਸਿੱਧਾ ਠੋਕ ਕੇ ਮੈਂ ਨਹੀਂ ਕਰਾਂ ਮਾਤਾ ਨੂੰ ਮੰਨਦਾ, ਅਸੀਂ ਗੱਲ ਲੌਜਿਕ ਦੀ ਕਰਦੇ, ਅਸੀਂ ਗੱਲ ਗਿਆਨ ਦੀ ਕਰਨੀ, ਅਸੀਂ ਨਹੀਂ ਮੰਨਦੇ, ਅਸੀਂ ਗੱਪ ਖਾਣੀਆਂ ਨੂੰ ਨਹੀਂ ਮੰਨਦੇ। ਇਦਾਂ ਨਾ ਸਾਡਾ ਬਾਬਾ ਮੰਨਦਾ ਸੀ, ਨਾ ਅਸੀਂ ਮੰਨਦੇ, ਅਸੀਂ ਨਹੀਂ ਮੰਨਦੇ। ਬਸ ਇੱਥੇ ਕਹੋਗੇ ਸਿਆਣੇ ਬਣੀਦਾ, ਅਗਲਾ ਜ਼ਮਾਨਾ ਪੜ੍ਹਿਆ ਲਿਖਿਆ ਦਾ ਹੈ, ਨਵੀਂ ਪੀੜ੍ਹੀ ਪੜ੍ਹੀ ਲਿਖੀ ਹੈ, ਨਿਆਣੇ ਪੜ੍ਹੇ ਲਿਖੇ ਨੇ। ਉਹ ਨਿਊਜ਼ੀਲੈਂਡ ਤੋਂ ਮੁੰਡਾ ਆਇਆ, ਉਹਨੇ ਬਚਪਨ ਚ ਸੁਣਿਆ ਵੀ ਕਾਲੇ ਕਾਂ ਜਾਂਦੇ ਆ ਸਰੋਵਰ ਵਿੱਚ ਤੇ ਚਿੱਟੇ ਹੋ ਕੇ ਆ ਜਾਂਦੇ ਆ। ਮੰਮੀ ਮੈਂ ਇੰਡੀਆ ਜਾਣਾ, ਮੰਮੀ ਮੈਂ ਇੰਡੀਆ ਜਾਣਾ, ਉਹ ਕਹਿਣ ਵੀ ਜਾਂਦਾ, ਚਲੋ ਲੈ ਆਏ ਇੰਡੀਆ ਲੈ ਆਏ। ਜਦੋਂ ਉਹਨੇ ਇੰਡੀਆ ਲਿਆਏ, ਦਰਬਾਰ ਸਾਹਿਬ ਲੈ ਗਏ, ਸਰੋਵਰ ਚ ਵੜ ਗਿਆ, 10 ਮਿੰਟ ਨਹੀਂ ਨਿਕਲਿਆ, ਵੜਿਆਈ ਰਿਹਾ, ਫੇਰ ਬਾਹਰ ਹਿੰਦਨ ਹੋਇਆ ਕੀ ਹੈ? ਕਹਿੰਦਾ ਬੇਬੇ ਚਿੱਟਾ ਕਦੋਂ ਹੋਊ ਮੈਂ ਤੇ ਕਾਲਾ, ਮੈਂ ਚਿੱਟਾ ਕਦੋਂ ਹੋਊ? ਹੁਣ ਮਾਂ ਨੇ ਕਾਂ ਵਾਲੀ ਗੱਲ ਸੁਣਾਈ ਸੀ, ਸਾਰੇ ਸੁਣਾਉਂਦੇ ਨੇ ਵੀ ਕਾਲੇ ਕਾਂ ਚਿੱਟੇ ਹੁੰਦੇ ਨੇ। ਹੁਣ ਬੱਚਾ ਬੱਚਾ ਤੇ ਬੱਚਾ ਹੈ, ਬੱਚੇ ਨੇ ਤੇ ਕਹਿਣਾ ਮੈਂ ਚਿੱਟਾ ਕਿਉਂ ਨਹੀਂ ਹੋ ਰਿਹਾ? ਉੱਥੇ ਫਿਰ ਕਿਸੇ ਸਿਆਣੇ ਨੇ ਅਕਲ ਦਿੱਤੀ, ਕਹਿੰਦੇ ਉਹ ਅੰਦਰ ਪਤਾ ਕੀ ਹੈ ਪ੍ਰਕਾਸ਼? ਕਿਹਦਾ? ਗੁਰੂ ਗ੍ਰੰਥ ਸਾਹਿਬ ਤੇ ਗਿਆਨ ਲੈ ਕੇ ਮਨ ਚਿੱਟਾ ਹੁੰਦਾ ਹੈ। ਮਨ ਚਿੱਟਾ ਕਰੀਦਾ, ਮਨ ਗੁਰੂ ਦਾ ਗਿਆਨ ਮਨ ਧੋ ਦਿੰਦਾ ਹੈ, ਚਿੱਟਾ ਕਰ ਦਿੰਦਾ ਹੈ। ਕਹਿੰਦਾ ਅੱਛਾ ਮਨ ਧੋਣਾ ਹੈ। ਨਿਊਜ਼ੀਲੈਂਡ ਦਾ ਆਇਆ ਸੀ, 3 ਸਾਲ ਇੰਡੀਆ ਚ ਰਹਿ ਕੇ ਗੁਰਮਤ ਦੀ ਪੜ੍ਹਾਈ ਪੜ੍ਹ ਕੇ ਵਾਪਸ ਗਿਆ, ਮੈਨੂੰ ਮਿਲਿਆ। ਕਹਿੰਦਾ ਭਾਈ ਸਾਹਿਬ ਉਹ ਤਾਨ ਵਾਲੀ ਗੱਲ ਤੇ ਝੂਠੀ ਸੀ। ਮੈਂ ਕਿਹਾ ਫੇਰ? ਕਹਿੰਦਾ ਆ ਗਿਆਨ ਵਾਲੀ ਗੱਲ ਸੱਚੀ ਹੈ, 3 ਸਾਲਾਂ ਵਿੱਚ ਜ਼ਿੰਦਗੀ ਜਿਉਣ ਦੀ ਜਾਚ ਆ ਗਈ, ਮਨ ਚਿੱਟਾ ਹੋ ਗਿਆ, ਆਹ ਗੱਲ ਸੱਚੀ ਹੈ। ਨਾਲੇ ਇੱਕ ਗੱਲ ਹੋਰ ਮੈਂ ਕਹੀ ਹੈ ਕਈ ਵਾਰੀ, ਕਾਲੇ ਕਾਂ ਜਾਂਦੇ ਨੇ ਤੇ ਰੰਗ ਉਹਨਾਂ ਦਾ ਚਿੱਟਾ ਹੋ ਜਾਂਦਾ। ਇਹ ਗੱਲ ਪਤਾ ਸੀ ਕਿਉਂ ਕਹਿੰਦੇ ਆ? ਕਾਲਾ ਕਾਂ ਜੇ ਕਾਲ ਭਲਾ, ਜੇ ਕਾਲਾ ਕਾਂ ਇੱਥੇ ਚਿੱਟੇ ਚਿੱਟੇ 5-7 ਕਾਲੇ ਕਾਂ ਚਿੱਟੇ ਹੋਏ, ਦੇਖੋ ਤੁਸੀਂ, ਤੁਸੀਂ ਪਤਾ ਕੀ ਕਹੋਗੇ? ਇਹ ਕਾਂ ਤੇ ਵਿਚਾਰਾ ਬਿਮਾਰ ਹੋ ਗਿਆ, ਕਿਉਂਕਿ ਕਾਂ ਤੇ ਕਾਲਾ ਹੀ ਹੁੰਦਾ, ਕਾਲਾ ਕਾਂ ਤੇ ਸੋਹਣਾ ਹੁੰਦਾ। ਹੁਣ ਲੱਭੂ ਤੂੰ ਚਿੱਟਾ ਕਰ ਦਿਓ, ਸਾਡੇ ਸਾਰਿਆਂ ਨੂੰ ਇਹ ਲੱਗੂ ਵੀ ਫਲਵੈਰੀ ਹੋ ਗਈ ਹੈ। ਹੇ ਨਾ ਕਰ, ਤੈਨੂੰ ਕਰ ਦਿੰਦੇ ਚਿੱਟਾ, ਹੁਣ ਐ ਨੀ ਲੱਗੂ ਵੀ ਫਲਵੈਰੀ ਹੋ ਗਈ ਇਹਦੇ, ਮਤਲਬ ਇਹ ਕਾਲਾ ਜਿੱਦਾਂ ਦਾ ਵੀ ਹੈਗਾ ਸੋਹਣਾ, ਅਸੀਂ ਕਣਕ ਬੰਨੇ, ਕਾਲਾ ਨੀ ਤੇ ਕਣਕ ਬੰਨਾ, ਬਸ ਮਤਲਬ ਯਾਰ ਬੰਦਾ ਸੋਹਣਾ, ਬਸ ਕਾਲਾ ਵੀ ਸੋਹਣਾ ਹੁੰਦਾ, ਚਿੱਟਾ ਵੀ ਸੋਹਣਾ ਹੁੰਦਾ, ਚਿੱਟੇ ਦਾ ਆਪਣਾ ਕਲਰ ਹੈ, ਕਾਲੇ ਦਾ ਆਪਣਾ ਕਲਰ ਹੈ। ਜੇ ਚਿੱਟਾ ਸੋਹਣਾ ਫਿਰ ਚਿੱਟੇ ਕੱਪੜੇ ਕਿਉਂ ਨੀ ਪਾਉਂਦੇ ਸਾਰੇ? ਉਦੋਂ ਤੇ ਕਹਿੰਦੇ ਕਾਲਾ ਵੀ ਫੱਬਦਾ, ਕਦੇ ਕੋਈ ਰੰਗ ਬੰਨਦੇ ਹੋ ਕਦੇ ਕੋਈ, ਜੇ ਚਿੱਟਾ ਇੰਨਾ ਸੋਹਣਾ ਫਿਰ ਚਿੱਟਾ ਹੀ ਬੰਨਿਆ ਕਰ, ਦਾੜੀ ਜਦੋਂ ਚਿੱਟੀ ਹੁੰਦੀ ਫਿਰ ਕਾਲੀ ਕਿਉਂ ਕਰਦਾ? ਜੇ ਚਿੱਟਾ ਵਧੀਆ ਫਿਰ ਚਿੱਟਾ, ਤੁਸੀਂ ਪਤਾ ਕੀ ਕਹਿਣਾ? ਨਹੀਂ ਇਹ ਨੀ, ਕਾਲਾ ਸੋਹਣਾ ਲੱਗਦਾ, ਦਾੜੀ ਕਾਲੀ ਵਧੀਆ ਲੱਗਦੀ, ਤੁਸੀਂ ਏਦਾਂ ਕਹਿੰਦੇ ਆ, ਕਰਦੇ ਨੇ ਮੂੰਹ ਕਾਲੇ, ਵੋਟਾਂ ਵਾਲੇ ਕੋਲ ਚਲਿਆ ਗਿਆ। ਕਹਿੰਦਾ ਜਿਹੜਾ ਨਿਸ਼ਾਨ ਜਿਹਾ ਲਾਉਂਦੇ ਹੋ, ਲਾਉਂਦੇ ਹੁੰਦੇ ਨਾ, ਕਹਿੰਦਾ ਕਿੰਨਾ ਚਿਰ ਰਹਿੰਦਾ? ਉਹ ਕਹਿੰਦਾ ਵੀ ਇਹ ਤੇ 2 ਮਹੀਨੇ ਰਹੂ, ਉਹ ਕਾਲਾ ਜਿਹਾ ਲਾਉਂਦਾ ਨਾ ਜਿਹੜਾ, ਕਿਤੇ ਸਿਰ ਖੋਲ ਕੇ ਖੜ ਗਿਆ, ਕਹਿੰਦਾ ਸਿਰ ਚ ਵੀ ਲਾ ਦਿੰਦਾ। ਅਖੇ ਮੈਂ ਕਰ ਲਾਉਣਾ ਮਹਿੰਦੀ, ਮਸਾਂ 15 ਦਿਨ ਕੱਢਦੀ, ਸਿਰ ਵੀ ਕਾਲਾ ਕਰ, ਛਾਈ ਬੜੀ ਵਧੀਆ ਤੁਹਾਡੀ, ਰਹੂ ਤਾਂ ਸਹੀ 2 ਮਹੀਨੇ। ਉਹ ਯਾਰੋ ਪਿਆਰਿਓ, ਕਾਲਾ ਕਿਉਂ ਨੀ ਸੋਹਣਾ ਲੱਗਦਾ? ਡੋਗੀ ਖਰੀਦਣਾ ਹੋਵੇ ਕਹਿਣਗੇ ਜੈੱਡ ਬਲੈਕ, ਕਿਉਂ ਬਈ? ਜੈੱਡ ਬਲੈਕ ਸੋਹਣਾ ਲੱਗਦਾ, ਕਾਲਾ ਜੈੱਡ। ਕੁੜੀਆਂ ਸੂਟ ਖਰੀਦਦੀਆਂ ਕਾਲਾ, ਡਾਰਕ ਬਲੈਕ ਚਾਹੀਦਾ, ਗੂੜਾ ਬਲੈਕ ਚਾਹੀਦਾ, ਕਿਉਂ ਬਈ? ਕਹਿੰਦੇ ਕਿ ਨਹੀਂ? ਗੂੜਾ ਕੁੱਤਾ ਖਰੀਦਣਾ, ਡੋਗੀ ਖਰੀਦਣਾ, ਚਿੱਟਾ ਨੀ ਯਾਰ, ਵਾਲ ਪੂਰਾ ਕਾਲਾ, ਇੱਕ ਚਿੱਟਾ ਨਿਸ਼ਾਨ ਵੀ ਹੋਵੇ ਨਾ, ਗੂੜਾ ਕਾਲਾ ਕੁੱਤਾ, ਤੁਸੀਂ ਲੈਬਰਾ ਲਓ, ਬਲੈਕ, ਇੱਕ ਚਿੱਟਾ ਨਿਸ਼ਾਨ ਵੀ ਹੋਇਆ ਉਹਦੀ ਕੀਮਤ ਅੱਧੀ ਰਹਿ ਜੂ, ਪੂਰਾ ਕਾਲਾ, ਫਿਰ ਬੰਦਾ ਪੂਰਾ ਕਾਲਾ, ਜੈੱਡ ਬਲੈਕ ਕਾਜੀ ਸਾਹਿਬ, ਕਿਉਂ ਨੀ? ਕਿਉਂ ਤੁਸੀਂ ਐਂ ਕਹਿੰਦੇ ਹੋ ਤੁਹਾਨੂੰ ਭੈੜਾ ਲੱਗਦਾ? ਉਹ ਵੀ ਸੋਹਣਾ ਏਦਾਂ, ਕਾਲਾ ਕਾਲਾ ਸੋਹਣਾ ਹੈ, ਪਰ ਤੈਨੂੰ ਕਾਲੇ ਬਾਰੇ ਦੱਸਿਆ ਇਹ ਹੈ ਵੀ ਕਾਲਾ ਸੋਹਣਾ ਨਹੀਂ ਹੁੰਦਾ। ਵੀਰੋ ਮੇਰਿਓ, ਕਾਲੇ ਲੋਕ ਅਮਰੀਕਾ ਵਿੱਚ ਵੀ ਨੇ ਤੇ ਕਾਲਿਆਂ ਨੂੰ ਉੱਥੇ ਭੈੜਾ ਨਹੀਂ ਸਮਝਿਆ ਜਾਂਦਾ। ਸਾਨੂੰ ਬਚਪਨ ਤੋਂ ਸਿਖਾਇਆ ਹੈ ਵੀ ਕਾਲਾ ਸੋਹਣਾ ਨਹੀਂ ਹੁੰਦਾ, ਚਿੱਟਾ ਸੋਹਣਾ ਹੁੰਦਾ। ਅਸਲ ਵਿੱਚ ਕਾਲਾ ਆਪਣੀ ਜਗ੍ਹਾ ਸੋਹਣਾ ਹੁੰਦਾ, ਚਿੱਟਾ ਆਪਣੀ ਜਗ੍ਹਾ ਸੋਹਣਾ। ਉਹ ਆਪਣੇ ਆਪਣੇ ਫਾਇਦੇ ਨੇ, ਆਪਣਾ ਆਪਣਾ ਰੰਗ ਹੈ, ਸੋਹਣਾ ਹੈ। ਸੱਚੀ ਮੈਂ ਕਹਿ ਰਿਹਾ, ਤੁਸੀਂ ਬਰੀਕੀ ਨਾਲ ਵੇਖੋ, ਇਹ ਹੀਣ ਭਾਵਨਾ ਛੱਡ ਦੋ, ਅਸੀਂ ਕਾਲੇ ਕੋਈ ਨੀ, ਕਾਲਾ ਕਰਮ ਸੋਹਣੇ ਬਣਾਓ, ਗੁਣ ਹੋਣੇ ਚਾਹੀਦੇ, ਕੁਆਲਿਟੀ ਹੋਣੀ ਚਾਹੀਦੀ ਬੰਦੇ ਵਿੱਚ, ਕੰਮ ਕਾਲੇ ਨਾ ਕਰੋ। ਤੇਰੇ ਚਿੱਟੇ ਰੰਗ ਨੂੰ ਵੀ ਕਰਨਾ ਜੇ ਕੰਮ ਕਾਲੇ ਆ ਤੇਰੇ, ਸਮਝਦੇ ਹੋ ਗੱਲ? ਤਾਂ ਕਰਕੇ ਜੇ ਕਾਲੇ ਕਾਂ ਨੇ ਅਸੀਂ ਚਿੱਟੇ ਕਰਨੇ ਕਿਉਂ ਨੇ? ਭਲਾ ਕੋਇਲ ਕਾਲੀ ਹੈ ਤੇ ਸੋਹਣੀ ਲੱਗਦੀ, ਕਾਂ ਕਿਤੇ, ਕਾਂ ਦਾ ਰੰਗ ਭੈੜਾ, ਬੋਲੋ ਭਲਾ ਕਾਂ ਦੇ ਰੰਗ ਚ ਖਰਾਬੀ ਹੈ ਕੋਈ? ਕਾਂ ਸੋਹਣਾ ਹੈ, ਕਾਲਾ ਹੀ ਸੋਹਣਾ। ਨਾਲੇ ਚੇਤਾ ਰੱਖੋ ਜਿੰਨੇ ਰੰਗ ਨੇ ਰੰਗ ਸਭੇ ਨਾਰਾਇਣ ਜੇਤੇ ਮਨ ਪਾਵ, ਜਿੰਨੇ ਰੰਗ ਨੇ ਕੁਦਰਤ ਵਿੱਚ ਸਾਰੇ ਹੀ ਸੋਹਣੇ ਨੇ। ਆਪੇ ਹਰ ਇੱਕ ਰੰਗ ਹੈ, ਹਰੀ ਦਾ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ ਸਾਰੇ ਰੰਗ ਉਹਦੇ ਨੇ। ਉਹ ਵੀਰੋ ਜੇ ਸਾਰੇ ਚਿੱਟੇ ਹੀ ਚਿੱਟੇ ਹੁੰਦੇ ਦੁਨੀਆਂ ਕਿੱਦਾਂ ਦੀ ਹੁੰਦੀ? ਜੇ ਸਿਰਫ ਗੁਲਾਬ ਗੁਲਾਬ ਦੇ ਫੁੱਲ ਸੋਹਣੇ ਲੱਗਦੇ ਨੇ, ਪਰ ਜੇ ਗੁਲਾਬ 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 ਕੀ ਸੀ ਫਿਰ ਗੁਲਾਬ? ਜੇ ਸਾਰੇ ਹੀ ਗੁਲਾਬ ਹੁੰਦੇ, ਇਹ ਬਹੁ ਰੰਗੇ ਨੇ, ਬਹੁ ਰੰਗ ਨੇ ਤਾਂ ਸੋਹਣੇ ਨੇ। ਸਾਡੇ ਇਸੇ ਤਰ੍ਹਾਂ ਸਾਡਾ ਜਿਹੜਾ ਕਲਰ ਹੈ ਨਾ, ਮੈਂ ਗੋਰਿਆਂ ਨੂੰ ਵੇਖਦਾ ਤਰਸਦੇ ਨੇ, ਤਰਸਦੇ ਧੁੱਪਾਂ ਦੇ ਵਿੱਚ ਪੈ ਪੈ ਕੇ ਆਪਣੇ ਆਪ ਨੂੰ ਕਾਲਾ ਕਰਦੇ ਨੇ। ਉਹ ਤੇ ਐਂ ਸੋਚੀ ਜਾਂਦੇ ਨੇ ਵੀ ਕਿਤੇ ਹਿਸਾਬ ਨਾਲ ਮੈਂ ਕਾਲਾ ਹੋ ਜਾਵਾਂ। ਉਹਨਾਂ ਦੀ ਚਮੜੀ, ਗੋਰਿਆਂ ਦੀ ਚਮੜੀ ਜੇ ਤੁਸੀਂ ਨਾ ਦੂਰੋਂ ਤੋਂ ਲੱਗਦੀ ਹੈ ਸੋਹਣੀ, ਜੇ ਨੇੜਿਓਂ ਜਾ ਕੇ ਵੇਖੋਗੇ ਦਾਗ ਨਿੱਕੇ ਨਿੱਕੇ ਦਾਣੇ 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 ਹੁੰਦੇ ਨੇ ਗੋਰਿਆਂ ਦੇ ਪਿੰਡੇ ਤੇ ਸਰੀਰ, ਚਮੜੀ ਦੇ ਰੋਗ। ਉਹ ਤੇ ਕਿੰਨੇ ਕਿੰਨੇ ਘੰਟੇ ਪਏ ਰਹਿੰਦੇ ਨੇ ਸਮੁੰਦਰਾਂ ਤੇ, ਹਫ਼ਤਾ ਹਫ਼ਤਾ ਉੱਥੇ ਪਏ ਰਹਿਣਗੇ ਵੀ ਕਾਲੇ ਹੋ ਜਾਈਏ ਪੱਕ ਜੀ। ਐਂ ਲੱਗਦਾ ਕੱਚਾ ਹੀ ਹੁੰਦਾ, ਜਿਵੇਂ ਕੋਈ ਚੀਜ਼ ਕੱਚੀ ਨਹੀਂ ਹੁੰਦੀ, ਕਈ ਕੱਚੇ ਹੀ, ਕਈ ਐਂ ਲੱਗਦਾ ਵਾਲ ਹੀ ਰੜ ਗਏ ਹੁੰਦੇ, ਕਈ ਕੱਚੇ ਹੀ ਹੁੰਦੇ ਨੇ, ਕਈ ਸੇਕ ਜ਼ਿਆਦਾ ਲੱਗ ਜਾਂਦੇ ਇਹ ਹੋਏ ਪਏ। ਪਰ ਮੈਂ ਕਹਿਣਾ ਚਾਹੁੰਦਾ ਵੀ ਸਾਰੇ ਰੰਗ ਹੀ ਉਹਦੇ ਵਧੀਆ, ਜੇ ਰੱਬ ਵਧੀਆ ਤੇ ਉਹਦੇ ਸਾਰੇ ਰੰਗ ਵਧੀਆ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗ। ਸਮਝਦੇ ਹੋ ਗੱਲ ਬਈ? ਪਕੜ ਚਾਹੁੰਦੀ ਹੈ। ਤੇ ਹੁਣ ਇਹ ਨੁਕਤੇ ਨੂੰ ਸਮਝੋ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਸੀ। ਇਹ ਜਾਚ ਆ ਜੇ ਕਿਤੇ ਸਾਰਾ ਸਾਰੇ ਪਾਸੇ ਗੋਬਿੰਦ ਹੈ, ਮੋਟੀਵੇਟ ਹੋ ਜਾਈਏ, ਪੈਰਾਂ ਤੇ ਖੜੇ ਹੋ ਜਾਈਏ, ਸਾਡੇ ਸਿਰ ਤੇ ਪੈ ਜਾਏ, ਚਿੱਟੇ ਹੋ ਜਾਈਏ। ਤਾਂ ਕਰਕੇ ਕਦੇ ਕਿਰਪਾ ਕਿਰਪਾ ਨਾ ਖੇਡੋ, ਕਦੇ ਦਾਤਾ ਦਾਤਾ ਨਾ ਖੇਡੋ। ਗੁਰੂ ਸਾਹਿਬ ਨੂੰ ਸਤਿਕਾਰ ਦਿਓ। ਇਸ ਕਰਕੇ ਇਹਨਾਂ ਨੇ ਸਾਨੂੰ ਗਿਆਨ ਦਿੱਤਾ, ਇਹਨਾਂ ਨੇ ਅਕਲ ਦਿੱਤੀ ਹੈ ਤਾਂ ਮੈਂ ਪੜ੍ਹਾਈ ਕੀਤੀ ਹੈ ਤਾਂ ਕੋਈ ਨੌਕਰੀ ਤੇ ਲੱਗਾ, ਇਹਨਾਂ ਨੇ ਅਕਲ ਦਿੱਤੀ ਹੈ ਮੈਂ ਆਪਣੇ ਪੈਰਾਂ ਤੇ ਖੜਾ ਹੋ ਕੇ ਕੈਨੇਡਾ ਪਹੁੰਚਿਆ, ਅਮਰੀਕਾ ਪਹੁੰਚਿਆ, ਮੈਨੂੰ ਨੌਕਰੀ ਮਿਲ ਗਈ, ਮੈਂ ਦਿਹਾੜੀ ਕਰਨ ਲੱਗ ਗਿਆ, ਮੈਂ 10,000 ਕਮਾਉਣ ਲੱਗ ਗਿਆ, ਮੇਰੇ ਤੇ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ। ਜੇ ਮੈਂ ਨਾ ਕਮਾਵਾਂਗਾ ਫਿਰ ਭੁੱਖਾ ਮਰਾਂਗਾ, ਪਰ ਗੁਰੂ ਸਾਹਿਬ ਨੇ ਤੇ ਕਿਰਪਾ ਕੀਤੀ ਸੀ, ਮੈਂ ਅਕਲ ਲਈ ਹੋਈ ਨਹੀਂ। ਇਹ ਦਾਤੇ ਹੀ ਰਹਿਣਗੇ ਗਿਆਨ ਦੇ, ਗਿਆਨ ਦਾ ਦਾਤਾ ਮੇਰਾ ਸਤਿਗੁਰੂ ਗਿਆਨ ਦੀ ਬਖਸ਼ਿਸ਼ ਕਰਦਾ। ਤੇ ਇਹਨਾਂ ਨੇ ਤੇ ਸਮਝਾਇਆ ਹੀ ਹੈ, ਉਹ ਚੇਤਾ ਰੱਖ ਭਾਈ ਭੁੱਲ ਨਾ ਜਾਈ।
ਕਿੱਥੋਂ ਭਾਲਦੇ ਮੂਰਖ ਹੋਏ ਬੇਵੇ, ਕਿੱਥੋਂ ਪੜੋ 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 ਬੇਵੇ ਇੱਕ ਰਾਤ ਬੇਵੇ।
ਦਿਆ ਕਰੋ
ਇਕਰਾਂ ਦੇ ਵੀਰ ਸੋਚ ਲੈ ਇਕਰਾਂ ਦੇ ਵੀਰ ਇਕਰਾਂ ਦੇ ਵੀਰ
ਜਿਹੋ ਜਿਹੇ ਕੰਮ ਕਰੋਗੇ ਉਦਾਂ ਦਾ ਫਲ ਮਿਲੂ। ਗੁਰੂ ਗ੍ਰੰਥ ਸਾਹਿਬ ਇਹ ਸਮਝਾਉਂਦੇ ਹੈ, ਕਿਤੇ ਨੀ ਕਹਿੰਦੇ ਮੈਂ ਫਲ ਦੇ ਦੂ। ਦੱਸੋ ਗੁਰੂ ਗ੍ਰੰਥ ਸਾਹਿਬ ਚ ਇਹ ਲਿਖਿਆ ਵੀ ਤੂੰ ਜਿੱਦਾਂ ਦਾ ਕਰੇਗਾ ਤੈਨੂੰ ਫਲ ਮਿਲੂ, ਕਿਤੇ ਇਹ ਲਿਖਿਆ ਵੀ ਮੈਂ ਫਲ ਦੂ? ਬੋਲੋ ਹੈ ਕਿਤੇ ਲਿਖਿਆ ਵੀ ਮੈਂ ਦੂ ਫਲ? ਕੋਈ ਗੱਲ ਨੀ, ਕਿੱਕਰ ਬੀਜ ਆਈ ਦਾਖਾਂ ਮੈਂ ਲਾ ਦੂ, ਮਾੜੇ ਕੰਮ ਕਰੀ ਜਾਈ ਸਭ ਕੁਛ ਮਿਲ ਜੂ। ਤੂੰ ਕੰਮ ਕਰੀ ਨਾ ਜੇਬਾਂ ਤੇਰੀਆਂ ਭਰੀਆਂ ਰਹਿਣਗੀਆਂ। ਗੁਰੂ ਗ੍ਰੰਥ ਸਾਹਿਬ ਨੇ ਇਹ ਕਦੋਂ ਕੁ ਸਮਝਾਇਆ ਬਾਈ? ਮੈਨੂੰ ਤੇ ਨੀ ਕਿਤੇ ਸਮਝ ਲੱਗੀ। ਇਹ ਤੇ ਕਹਿੰਦੇ ਨੇ ਮਿਹਨਤ ਕਰੋਗੇ ਕੰਮ ਕਰੋਗੇ ਰਾਜੀ ਰਹੋਗੇ, ਨਹੀਂ ਕੰਮ ਕਰੋਗੇ ਮਰੋ ਭੁੱਖੇ ਮਰੋ ਭੁੱਖੇ। ਇਹਨਾਂ ਨੇ ਨੀ ਕਿਹਾ ਮੈਂ ਦਾਤਾਂ ਦਊ, ਇਹ ਕਹਿੰਦੇ ਨੇ ਦਾਤਾਂ ਤੂੰ ਆਪੇ ਪ੍ਰਾਪਤ ਕਰ। ਇਹ ਨੀ ਕਹਿੰਦੇ ਮੈਂ ਤੈਨੂੰ ਗੋਦੀ ਚੱਕੀ ਰੱਖੂ, ਇਹ ਕਹਿੰਦੇ ਆਪੇ ਤੁਰ ਤੁਰ। ਜਿਵੇਂ ਤੁਸੀਂ ਨਿਆਣਿਆਂ ਨੂੰ ਕਹਿੰਦੇ ਨਾ ਵੀ ਮੈਂ ਗੋਦੀ ਚੱਕੀ ਰੱਖੂ, ਕਈ ਕਹਿੰਦੇ ਤੁਰ। ਹੁਣ ਚਾਰ ਸਾਲ ਦਾ ਹੋ ਗਿਆ ਤੁਰ ਲੈ, ਤੈਨੂੰ ਗੋਦੀ ਕੋਈ ਚੱਕੀ ਰੱਖੀ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਆਪੇ ਤੁਰ, ਆਪੇ ਕੰਮ ਕਰੋ, ਆਪੇ ਮਿਹਨਤ ਕਰੋ, ਨਿਕੰਮੇ ਨਾ ਬਣੋ, ਡਿਪੈਂਡ ਨਾ ਹੋਵੋ। ਠੀਕ ਹੈ ਜੀ ਗੱਲ, ਚਲੋ ਬਹੁਤ ਗੱਲ ਹੋ ਗਈ, 9:30 ਹੋ ਗਏ, ਕੱਲ ਦਿਨ ਦਾ ਪ੍ਰੋਗਰਾਮ ਕਰਾਂਗੇ। 12:30 ਆਪਾਂ ਐਤਵਾਰ ਦਾ ਦੀਵਾਨ ਸ਼ੁਰੂ ਕਰ ਲੈਂਦੇ ਹਾਂ, ਪਰ ਕੱਲ ਨੂੰ 12:00 ਕਰਾਂਗੇ, 1:30 ਸਮਾਪਤੀ ਹੋ ਜੂ। 12:00 ਸ਼ੁਰੂ ਕਰਾਂਗੇ, 1:30 ਸਮਾਪਤੀ ਹੋ ਜਾਣੀ ਹੈ। 2:00 ਤੱਕ ਮੈਂ ਸੰਗਤ ਨੂੰ ਇੱਥੇ ਹੀ ਮਿਲ ਲੈਣਾ, ਖੜ ਕੇ ਮੈਂ ਚਲੇ ਜਾਣਾ ਕੱਲ ਨੂੰ, ਤਾਂ ਕਰਕੇ ਮੈਂ ਦੀਵਾਨ 1.5 ਘੰਟਾ ਲਾ ਕੇ, ਅੱਧਾ ਘੰਟਾ ਬਸ ਖੜੇ ਖੜੇ ਫਤਿਹ ਬੁਲਾ ਕੇ, ਫਿਰ ਮੈਂ ਅਗਲੇ ਸ਼ਨੀ ਐਤਵਾਰ ਦੇ ਦੀਵਾਨ ਆਪਾਂ ਲਾਵਾਂਗੇ। ਵਾਪਸ ਆ ਜਾਣਾ, ਮੈਂ ਕੈਨੇਡਾ ਨਹੀਂ ਚੱਲਿਆ, ਇੱਥੇ ਹੀ ਹਾਂ, ਇੱਥੇ ਹੀ ਹੈ, ਬਾਹਰ ਨਹੀਂ ਕਿਤੇ ਚੱਲੇ, ਪ੍ਰੋਗਰਾਮ ਹੁੰਦੇ ਰਹਿਣੇ ਨੇ ਇੱਥੇ। ਸ਼ੁੱਕਰਵਾਰ ਸ਼ਨੀਵਾਰ ਐਤਵਾਰ ਇੱਦਾਂ ਹੀ ਪ੍ਰੋਗਰਾਮ ਹੁੰਦੇ ਰਹਿਣਗੇ ਜਿਵੇਂ ਚੱਲ ਰਹੇ ਹੈ। ਸੋ ਕੱਲ੍ਹ ਦੇ ਦੀਵਾਨ ਵਿੱਚ ਦਿਨੇ ਹਾਜ਼ਰੀ ਭਰਨੀ,
ਜਿਹੜੇ ਨਹੀਂ ਭਰ ਸਕਦੇ ਘਰਾਂ ਦੇ ਵਿੱਚ ਬੈਠ ਕੇ ਪ੍ਰੋਗਰਾਮ ਸੁਣਿਓ। ਸਾਰੀ ਸੰਗਤ ਦਾ ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਹਾਜ਼ਰੀ ਭਰੀ ਸਭ ਦਾ ਬਹੁਤ ਧੰਨਵਾਦ। ਪਿਆਰ ਨਾਲ ਸਾਰੇ ਆਪਾਂ ਰਲ ਮਿਲ ਬੈਠਦੇ ਹਾਂ, ਬਾਕੀ ਜੇ ਲਾਈਵ ਸੁਣਦੇ ਹੋ ਤੇ ਕਾਫੀ ਕੁਝ ਸਮਝ ਆ ਹੀ ਜਾਂਦਾ, ਬਹੁਤਾ ਸੌਖਾ ਹੋ ਜਾਂਦਾ ਮੈਨੂੰ ਮਿਲਣ ਵਾਲਿਆਂ ਨੂੰ ਵੀ ਤੇ ਦੀਵਾਨ ਵਿੱਚ ਵੀ ਜਿਹੜੇ ਸੁਣਦੇ ਹੋਣ ਉਹਨਾਂ ਤੇ ਬਹੁਤੀ ਮਗਜ਼ ਖਪਾਈ ਨਹੀਂ ਕਰਨੀ ਪੈਂਦੀ, ਜਿਹੜੇ ਨਹੀਂ ਸੁਣਦੇ ਉਹਨਾਂ ਨੂੰ ਫਿਰ ਸਿਰੇ ਤੋਂ ਸਮਝਾਉਣੀ ਪੈਂਦੀ। ਤਾਂ ਕਰਕੇ ਕਿਰਪਾ ਕਰਕੇ ਜਿਹੜੇ ਦੀਵਾਨ ਸੁਣਦੇ ਹੋ ਉਹ ਲੜੀ ਨਾ ਟੁੱਟਣ ਦਿਆ ਕਰੋ। ਵਿੱਚ ਜੇ 10-10 ਦੀਵਾਨਾਂ ਦਾ ਗੈਪ ਪੈ ਜੇ ਉਹਨੇ ਨੂੰ ਵੀ ਫਰਕ ਪੈ ਜਾਵੇ, ਗੈਪ ਨਾ ਪੈਣ ਦਿਓ, ਥੋੜਾ ਥੋੜਾ ਸੁਣੀ ਜਾਓ ਪਰ ਪੂਰਾ ਸੁਣ ਲਿਆ ਕਰੋ, ਫਿਰ ਸਮਝ ਪੈਂਦੀ ਰਹਿੰਦੀ ਨਾਲ ਨਾਲ, ਫਿਰ ਨਾ ਬੰਦਾ ਨਾਲ ਨਾਲ ਤੁਰਿਆ ਰਹਿੰਦਾ, ਹੌਲੀ ਹੌਲੀ ਨਾਲ ਨਾਲ ਤੁਰੀ ਜਾਈਦਾ। ਇਸ ਕਰਕੇ ਆਓ ਸਤਿਗੁਰੂ ਜੀ ਤੋਂ ਅਕਲ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ। ਜੇ ਮੈਂ ਸੋਹਣਾ ਬਣਾਵਾਂਗਾ ਕ੍ਰੈਡਿਟ ਮੈਨੂੰ ਹੈ, ਅਕਲ ਗੁਰੂ ਸਾਹਿਬ ਤੋਂ ਲੈ ਕੇ ਜੀਵਨ ਸੋਹਣਾ ਬਣਾ ਲਿਆ, ਤੇ ਜੇ ਮੈਂ ਸੋਹਣਾ ਨਾ ਬਣਾ ਸਕਿਆ ਗੁਰੂ ਸਾਹਿਬ ਤੋਂ ਅਕਲ ਮੈਂ ਲੈ ਨਹੀਂ ਸਕਿਆ, ਮੇਰੀ ਮੂਰਖਤਾ, ਰਿਸਪੋਂਸੀਬਿਲਟੀ ਵੀ ਮੇਰੀ, ਚੰਗਾ ਹੋ ਗਿਆ ਤਾਂ ਵੀ ਜ਼ਿੰਮੇਵਾਰੀ ਮੇਰੀ, ਜੇ ਮਾੜਾ ਹੋ ਗਿਆ ਤਾਂ ਵੀ ਜ਼ਿੰਮੇਵਾਰੀ ਮੇਰੀ। ਜਦੋਂ ਤੁਸੀਂ ਮੈਨੂੰ ਪੁੱਛਣਾ ਜ਼ਿੰਦਗੀ ਬੜੀ ਵਧੀਆ, ਆਪਾਂ ਕਹਿਣਾ ਗੁਰੂ ਸਾਹਿਬ ਦੀ ਕਿਰਪਾ ਹੈ, ਉਹਨਾਂ ਤੋਂ ਗਿਆਨ ਲਿਆ, ਅਕਲ ਲਈ ਹੈ, ਅਕਲ ਲੈ ਕੇ ਜੀਵਨ ਸੋਹਣਾ ਬਣਾ ਲਿਆ। ਜੇ ਤੁਸੀਂ ਕਹਿਣਾ ਤੇਰਾ ਜੀਵਨ ਜਮਾਂ ਹੀ ਗਰਕਿਆ ਪਿਆ, ਆਪਾਂ ਕਹਿਣਾ ਗੁਰੂ ਸਾਹਿਬ ਨੇ ਅਕਲ ਬਹੁਤ ਦਿੱਤੀ ਸੀ ਪਰ ਮੇਰੇ ਸਮਝ ਚ ਨਹੀਂ ਆਈ, ਮੇਰੀਆਂ ਗਲਤੀਆਂ, ਮੇਰੇ ਗੁਰੂ ਸਾਹਿਬ ਨੂੰ ਪੁੱਛਣਾ ਮੇਰੀਆਂ ਆਪਣੀ ਜ਼ਿੰਮੇਵਾਰੀ, ਚੰਗਾ ਹੈ ਤਾਂ ਵੀ ਜ਼ਿੰਮੇਵਾਰੀ ਚੱਕ ਲੈ, ਮਾੜਾ ਹੈ ਤਾਂ ਵੀ ਜ਼ਿੰਮੇਵਾਰੀ, ਰਿਸਪੋਂਸੀਬਿਲਟੀ ਆਪਣੀ। ਬਸ ਜਦੋਂ ਮੋਢਿਆਂ ਤੇ ਪਾਉਂਗੇ ਫਿਰ ਆਪਣੇ ਆਪ ਸੁਧਾਰ ਹੋਣਾ ਸ਼ੁਰੂ ਹੋ ਜਾਂਦਾ। ਸਾਰੀ ਸੰਗਤ ਨੇ ਰਾਮ ਨਾਲ ਲੰਗਰ ਚ ਬੈਠ ਕੇ ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਛਕ ਕੇ ਫਿਰ ਘਰੋ ਘਰੀ ਚਾਲਾ ਪਾਉਣਾ। ਜਿਹੜੇ ਇੱਥੇ ਰੁਕੇ ਹੋਏ ਨੇ ਉਹ ਆਰਾਮ ਕਰਨ, ਕੱਲ ਦੇ ਦੀਵਾਨ ਚ ਫਿਰ ਹਾਜ਼ਰੀ ਭਰਨ। ਬਾਕੀ ਸੇਵਾ ਰਲ ਮਿਲ ਕੇ ਕਰਿਆ ਕਰੋ, ਲੰਗਰ ਪਕਾਉਣ ਵਰਤਾਉਣ, ਜਿੱਥੇ ਵੀ ਕੋਈ ਡਿਊਟੀ ਮਿਲੇ ਸਫਾਈ, ਜੋ ਕੰਮ ਕਰ ਸਕਦੇ ਹੋ ਕਰਿਆ ਕਰੋ। ਏਦਾਂ ਹੀ ਨਹੀਂ ਸੋਚੀਦਾ ਕਿ ਕਮਰੇ ਸਾਫ਼ ਮਿਲਣ, ਇਹ ਵੀ ਸੋਚੀਦਾ ਹੁੰਦਾ ਕਿ ਮੈਂ ਵੀ ਕਦੇ ਕਮਰਾ ਸਾਫ਼ ਕਰਾਂ। ਏਦਾਂ ਨਹੀਂ ਸੋਚੀਦਾ ਹੁੰਦਾ ਕਿ ਲੰਗਰ ਬਿਲਕੁਲ ਸਾਫ਼ ਸੁਥਰਾ ਹੋਵੇ, ਇਹ ਵੀ ਸੋਚੀਦਾ ਵੀ ਚੱਲ ਝਾੜੂ ਚੱਕ ਮੈਂ ਲੰਗਰ ਸਾਫ਼ ਕਰਾਂ। ਇਹੀ ਨਹੀਂ ਸੋਚੀਦਾ ਕਿ ਰੋਟੀਆਂ ਸਾਫ਼ ਸੁਥਰੀਆਂ ਵਧੀਆ ਗੋਲ ਪੱਕੀਆਂ ਹੋਈਆਂ ਹੋਣ, ਰੜੀਆਂ ਹੋਈਆਂ ਹੋਣ, ਸੋਚੀਦਾ ਹੁੰਦਾ ਕਦੇ ਕਦੇ ਮੈਂ ਵੀ ਰੋਟੀ ਲੰਗਰ ਵਿੱਚ ਪਕਾਉਣ ਦੀ ਸੇਵਾ ਕਰਾਂ, ਏਦਾਂ ਸੋਚੀਦਾ, ਇਹ ਜ਼ਰੂਰ ਸੋਚੀਦਾ। ਤਾਂ ਕਰਕੇ ਨਾਲ ਨਾਲ ਏਦਾਂ ਸਾਰੇ ਜਣੇ ਸੋਚਾਂਗੇ ਤੇ ਫਿਰ ਸਾਡਾ ਵੀ ਭਲਾ, ਨਹੀਂ ਤੇ ਫਿਰ ਅਸੀਂ ਖਾਣ ਵਾਲੇ ਹੀ ਬਣ ਜਾਂਗੇ, ਖਵਾਉਣ ਵਾਲੇ ਨਹੀਂ ਬਣਾਂਗੇ ਅਸੀਂ, ਫਿਰ ਦੋਨੇ ਉੱਧਰ ਵੀ ਸੇਵਾ ਕਰਾਂਗੇ, ਜਿੱਥੇ ਵਰਤਾਉਣਾ ਹੈ ਉੱਥੇ ਪਕਾਉਣਾ। ਮੈਂ ਅੱਗੇ ਵੀ ਕਿਹਾ ਨਾ, ਸੁਣੋ ਸੁਣੋ, 5% ਬੰਦੇ ਏਦਾਂ ਸੋਚਦੇ ਆ ਕਿ ਮੈਂ ਕਰਾਂ ਤਾਂ ਸਾਰਾ ਕੁਝ ਵਧੀਆ ਚੱਲਦਾ, 95% ਨਹੀਂ ਸੋਚਦੇ। ਮੈਂ ਗੱਲ ਸਮਝਾ ਦਿੰਦਾ, ਮੈਂ ਕੀਤੀ ਹੈ, ਮੈਂ ਦੁਬਾਰਾ ਸਮਝਾ ਦਿੰਦਾ, ਵੇਖੋ ਪਰਮੇਸ਼ਵਰ ਦੁਆਰ ਐਗਜ਼ੈਂਪਲ ਲੈ ਲਓ। ਇੱਕ ਦਿਨ ਦੇ ਵਿੱਚ 5000 ਬੰਦਾ ਆਇਆ, ਇੱਕ ਦਿਨ ਚ 5000 ਬੰਦਾ ਆਇਆ, 5000 ਦੇ ਵਿੱਚੋਂ 25, 5000 ਚੋਂ 500 ਨਹੀਂ ਇਹ ਸੋਚਦੇ, 25 ਇਹ ਸੋਚਦੇ ਹੈ ਬਈ ਮੈਂ ਲੰਗਰ ਪਕਾਵਾਂ ਭਲਾ, ਇੰਨੀਆਂ ਰੋਟੀਆਂ ਕਿੱਥੋਂ ਪੱਕਦੀਆਂ ਨੇ, ਮੈਂ ਹੈਲਪ ਕਰਾਂ, ਮੈਂ ਭਲਾ ਨਾਲ ਵਰਤਾ ਦਿਆਂ ਲੰਗਰ, ਉਹਨਾਂ 25 ਕਰਕੇ ਸਾਰਾ ਕੰਮ ਚੱਲੀ ਜਾਂਦਾ। ਜੇ ਉਹ 25 ਵੀ ਨਾ ਸੋਚਣ ਤੇ 5000 ਰੋਟੀ ਕਿੱਥੋਂ ਖਾਣਗੇ, ਸਮਝਦੇ ਹੋ, 5000 ਰੋਟੀ ਖਾਂਦਾ, 25 ਇਹ ਸੋਚਦੇ ਨੇ ਵੀ ਮੈਂ ਆਪਣਾ ਵਿੱਚ ਯੋਗਦਾਨ ਪਾਵਾਂ, ਮੈਂ ਲੰਗਰ ਪਕਾਵਾਂ। ਹੁਣ ਤੁਸੀਂ ਸੋਚੋ, ਇੱਕ ਦਿਨ ਵਿੱਚ 2500 ਬੀਬੀ ਰੋਟੀ ਖਾ ਕੇ ਗਈ, ਪਰ 25 ਬੀਬੀਆਂ ਸੀ ਜਿਨ੍ਹਾਂ ਨੇ ਸਾਰਾ ਦਿਨ ਲੰਗਰ ਦੇ ਵਿੱਚ ਰੋਟੀਆਂ ਪਕਾਈਆਂ, ਉਹਨਾਂ 25 ਦੇ ਰੋਟੀ ਪਕਾਉਣ ਕਰਕੇ 2500 ਨੂੰ ਰੋਟੀ ਮਿਲੀ, ਆ ਗਈ ਗੱਲ ਪਕੜ। ਹੁਣ ਉਹਨਾਂ 2500 ਦੇ ਵਿੱਚ ਸ਼ਾਮਲ ਹੋਣਾ ਹੈ, ਪਰ ਕਦੀ ਕਦੀ 25 ਚ ਵੀ ਸ਼ਾਮਲ ਹੋਣਾ, ਕੱਲਾ ਖਾਣ ਵਾਲੇ 2500 ਵਿੱਚ ਸ਼ਾਮਲ ਨਹੀਂ ਹੋਣਾ, ਕਦੇ ਕਦੇ ਪਕਾਉਣ ਵਾਲੇ 25 ਵਿੱਚ ਵੀ ਸ਼ਾਮਲ ਹੋਣਾ, ਕਦੇ ਕਦੇ, ਇਹ ਨਹੀਂ ਕਹਿੰਦਾ ਸੌਰੀ ਰੋਜ਼ ਹੀ, ਨਹੀਂ ਕਦੇ ਕਦੇ ਕਦੀ ਕਦੀ ਪਕਾਉਣ ਵਾਲਿਆਂ ਵਿੱਚ, ਵਰਤਾਉਣ ਵਾਲਿਆਂ ਵਿੱਚ, ਸਫਾਈ ਕਰਨ ਵਾਲਿਆਂ ਵਿੱਚ, ਸੇਵਾ ਕਰਨ ਵਾਲਿਆਂ ਵਿੱਚ ਸ਼ਾਮਲ ਹੋਣਾ, ਤੇ ਜੇ ਉਹ 25 ਕੁ ਨਾ ਕਰਨ ਨਾ ਫਿਰ ਤੇ ਬਹੁਤ ਵੱਡਾ ਨੁਕਸਾਨ ਹੋਵੇ। ਉਹ 25 ਕੁ ਨੇ ਜਿਹੜੇ ਕਰੀ ਜਾਂਦੇ ਨੇ, ਸਮਝਦੇ ਹੋ? ਏਦਾਂ ਹੀ ਆ, ਦੀਵਾਨ ਸੁਣ ਰਿਹਾ ਹੋਣਾ 5000 7000 10000 ਸਵੇਰ ਤੱਕ ਲੱਖ ਬੰਦਾ ਸੁਣ ਲੈਂਦਾ ਦੀਵਾਨ, ਪਰ ਉਹਨਾਂ ਦੇ ਵਿੱਚੋਂ 10-20 ਏਦਾਂ ਦੇ ਹੈ ਜਿਹੜੇ ਕਹਿੰਦੇ ਆ ਯਾਰ ਦੀਵਾਨ ਕਿੱਥੇ ਲੱਗਦਾ ਹੈ? ਪਰਮੇਸ਼ਰ ਦੀਵਾਨ। ਬਿਲਡਿੰਗ ਵੀ ਬਣੀ ਹੈ, ਲਾਈਟਾਂ ਵੀ ਲੱਗੀਆਂ, ਸਿਸਟਮ ਵੀ ਹੈ, ਉੱਥੇ ਖਰਚੇ ਵੀ ਚੱਲਦੇ ਹੋਣਗੇ। ਉਹ ਜਿਹੜੇ 10 ਬੰਦੇ 10000 ਚੋਂ 10 ਸੋਚਦੇ ਨੇ ਉਹਨਾਂ ਕਰਕੇ ਆ ਲਾਈਟਾਂ ਜਗਦੀਆਂ ਰਹਿੰਦੀਆਂ ਨੇ, ਉਹਨਾਂ ਕਰਕੇ ਦਰਬਾਰ ਚਮਕਦਾ ਰਹਿੰਦਾ, ਉਹਨਾਂ ਕਰਕੇ ਆ ਕੈਮਰੇ ਚੱਲਦੇ ਰਹਿੰਦੇ, ਸਾਰੇ ਕੰਮ ਚੱਲਦੇ। ਪਰ ਉਹ ਪਰਸੈਂਟੇਜ ਹੈ ਨਾ ਜਿਹੜੀ ਵੀਰੋ, ਉਹ 10% 10% ਬਹੁਤ ਜ਼ਿਆਦਾ ਮੈਂ ਕਹਿ ਰਿਹਾ। ਜੇ 100 ਚੋਂ 1, 1000 ਚੋਂ 10, 10000 ਚੋਂ 100, 100 ਤੇ ਸਾਡੀ ਪਰਸੈਂਟੇਜ ਜੇ ਸਿੱਖਾਂ ਦੇ ਵਿੱਚ, ਜੇ ਸਾਡੀ ਪਰਸੈਂਟੇਜ ਇਹ 3-4% ਹੋਰ ਵੱਧ ਜੇ ਤੇ ਕਾਇਆ ਕਲਪ ਹੋ ਜੇ ਸਾਰੀ ਦੁਨੀਆ, ਕਾਇਆ ਕਲਪ, ਸਭ ਕੁਝ ਵੱਧ ਜੇ, ਜੇ ਸਾਰੇ ਵੱਧ ਤੋਂ ਵੱਧ ਸੋਚਣ ਲੱਗ ਜਾਣ। ਮਤਲਬ ਮੈਂ ਇੱਥੋਂ ਦੀ ਗੱਲ ਨਹੀਂ ਕਰਦਾ, ਮੈਂ ਕਹਿ ਰਿਹਾ ਸਾਰਿਆਂ ਕੰਮਾਂ ਵਿੱਚ। ਆ ਰੋਡ ਤੇ ਜਾ ਰਹੇ ਹੋ, 10 ਕਹੇ ਜਾ ਰਹੇ ਆ ਵੀ ਯਾਰ ਮੈਂ ਨੁਕਸਾਨ ਨਹੀਂ, ਬਾਕੀ ਤੇ ਕਈ ਤੇ ਅੱਗੇ ਤੇ ਅੱਗੇ ਕੱਢਣ ਵਾਲੇ ਹੁੰਦੇ ਆ, ਪਰ 10% ਸਹੀ ਚੱਲਣ ਵਾਲੇ ਆ। ਪਰ ਜਿਹੜੇ 100% ਚੱਲਣ ਵਾਲੇ ਬੰਦੇ ਹੁੰਦੇ ਆ ਉਹਨਾਂ ਕਰਕੇ ਰੋਡ ਚੱਲ ਰਹੇ ਨੇ, ਉਹਨਾਂ ਕਰਕੇ ਲੰਗਰ ਚੱਲ ਰਿਹਾ, ਉਹਨਾਂ ਕਰਕੇ ਸਾਰਾ ਕੁਝ ਚੱਲ ਰਿਹਾ ਹੁੰਦਾ। ਤਾਂ ਕਰਕੇ ਆਪਣੀ ਜ਼ਿੰਦਗੀ ਵਿੱਚ 5000 ਚ ਸ਼ਾਮਲ ਹੋਣਾ, ਪਰ ਕਦੀ ਕਦੀ 5 ਵਿੱਚ ਸ਼ਾਮਲ ਹੋਣਾ, ਕਦੀ ਕਦੀ ਉਹਨਾਂ ਵਿੱਚ ਨਾਲ ਤੁਰਨਾ ਹੁੰਦਾ, ਉਹਦੇ ਵਿੱਚ ਖੜੇ ਰਹਿਣਾ ਹੁੰਦਾ। ਸੋ ਆਓ ਗੱਜ ਕੇ ਆਨੰਦ ਸਾਹਿਬ ਗੁਰੂ ਸਤੋਤਰ ਪੜ੍ਹਦਾ ਮੈਂ, ਫਿਰ ਅਰਦਾਸ ਚ ਜੁੜੋ, ਹੁਕਮਨਾਮੇ ਸੁਣ ਲਿਓ, ਫਿਰ ਚੱਲਣਾ ਪਾਉਣਾ। ਗੁਰੂ ਸਾਹਿਬ ਨਿੱਜ ਸਥਾਨਾਂ ਵੱਲ ਜਾਂਦੇ ਆ, ਫਿਰ ਚੱਲਦੇ ਆ, ਗੱਜ ਕੇ ਬੋਲਿਓ। ਬਾਰ ਬਾਰ ਨਾ ਕਹਿਣਾ ਪਵੇ, ਤੀਜੇ ਹਿੱਸੇ ਚ ਆਪੇ ਹੀ ਬੋਲ ਪਿਆ ਕਰੋ, ਬਾਰ ਬਾਰ ਨਾ ਮੈਨੂੰ ਕਹਿਣਾ ਪਵੇ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਧੰਨ ਪਿਆਰੇ ਧੰਨ ਹੈ ਧੰਨ ਹੈ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ,
ਬੋਲਣਾ ਗੱਜ ਕੇ।
ਧੰਨ ਪਿਆਰ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਪੜਦਾ ਬਈ ਧੰਨ ਹੈ
ਧੰਨ ਪਿਆਰ ਧੰਨ ਹੈ ਧੰਨ ਹੈ
ਅਰਜਨ ਸਾਹਿਬ ਜੀ,
ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ
ਗੱਜ ਕੇ
ਧੰਨ ਹੈ ਹਾਂਜੀ ਧੰਨ ਹੈ ਸਭ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਪੜੋ
ਧੰਨ ਹੈ ਧੰਨ ਹੈ ਸ੍ਰੀ ਹਰ ਰਾਏ ਸਾਹਿਬ, ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਸ੍ਰੀ ਹਰ ਰਾਏ ਸਾਹਿਬ, ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ
ਰੱਜ ਕੇ ਸ੍ਰੀ ਹਰ ਰਾਏ ਸਾਹਿਬ,
ਧੰਨ ਹੈ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ।
ਰੱਜ ਕੇ ਮੇਰੇ ਸਾਹਿਬ ਕਮਾਲ ਸਾਹਿਬਾਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਪੜੋ ਸਾਹਿਬ ਗੁਰੂ ਗੋਬਿੰਦ ਪੜੋ ਭੈਣੋ ਮੇਰੇ ਸਾਹਿਬ ਕਮਾਲ ਸਾਹਿਬ ਓ ਜੀ ਗਿਆਨ ਦਾ ਸਾਗਰ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਪੜੋ ਭੈਣੋ ਗਿਆਨ ਦਾ ਸਾਗਰ ਤੇਰਾ ਪੰਥ ਖਾਲਸਾ ਧਨ ਹੈ ਸਾਧ ਸੰਗਤ ਜੀ ਧਨ ਹੈ ਇੱਕ ਵਾਰ ਸਾਰੇ ਬੋਲੋ ਪੰਥ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਗੋ ਸਤਨਾਮ ਸ੍ਰੀ ਵਾਹਿਗੁਰੂ ਗੋ ਸ੍ਰੀ ਵਾਹਿਗੁਰੂ ਗੋ ਸੱਜ ਕੇ ਬਈ
ਨਾਮ ਸ੍ਰੀ ਵਾਹਿਗੁਰੂ ਗੋ
ਪੜੋ
ਵਾਹਿਗੁਰੂ ਬੋਲ ਕਦੇ ਵਾਹਿਗੁਰੂ ਬੋਲ ਕਦੇ ਵਾਹਿਗੁਰੂ ਬੋਲ ਕਦੇ
ਅੱਜ ਕੇ
ਵਾਹਿਗੁਰੂ ਬੋਲ ਕਦੇ
ਵਾਹਿਗੁਰੂ ਜੀ ਕੰਮ ਵਾਹਿਗੁਰੂ ਧੰਨ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਸਿਰ ਪਿੱਠੜੇ ਲੱਗਣਗੇ ਬੋਲ ਪਿਆਰਿਆ
ਵਾਹਿਗੁਰੂ ਬੋਲ ਪਿਆਰਿਆ
ਸਿਰ ਪਿੱਠੜੇ ਪਵਣ ਗੁਰੂ ਪਾਣੀ ਮਾਤਾ ਸਰਤ ਬਹੁਤ ਵਿਸਰਾਤ ਦੋਏ ਦਾਈ ਦਾਇਆ ਸੰਗ ਜਾਗੂਤ ਲਗਿਆਈਆਂ ਪੁਰਿਆਈਆਂ ਮਾਤੇ ਧਰਮ ਹਜ਼ੂ ਕਰਮੀ ਵਾਹਿਗੁਰੂ ਜੀ ਕਾ ਖਾਲਸਾ
ਪਿੰਡ
ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਿ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਾਉਣੇ ਤੇ ਆਵੈ ਧਾਹੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਈ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਮੰਗੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਵੱਲੋਂ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਤਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਾਲ ਗੁਰ ਸੇਵੀਏ ਸਾਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧੂ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾ जियो पाए पिंड जिन सजया दिता पैनन खान अपने दास की आप पैज रखी नानक सत कुर्बान जियो पाए पिंड जिन सजया दिता पैनन खान अपने दास की आप पैज रखी नानक सद कुर्बान
वाहे वाहे खालसा वाहे।